ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ। ਜਨਮ ਜਨਮ ਕੇ ਦੁੱਖ ਨਿਵਾਰੇ, ਸੁਖ ਮਨ ਸਧਾਰੇ। ਦਰਸ਼ਨ ਭੇਟ ਤੋਤ ਨਿਹਾਲਾ, ਹਰ ਕਾ ਨਾਮ ਵਿਚਾਰੇ। ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਓ ਖੁਦ ਮੁਖ ਦੇਵੇ, ਕਾਟੇ ਜਮਕੀ ਥੰਦਾ, ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰ। ਆਪਣਾ ਦਾਸ ਹਰ ਆਪ ਉਭਾਰਿਆ, ਆਪਣਾ ਦਾਸ ਹਰ ਆਪ ਉਵਾਰਿਆ, ਨਾਨਕ ਨਾਮ ਆਧਾਰ। ਆਓ ਸਾਰੇ ਰਲ ਕੇ ਗੁਰਬਾਣੀ ਕੀਰਤਨ ਕਰੀਏ। ਸਤਿਗੁਰੂ ਤੋਂ ਸਾਨੂੰ ਨਾਮ ਦੀ ਦਾਤ ਮਿਲਦੀ ਹੈ, ਤੇ ਨਾਮ ਦਾ ਅਰਥ ਹੈ ਗਿਆਨ, ਸਮਝ। ਜਿਹੜੀ ਸੰਗਤ ਬਾਹਰ ਹੈ, ਜਿੱਥੇ ਤੱਕ ਆਵਾਜ਼ ਸੁਣਦੇ ਹੋ, ਬਾਹਰ ਛੜਕ ਤੇ ਬਹਿਣ ਦਾ ਸੁਭਾਅ ਹੈ ਜਿਨ੍ਹਾਂ ਨੂੰ, ਫੁੱਟਪਾਥ ਤੇ ਉੱਥੇ ਥੋੜਾ ਜਿਹਾ ਸੌਖਾ ਬੈਠਾ ਜਾਂਦਾ ਜਿਵੇਂ ਕੁਰਸੀ ਤੇ ਬੈਠੇ ਹੋਈਏ। ਉਹਨਾਂ ਨੂੰ ਬੇਨਤੀ ਹੈ ਵੀ ਅੱਜ ਪੜਦੇ ਨਹੀਂ ਖੋਲਣੇ, ਕਿਉਂਕਿ ਵਢਾਈ ਦਾ ਕਾਫੀ ਜ਼ੋਰ ਹੈ। ਸਾਰੇ ਜ਼ਿਮੀਦਾਰ ਜਿਹੜੇ ਹਨ ਵੀਰ ਸਾਡੇ, ਫਸਲ ਦੀ ਵਢਾਈ ਵਿੱਚ ਲੱਗੇ ਹੋਏ, ਤੇ ਨਾਲ ਅੱਜ ਮੌਸਮ ਵੀ ਖਰਾਬ ਸੀ, ਕਈ ਜਗ੍ਹਾ ਬਰਸਾਤ ਵੀ ਸੀ, ਸਾਰਾ ਦਿਨ ਹੀ ਮੌਸਮ ਖਰਾਬ ਰਿਹਾ, ਸ਼ਾਮ ਨੂੰ ਥੋੜਾ ਜਿਹਾ ਠੀਕ ਹੋਇਆ। ਸੋ ਇਸ ਕਰਕੇ ਅੱਜ ਸੰਗਤ ਪੰਡਾਲ ਦੇ ਵਿੱਚ ਹੀ ਬੈਠ ਸਕਦੀ ਹੈ, ਪਰਦੇ ਖੋਲਣ ਦੀ ਸ਼ਾਇਦ ਜ਼ਰੂਰਤ ਨਾ ਪਵੇ। ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਬਾਹਰ ਹਨ ਉਹ ਅੰਦਰ ਆ ਕੇ ਸੰਗਤ ਸਤਿਗੁਰੂ ਜੀ ਦੇ ਰਲ ਮਿਲ ਕੇ ਦਰਸ਼ਨ ਕਰਨ, ਬਾਹਰ ਨਾ ਬੈਠੋ ਅੰਦਰ ਆ ਜਾ। ਸਾਰੀਆਂ ਸੰਗਤਾਂ ਰਲ ਕੇ ਆਓ, ਆਪਾਂ ਪੜ੍ਹੀਏ। ਮੇਰੇ ਰੱਬ ਜੀ, ਤੁਹਾਡਾ ਗਿਆਨ ਸਾਡੇ ਦੁੱਖ ਦੂਰ ਕਰਨ ਵਾਲਾ ਹੈ, ਤੁਹਾਡੇ ਨਿਯਮਾਂ ਨੂੰ ਸਮਝ ਕੇ ਤੁਹਾਡਾ ਮੈਂ ਵੀ ਇੱਕ ਰੂਪ ਹਾਂ, ਇੱਕ ਯੂਨੀਵਰਸ ਦਾ ਮੈਂ ਵੀ ਹਿੱਸਾ ਹਾਂ, ਬ੍ਰਹਿਮੰਡ ਦਾ ਮੈਂ ਇੱਕ ਪਾਰਟ ਹਾਂ ਛੋਟਾ ਜਿਹਾ। ਉਹਨਾਂ ਨਿਯਮਾਂ ਨੂੰ ਸਮਝ ਕੇ ਅਸੀਂ ਬੜੇ ਸੌਖੇ ਹੋ ਜਾਂਦੇ ਹਾਂ, ਬੜੇ ਦੁੱਖ ਸਾਡੀ ਜ਼ਿੰਦਗੀ ਦੇ ਕੱਟੇ ਜਾਂਦੇ ਨੇ। ਤੇਰੇ ਨਾਮ ਦੀ ਇਹ, ਤੇਰੀ ਸਮਝ ਦੀ, ਗਿਆਨ ਦੀ ਇਹ ਬਰਕਤ ਹੈ। ਲਓ ਸਾਰੇ ਵੀਰੋ ਭਾਈਓ, ਸਾਰੇ ਪੜਿਆ ਕਰੋ, ਭੈਣੋ ਸਾਰੀਆਂ ਬੋਲੋ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਦੁੱਖ ਭੰਜਨ ਤੇਰਾ ਨਾਮ ਜੀ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਭੰਜਨ ਤੇਰਾ ਨਾਮ ਭੰਜਨ ਤੇਰਾ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਤੇਰਾ ਨਾਮ ਭੰਜਨ ਤੇਰਾ ਨਾਮ ਬੋਲੋ ਦੁੱਖ ਭੰਜਨ ਤੇਰਾ ਨਾਮ ਦੁੱਖ ਭੰਜਨ ਆਠ ਪਹਿਰ ਪਹਿਰ ਆਰਤੀ ਆਠ ਪਹਿਰ ਆਰਤੀ ਪੂਰਨ ਸਤ ਗੁਰ ਭੰਜਨ ਤੇਰਾ ਦੁੱਖ ਭੰਜਨ ਤੇਰਾ ਦੁੱਖ ਭੰਜਨ ਤੇਰਾ ਚਿਤ ਕਟ ਵਸੈ
ਪਾਦ ਬ੍ਰਹਮ ਸੋਈ ਸੁਹਾਵਾ ਰਸਨਾ ਹਰ ਗੁਣ ਗਾਓ ਜਮ ਕੰਕਰ ਨਾ ਆਵਈ ਰਸਨਾ ਹਰ ਗੁਣ ਗਾਓ ਰਸਨਾ ਹਰ ਗੁਣ ਭੰਜਨ ਤੇਰਾ ਜੀ ਦੁੱਖ ਭੰਜਨ ਤੇਰਾ ਭੰਜਨ ਤੇਰਾ ਸੇਵਾ
ਜੀਵਾਉ ਨਾ ਲਗਈ ਸਤਿਗੁਰ
ਵਾਹਿਗੁਰੂ 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 ਵਾਹਿਗੁਰੂ
ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਦਰਗਹਿ ਪਾਈਐ ਠਾਉ
ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਜੀ ਦਰਗਹਿ ਪਾਈਐ ਠਾਉ ਸਤਿਗੁਰ ਸੇ ਤੀਰਤਿਆ
ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਸਤਸੰਗ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨੇ ਬਾਅਦ ਆਪਾਂ ਸਾਰੇ ਰਲ ਮਿਲ ਕੇ ਬੈਠ ਕੇ ਹਾਜ਼ਰੀ ਭਰਦੇ ਹਾਂ ਸੋ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਅੱਜ ਕੱਲ੍ਹ ਕੰਮਾਂ ਦਾ ਬੜਾ ਜ਼ੋਰ ਹੈ ਪਰ ਫਿਰ ਵੀ ਜਿਹੜੇ ਪੱਕੇ ਵੀਰ ਹਾਜ਼ਰੀ ਭਰਦੇ ਹੀ ਨੇ ਇੱਕ ਤੇ ਹੋਵੇ ਫਸਲ ਦਾ ਜ਼ੋਰ ਦੂਸਰਾ ਮੌਸਮ ਜਦੋਂ ਏਦਾਂ ਦਾ ਹੋ ਜਾਏ ਜਿਨ੍ਹਾਂ ਨੇ ਛੇ ਛੇ ਮਹੀਨੇ ਮਿਹਨਤ ਕੀਤੀ ਹੁੰਦੀ ਫਿਰ ਦਿਲ ਤੇਜ਼ ਤੇਜ਼ ਧੜਕਣ ਲੱਗ ਪੈਂਦਾ ਜਿਸ ਹਿਸਾਬ ਨਾਲ ਅੱਜ ਦੀ ਲਾਈਫ ਸਟਾਈਲ ਹੈ ਸਾਡਾ ਖਰਚੇ ਵੱਧ ਗਏ ਹੈ ਤੇ ਇੱਕ ਵੀ ਫਸਲ ਜੇ ਕਿਤੇ ਨੁਕਸਾਨ ਹੋ ਜਾਂਦਾ ਫਿਰ ਉਹ ਭਰਪਾਈ ਨਹੀਂ ਹੋ ਪਾਉਂਦੀ ਹਰ ਬੰਦਾ ਮਿਹਨਤ ਕਰਦਾ ਹੈ ਤੇ ਕਰਨੀ ਵੀ ਚਾਹੀਦੀ ਬਹੁਤ ਜ਼ਰੂਰੀ ਹੈ ਅਸੀਂ ਮਿਹਨਤ ਕਰੀਏ ਕੰਮ ਕਰੀਏ ਸਾਡੇ ਗੁਰੂ ਜੀ ਨੇ ਕਿਰਤ ਕਰੋ ਪਹਿਲੇ ਨੰਬਰ ਤੇ ਰੱਖਿਆ ਨਾਮ ਜਪੋ ਦੂਜੇ ਨੰਬਰ ਤੇ ਵੰਡ ਕੇ ਛਕੋ ਤੀਜੇ ਨੰਬਰ ਤੇ ਹੁਣ ਨਾਮ ਜਪੋ ਨੂੰ ਅਸੀਂ ਤੇ ਇੱਦਾਂ ਹੀ ਸਮਝਦੇ ਹਾਂ ਵੀ ਗਿਆਨ ਲਓ ਗਿਆਨ ਸਮਝੋ ਪਹਿਲੇ ਨੰਬਰ ਤੇ ਕੰਮ ਕਰੋ ਜਦੋਂ ਕਰਨ ਨੂੰ ਕਿਹਾ ਤੇ ਇਹਦਾ ਮਤਲਬ ਕਰਨਾ ਤੈਨੂੰ ਹੀ ਪੈਣਾ ਜੇ ਕਿਤੇ ਬਾਬਿਆਂ ਸਾਧਾਂ ਦੀ ਮੰਨੀਏ ਫਿਰ ਇੱਦਾਂ ਵੀ ਤੁਸੀਂ ਵਾਹਿਗੁਰੂ ਕਰੀ ਚੱਲੋ ਕੰਮ ਤੁਹਾਡੇ ਉਹਨੇ ਆਪੇ ਹੀ ਕਰ ਦੇਣਾ ਇੱਦਾਂ ਨਹੀਂ ਬਾਬੇ ਨੇ ਕਿਹਾ ਉਹ ਕਹਿੰਦੇ ਕੰਮ ਕਰੋ ਮਤਲਬ ਤੈਨੂੰ ਖੁਦ ਨੂੰ ਕਰਨਾ ਪੈਣਾ ਤੇਰੇ ਕੀਤਿਆਂ ਹੀ ਹੋਣਾ ਚਾਹੇ ਅੱਜ ਕਰ ਲੈ ਚਾਹੇ ਕੱਲ ਕਰ ਲੈ ਚਾਹੇ ਪੰਜਾਂ ਸਾਲਾਂ ਨੂੰ ਕਰ ਲਈ ਚਾਹੇ ਪੰਜਾਹ ਨੂੰ ਕਰ ਲਈ ਪਰ ਕਰਨਾ ਤੈਨੂੰ ਪੈਣਾ ਨਨਕਾਣਾ ਸਾਹਿਬ ਦੀ ਅਰਦਾਸ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਵੰਡ 47 ਚ ਹੋਈ ਹੈ ਤੇ ਕਿੰਨੇ ਸਾਲ ਬਣਦੇ ਹੁਣ ਤੱਕ ਹਿਸਾਬ ਲਾਓ ਖੋਲਣਾ ਪੈਣਾ ਭਾਵੇਂ ਅੱਜ ਖੋਲ ਲਓ ਭਾਵੇਂ 10 ਸਾਲਾਂ ਨੂੰ ਭਾਵੇਂ 20 ਨੂੰ ਭਾਵੇਂ 100 ਨੂੰ ਅਰਦਾਸ ਕਰਨ ਤੋਂ ਬਾਅਦ ਉਹ ਕਾਰਜ ਕਰਨਾ ਤੈਨੂੰ ਹੀ ਪੈਣਾ, ਕਿਉਂਕਿ ਗੁਰੂ ਜੀ ਨੇ ਸਮਝਾ ਦੇਣਾ ਵੀ ਰੱਬ ਤੇਰੇ ਵਿੱਚ ਵਸਦਾ। ਜਿੱਦਣ ਖੋਲਣਗੇ ਗੁਰੂ ਦੇ ਸਿੱਖ ਖੋਲਣਗੇ, ਨਾ ਖੋਲੋ ਜਿੱਥੇ ਇੰਨੇ ਸਾਲ ਲੰਘ ਗਏ, 70 ਸਾਲ ਲੰਘ ਗਏ, ਉੱਥੇ ਹੋਰ ਲੰਘਾ ਦਿਓ, 700 ਸਾਲ ਲੰਘਾ ਦਿਓ। ਭਾਵੇਂ ਕਲੀਆਂ ਅਰਦਾਸਾਂ ਨਾਲ ਸਰਦਾ ਨਹੀਂ, ਅਰਦਾਸ ਕਰਨ ਤੋਂ ਬਾਅਦ ਉਹ ਕਾਰਜ ਵੱਲ ਰੁੱਝ ਜਾਣਾ ਚਾਹੀਦਾ ਵੀ ਜੇ ਮੈਂ ਆਹ ਬੇਨਤੀ ਕੀਤੀ ਹੈ ਤੇ ਅੱਜ ਤੋਂ ਮੈਨੂੰ ਇਹ ਕੰਮ ਸ਼ੁਰੂ ਕਰਨਾ ਪੈਣਾ। ਤੁਸੀਂ ਕੋਠੀ ਦੀ ਅਰਦਾਸ ਕਰ ਦਿਓ, ਮੇਰੀ ਕੋਠੀ ਬਾਬਾ ਜੀ ਬਣ ਜਾਏ, ਤੇ ਇੰਨੀ ਕਹਿ ਕੇ ਤੇ ਮੁੜ ਕੇ ਘਰ ਜਾ ਕੇ ਪੈ ਜਾ ਤੇ ਬਣ ਜਾਏਗੀ ਬਈ। ਪ੍ਰੈਕਟੀਕਲ ਕੀ ਹੈ? ਆਪ ਸਾਨੂੰ ਬਣਾਉਣੀ ਪੈਣੀ। ਕੋਈ ਵੀ ਕੰਮ ਪੈਂਦਾ ਕਰਨਾ ਆਪ ਹੀ ਪੈਣਾ। ਇਸ ਟੌਪਿਕ ਨੂੰ ਆਪਾਂ ਬਾਅਦ ਚ ਗੱਲ ਕਰਦੇ ਨਾ, ਕਿਉਂਕਿ ਜਿੱਦਾਂ ਆਮ ਸਾਡੇ ਹੁਣ ਬੜਾ ਰੌਲਾ ਪਾਉਂਦੇ ਵੀ ਇਹ ਢੱਡਰੀਆਂ ਵਾਲੇ ਕਹੀ ਜਾਂਦੇ ਸੈਲਫ ਟੌਕ ਹੈ, ਅਰਦਾਸ ਸੈਲਫ ਟੌਕ ਹੈ, ਇਹ ਮੰਨਦੇ ਹੀ ਨਹੀਂ ਰੱਬ ਨੂੰ। ਬਿਲਕੁਲ ਜੀ, ਪੁਜਾਰੀ ਵਾਲੇ ਨੂੰ ਤੇ ਮੰਨਦੇ ਹੀ ਨਹੀਂ, ਭਾਵੇਂ 100 ਵਾਰੀ ਕਹਾ ਲਓ ਰੱਬ ਹੈ। ਜਿਹਨੂੰ ਅਸੀਂ ਸਮਝਦੇ ਹਾਂ ਰੱਬ ਦਾ, ਅਸੀਂ ਰੂਪ ਹਾਂ ਸਾਰੇ ਰੱਬ ਦਾ ਇੱਕ ਹਿੱਸਾ, ਜਿਹੜਾ ਸਭ ਘੱਟ ਵਸਿਆ ਉਹ ਹੈ। ਪਰ ਪੁਜਾਰੀ ਦਾ ਕੀ ਪੈਦਾ ਕੀਤਾ ਕਿਤੇ ਬੰਦੇ ਤੋਂ ਅੱਡ ਬੈਠਾ ਰੱਬ, ਉਹ ਨਹੀਂ ਅਸੀਂ ਮੰਨਦੇ ਤੇ ਨਾ ਹੀ ਮੰਨਣਾ। ਸਾਨੂੰ ਏਦਾਂ ਸਮਝ ਆਈ, ਅਸੀਂ ਏਦਾਂ ਹੀ ਸਮਝਣਾ। ਜਿਹੜਾ ਜਿੱਦਾਂ ਸਮਝਣਾ ਚਾਹੁੰਦਾ ਸਮਝੀ ਜਾਏ। ਪਰ ਆਓ ਇਹ ਆਪਾਂ ਗੱਲ ਬਾਅਦ ਚ ਕਰਦੇ ਹਾਂ। ਧਿਆਨ ਨਾਲ ਜੋ ਆਪਾਂ ਬੇਨਤੀ ਕਰਦੇ ਸੀ ਵੀ ਗੁਰੂ ਸਾਹਿਬ ਨੇ ਕਿਹਾ ਵੀ ਕਰਨਾ ਤੇ ਕਰਨਾ ਵੀ ਚਾਹੀਦਾ, ਕੀਤਿਆਂ ਹੀ ਹੋਣਾ। ਹੱਥ ਤੇ ਹੱਥ ਧਰ ਕੇ ਬੈਠ ਗਏ ਸੀ ਤਾਂ ਹੀ ਭਾਰਤ ਦਾ ਆਹ ਹਾਲ ਉਸ ਵੇਲੇ ਵੀ ਸੀ। ਅੱਜ ਹਿਸਾਬ ਲਾਓ ਵੀ ਜੇ ਅੱਜ ਨਕੰਮਿਆਂ, ਅੱਜ ਆਪਣੇ ਵਿੱਚ ਜੇ ਕੰਮ ਕਰਨ ਵਾਲੇ ਬੰਦਿਆਂ ਦੀ ਗਿਣਤੀ ਵੇਖੋਗੇ ਤੇ 50% ਬੰਦੇ ਕੰਮ ਕਰਦੇ ਭਾਰਤ ਦੇ, ਤੇ 50 ਚੋਂ ਮਨ ਲਾ ਕੇ ਕਿੰਨੇ ਕਰਦੇ ਹੋਣਗੇ? 50% ਬੰਦੇ ਕੰਮ ਕਰਦੇ ਹੈ, ਤੇ 50 ਵਿੱਚੋਂ ਮਨ ਲਾ ਕੇ ਕੰਮ ਕਿੰਨੇ ਕੁ ਬੰਦੇ ਕਰਦੇ ਹੋਣਗੇ? ਮੇਰਾ ਖਿਆਲ ਹੈ 5%। ਤੇ 5% ਮਨ ਲਾ ਕੇ ਕਰਦੇ ਹੈ, 50% ਵਿਹਲੀ ਹੈ। ਵੈਸੇ ਮੈਂ 50 ਕਹਿ ਰਿਹਾ, 50 ਤੋਂ ਜ਼ਿਆਦਾ ਜਨਤਾ ਵਿਹਲੀ ਹੈ, 50% ਮੈਂ ਜ਼ਿਆਦਾ ਕਹਿ ਰਿਹਾ। ਸਾਡੇ ਪੰਜਾਬ ਦੀ ਗੱਲ ਨਹੀਂ, ਬੜੀਆਂ ਇੱਥੇ ਸਟੇਟਾਂ ਆ, ਅਲੱਗ ਅਲੱਗ ਜਗ੍ਹਾ ਜਾ ਕੇ ਵੇਖੋ। ਇੱਧਰ ਬਿਹਾਰ ਵੱਲ ਪਾਸ ਜਾਈਦਾ, ਯੂਪੀ ਵਿੱਚ ਜਾਈਦਾ, ਰਾਜਸਥਾਨ ਵੱਲ ਗਏ ਆ, ਬੜੇ ਬਾਏ ਰੋਡ ਬੜੇ ਲੰਬੇ ਲੰਬੇ ਸਫ਼ਰ ਕੀਤੇ ਹੈ ਤੇ ਵੇਖੀਦਾ ਹੈ ਵੀ ਕਈ ਤੇ ਦੇਸ਼, ਕਈ ਇੱਦਾਂ ਦੇ ਸਾਡੇ ਸਟੇਟਾਂ ਇੱਦਾਂ ਦੀਆਂ ਕਿ ਬੀਬੀਆਂ ਹੀ ਪੱਠੇ ਦੱਥੇ ਵੱਢ ਕੇ ਲਿਆਉਂਦੀਆਂ, ਬੀਬੀਆਂ ਹੀ ਮਾੜਾ ਮੋਟਾ ਕਰਦੀਆਂ, ਬੰਦੇ ਤੇ ਹੁੱਕੇ ਲੈ ਕੇ ਬੈਠੇ ਬੜੇ ਇੱਦਾਂ। ਤੇ ਕਈ ਜਗ੍ਹਾ ਇੱਦਾਂ ਦੀਆਂ, ਕਈ ਸਟੇਟਾਂ ਇੱਦਾਂ ਦੀਆਂ ਜਿੱਥੇ ਫਸਲਾਂ ਉਗਾਈਆਂ ਜਾ ਕੇ ਪੰਜਾਬੀਆਂ। ਚਲੋ ਮਿਹਨਤ ਵਾਲੇ ਪਾਸੇ ਤੇ ਸਾਡਾ ਕੋਈ ਮੁਕਾਬਲਾ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਕੰਮੇ ਜੇ ਲਾ ਦਿਓ ਕੰਮ ਤੇ ਫਿਰ ਕਰੀ ਜਾਂਦੇ ਆ। ਮੈਂ ਹਮੇਸ਼ਾ ਕਹਿੰਦਾ ਵੀ ਦਿਮਾਗ ਵਰਤਣ ਵਾਲੇ ਪਾਸੇ ਅਸੀਂ ਪਿੱਛੇ ਰਹਿ ਜਾਂਦੇ ਹਾਂ, ਕੰਮ ਵਾਲੇ ਪਾਸੇ ਤੇ ਚਲੋ ਕਰਦੇ ਹੀ ਮਿਹਨਤ ਕਰਦੇ ਆ। ਪਰ ਹੁਣ ਜੇ ਤੁਸੀਂ ਵੇਖੋਗੇ ਬਹੁਤ ਸਾਰੀਆਂ ਸਟੇਟਾਂ ਇੱਦਾਂ ਦੀਆਂ ਹਨ ਜਿੱਥੇ ਬਿਲਕੁਲ ਹੀ ਬੰਦੇ ਕੰਮ ਨਹੀਂ ਕਰਦੇ, ਅੱਜ ਵੀ ਵਿਹਲੇ ਬੈਠੇ ਹੈ। ਤੇ ਜੇ ਅੱਜ ਆਹ ਹਾਲ ਹੈ ਤੇ ਸੋਚ ਕੇ ਵੇਖੋ ਜਦੋਂ ਸਾਡੇ ਸੱਚੇ ਪਾਤਸ਼ਾਹ ਦਾ ਆਉਣਾ ਹੁੰਦਾ ਹੈ, ਗੁਰੂ ਨਾਨਕ ਦਾ ਆਉਣਾ ਹੁੰਦਾ ਹੈ, 500 ਸਾਲ ਪਹਿਲਾਂ ਇੱਥੇ ਕੀ ਹਾਲ ਹੋਣਾ। ਵਿਹਲਣਾ ਦਾ ਨਕੰਮਿਆਂ ਦਾ ਦੇਸ਼ ਹੈ ਤੇ ਹਾਲ ਵੀ ਫਿਰ ਕਿੱਦਾਂ ਦਾ ਹੋਣਾ ਸੀ? ਕੱਖ ਨਹੀਂ ਸੀ ਪੱਲੇ, ਭੰਗ ਭੁੱਜਦੀ ਹੈ ਨਾ ਜਿਹੜੇ ਘਰਾਂ 'ਚ, ਸਾਰਾ ਹੀ ਟੱਬਰ ਨਕੰਮਿਆਂ ਦਾ ਹੋਵੇ, ਭੰਗ ਭੁੱਜਦੀ ਹੈ ਉੱਥੇ। ਮੁੰਡਾ ਵੀ ਵਿਹਲਾ, ਪਿਓ ਵੀ ਵਿਹਲਾ, ਡੱਕਾ ਤੋੜ ਕੇ ਕੋਈ ਦੂਰਾ ਨਹੀਂ ਕਰਦਾ, ਸਾਰਾ ਟੱਬਰ ਖਾਣ ਵਾਲਾ ਹੋਵੇ ਤੇ ਉਹ ਘਰ ਦਾ ਹਾਲ ਵੇਖ ਲਓ। ਤੇ ਅੱਜ ਕੱਲ੍ਹ ਤੇ ਬੰਦਿਆਂ ਨੂੰ ਵੇਖੀਦਾ 9,000 ਰੁਪਇਆ ਦਿਹਾੜੀ ਵਾਲੇ ਕਮਾ ਲੈਂਦੇ ਜੀ ਮਹੀਨੇ ਦਾ। ਅੱਜ ਕੱਲ੍ਹ ਦਿਹਾੜੀ 300 ਹੋ ਗਈ, 400 ਤੱਕ ਵੀ ਦਿਹਾੜੀ ਹੋ ਜਾਂਦੀ ਜਦੋਂ ਅੱਜ ਕੱਲ੍ਹ ਦਾ ਸਮਾਂ ਹੁੰਦਾ ਹੈ ਫਸਲ ਦਾ, ਉਦੋਂ ਤੇ 700 ਤੱਕ ਕਮਾ ਲੈਂਦੇ ਬੰਦੇ ਇੱਕ ਦਿਨ ਦਾ। ਅੱਜ ਕੱਲ੍ਹ ਦਿਹਾੜੀ ਵਾਲੇ ਲੱਭਣੇ ਹੁੰਦੇ ਆ ਤੇ ਮਿਲਦੇ ਨਹੀਂ, ਫਸਲ ਦੀ ਵਢਾਈ ਜਦੋਂ ਚੱਲਦੀ ਹੈ ਤੇ ਮਿਲਦੇ ਨਹੀਂ ਬੰਦੇ। ਆਮ 300 ਦਿਹਾੜੀ ਹੈ, ਅੱਜ ਕੱਲ੍ਹ ਤੇ 500 ਪੈਂਦੀ ਹੈ ਤੇ 15,000 ਰੁਪਇਆ ਬੰਦਾ 2 ਮਹੀਨੇ ਜਿਹੜੇ ਇਹ ਆਉਂਦੇ ਆ 15,000 ਕਮਾ ਲੈਂਦਾ 2 ਮਹੀਨਿਆਂ ਦਾ। ਫਿਰ ਹਾੜੀ ਦੇ ਵਿੱਚ ਫਿਰ 2 ਮਹੀਨਿਆਂ ਦਾ ਇੱਦਾਂ ਹੀ, ਤੇ 9,000 ਤੇ ਕਮਾ ਹੀ ਸਕਦਾ ਨਾ ਜੇ ਸਾਰਾ ਮਹੀਨਾ ਕੰਮ ਕਰੇ, 300 ਰੁਪਇਆ ਦਿਹਾੜੀ, 9,000 ਮਹੀਨਾ ਕਮਾ ਸਕਦਾ। ਭਾਵ ਮੇਰੇ ਕਹਿਣ ਦਾ ਭਾਵ ਇਹ ਹੋਈ ਹੈ, ਬੇਨਤੀ ਜਿਹੜੀ ਕਰ ਰਿਹਾ ਕਿ ਜੇ ਕੰਮ ਕਰੀਏ, ਮਿਹਨਤ ਕਰੀਏ, ਮਾੜੇ ਤੋਂ ਮਾੜਾ ਕੰਮ, ਜਿੱਦਾਂ ਦਾ ਕੰਮ ਕੋਈ ਮਾੜਾ ਨਹੀਂ ਹੁੰਦਾ, ਭਾਵੇਂ ਜਿਹਨੂੰ ਅਸੀਂ ਛੋਟੇ ਤੋਂ ਛੋਟਾ ਕੰਮ ਕਹਿ ਦਈਏ, ਤੇ ਗੁਜ਼ਾਰਾ ਅੱਜ ਦੇ ਸਮੇਂ ਵਿੱਚ ਹੋ ਸਕਦਾ। ਤੇ ਜਿਹੜੇ ਬੰਦੇ ਕੰਮੇ ਹੁੰਦੇ ਐ, ਮਿਹਨਤੀ ਹੁੰਦੇ ਐ, ਉਹ ਫਿਰ ਫੁਕਰੀਆਂ ਵੀ ਨਹੀਂ ਮਾਰਦੇ, ਸਟੇਟਮੈਂਟਾਂ ਵੀ ਉਹਨਾਂ ਦੀਆਂ ਬੈਲੈਂਸ ਹੁੰਦੀਆਂ, ਪ੍ਰੈਕਟੀਕਲ ਕਰਦੇ ਐ, ਸਾਰਾ ਸਾਰਾ ਦਿਨ ਮਿਹਨਤ ਕਰਦੇ ਐ, ਖਰਚਾ ਕਰਨ ਲੱਗਿਆਂ ਵੀ ਸੋਚਦੇ ਐ, ਹਰ ਚੀਜ਼ ਬਾਰੇ ਸਮਝਦੇ ਐ। ਸੋ ਕੰਮ ਕਰਨਾ, ਮਿਹਨਤ ਕਰਨੀ ਇਹ ਬੜੀ ਜ਼ਰੂਰੀ ਹੈ। ਤੇ ਬਾਹਰਲਿਆਂ ਦੇਸ਼ਾਂ ਵਿੱਚ ਲੋਕ ਕੰਮ ਕਰਦੇ ਐ ਜੀ 90%, ਸਾਡੇ ਮੈਂ 50 ਕਹਿਤਾ, ਜੇ ਸਾਰੀਆਂ ਸਟੇਟਾਂ ਦਾ ਹਿਸਾਬ ਲਾ ਕੇ ਵੇਖੀਏ ਤੇ ਸਾਡੇ ਭਾਰਤ ਦੇ ਵਿੱਚ 50% ਲੋਕ ਕੰਮ ਨਹੀਂ ਕਰਦੇ, 30 ਕੀ ਹੋਣਗੇ। ਤੇ ਬਾਹਰਲਿਆਂ ਦੇਸ਼ਾਂ ਵਿੱਚ ਕੰਮ ਕਰਦੇ ਐ ਜੀ 90% ਲੋਕ, ਕੈਨੇਡਾ ਚ ਵੇਖੋ, ਅਮਰੀਕਾ ਚ ਵੇਖੋ, 90% ਲੋਕ ਕੰਮ ਕਰਦੇ ਐ, ਤੇ 90ਾਂ ਦੇ ਵਿੱਚੋਂ 50% ਲੋਕ ਐ ਜਿਹੜੇ ਦਿਲੋਂ ਕੰਮ ਕਰਦੇ ਐ, ਮਨੋਂ ਕਰਦੇ ਐ, ਅਸੀਂ ਮਨ ਲਾ ਕੇ ਨਹੀਂ ਕਰਦੇ। ਉਹ 50% ਬੰਦੇ ਕੰਮ ਕਰਦੇ ਐ ਤੇ ਮਨ ਲਾ ਕੇ, ਤੇ ਜਦੋਂ ਕੰਮ ਕੋਈ ਵੀ ਹੋਵੇ ਜਦੋਂ ਮਨ ਲਾ ਕੇ ਕੀਤਾ ਜਾਂਦਾ ਸਵਾਦ ਹੀ ਫੇਰ। ਇੱਕ ਮਨ ਲਾ ਕੇ ਬਣਾਈ ਸਬਜ਼ੀ ਕਿਸੇ ਭੈਣ ਦੀ ਵੇਖੋ, ਤੇ ਇੱਕ ਨੇ ਫਾਹਾ ਹੀ ਵੰਡਿਆ ਹੁੰਦਾ, ਉਧਰੋਂ ਸੀਰੀਅਲ ਚੱਲਦਾ, ਉਧਰੋਂ ਸਬਜ਼ੀ ਧਰ ਲਈਦੀ, ਉਧਰੋਂ ਨਾਟਕ ਲੰਘ ਜਾਣਾ, ਉਧਰੋਂ ਸਬਜ਼ੀ, ਉਹਦਾ ਫਿਰ ਕੀ ਬਣੂ। ਕਈ ਕੰਮ ਹੁੰਦੇ ਮਨੋਂ ਸ਼ੌਂਕ ਨਾਲ ਕੀਤੇ, ਦਿਲੋਂ ਕੀਤੇ। ਤੇ ਬਾਹਰਲਿਆਂ ਦੇਸ਼ਾਂ ਦੇ ਵਿੱਚ ਇਹ ਗੱਲ ਮੈਂ ਨੋਟ ਕੀਤੀ ਹੈ ਕਿ ਬੰਦੇ ਕੰਮ ਮਨੋਂ ਬਹੁਤ ਕਰਦੇ, ਜਿਹੜਾ ਬੰਦਾ ਜਿੱਥੇ ਖੜਾ ਖੜਾ, ਜਿਹੜਾ ਕਿਤੇ। ਹੁਣ ਮੈਂ ਸ਼ਨੀਵਾਰ ਹੀ ਤੁਹਾਨੂੰ ਦੱਸਿਆ ਸੀ ਕਿ ਬਾਹਰਲਿਆਂ ਦੇਸ਼ਾਂ ਵਿੱਚ ਬਹੁਤੇ ਥਾਵਾਂ ਤੇ ਕੁਰਸੀਆਂ ਹੈ ਹੀ ਨਹੀਂ, ਕੁਰਸੀਆਂ ਚੱਕਦੀਆਂ, ਕਹਿੰਦੇ ਕੁਰਸੀ ਦੀ ਕੀ ਲੋੜ ਹੈ, 9 ਘੰਟੇ 10 ਘੰਟੇ ਖੜੇ ਰਹੋ। ਵੱਡੇ ਵੱਡੇ ਆਫਿਸਰ ਖੜੇ ਹੀ ਉੱਥੇ ਕੰਮ ਕਰਦੇ, ਮੀਟਿੰਗ ਕਰਨੀ ਕਹਿੰਦੇ ਖੜ ਕੇ ਕਰੋ ਘੰਟਾ, ਫਿਰ ਜੇ ਕੁਰਸੀਆਂ ਡਾਹ ਦਿੱਤੀਆਂ ਫਿਰ ਸਾਡੇ ਵਰਗੇ ਕੁਰਸੀਆਂ ਤੇ ਕੀ ਕਰਨਗੇ, ਏਦਾਂ ਏਦਾਂ ਹੱਥ ਕਰ ਲੈਣੇ, ਏਦਾਂ ਏਦਾਂ ਹੀ ਪਿੱਛੇ ਹੋ ਜਾਣਾ, ਏਦਾਂ ਹੀ ਲੰਮੇ ਪੈ ਜਾਣਾ। ਉਹ ਕਹਿੰਦੇ ਕੁਰਸੀਆਂ ਹੀ ਚੱਕ ਦਿਓ, ਖੜਨਾ ਪੈਣਾ, ਕਿੰਨਾ ਕੁ ਚਿਰ ਖੜੋਗੇ, ਛੇਤੀ ਛੇਤੀ ਮੀਟਿੰਗ ਨਿਬੇੜੋ, ਜਦੋਂ ਤੁਹਾਨੂੰ ਕੁਰਸੀਆਂ ਡਾਹ ਕੇ ਡਾਹ ਦਿੱਤੀਆਂ ਫਿਰ ਤੇ ਤੁਸੀਂ ਬਹਿ ਹੀ ਜਾਣਾ, ਭਾਵ ਕੇ ਕੁਰਸੀਆਂ ਹੀ ਚੱਕਦੀ। ਆ ਸਾਡੇ ਸਟੋਰਾਂ ਵਾਲੇ ਜਿੰਨਿਆਂ ਨੇ ਬਾਹਰ ਸ਼ੋਪਾਂ ਬਣਾਈਆਂ, ਜਿਵੇਂ ਸਾਡੇ ਪਨਸਾਰੀ ਦੀ ਹੱਟੀ ਹੁੰਦੀ ਹੈ, ਉਹਨਾਂ ਨੇ ਜਿੱਥੇ ਗਰੋਸਰੀ ਮਿਲਦੀ ਹੈ, ਘਰ ਦਾ ਸਮਾਨ ਮਿਲਦਾ ਹੈ, ਉਹਨਾਂ ਨੂੰ ਵੇਖੀਦਾ 12-12 ਘੰਟੇ ਖੜੇ ਹੀ ਰਹਿੰਦੇ, ਕੈਮਰੇ ਲੱਗੇ ਆ, ਕਹਿੰਦੇ ਜੀ ਖੜਨਾ ਹੀ ਪੈਣਾ 12-12 ਘੰਟੇ, ਲੱਤਾਂ ਸੁੱਜ ਜਾਂਦੀਆਂ, ਪੈਰ ਸੁੱਜ ਜਾਂਦੇ, ਹੌਲੀ ਹੌਲੀ ਆਦਤ ਪੱਕ ਜਾਂਦੀ ਹੈ। ਕਹਿੰਦੇ ਖੜਾ ਬੰਦਾ ਦੁੱਗਣਾ ਐਕਟਿਵ ਰਹਿੰਦਾ, ਬੈਠੇ ਬੰਦੇ ਨਾਲੋਂ ਖੜਾ ਬੰਦਾ ਐਕਟਿਵ ਰਹਿੰਦਾ, ਡਬਲ ਐਕਟਿਵ ਰਹਿੰਦਾ ਖੜੇ ਰਹਿਣ ਨਾਲ, ਤੇ ਆਦਤ ਪਾ ਲੈਂਦੇ ਆ, ਸਿਹਤ ਵੀ ਕਹਿੰਦੇ ਠੀਕ ਰਹਿੰਦੀ ਹੈ, ਬਲੱਡ ਸਰਕੂਲੇਸ਼ਨ ਵੀ ਸਹੀ ਚੱਲਦਾ, ਭਾਵ ਕੇ ਬੰਦਾ ਕੰਮ ਕਰੇ ਤੇ ਹੱਸ ਕੇ ਆਪਣੀ ਆਪਣੀ ਜੌਬ ਨੂੰ, ਆਪਣੇ ਕਰਮ ਨੂੰ ਧਰਮ ਬਣਾ ਲੈ, ਆਪਣਾ ਕਰਮ ਹੀ ਤੇਰਾ ਧਰਮ, ਪਹਿਲੇ ਨੰਬਰ ਦੇ ਉੱਤੇ ਤੇ ਕੰਮ ਕਰਨਾ, ਦੂਜੇ ਨੰਬਰ ਤੇ ਆਪਣੇ ਕੰਮ ਨੂੰ ਧਰਮ ਸਮਝ ਲੈਣਾ, ਮੇਰਾ ਕੰਮ ਹੈ ਧਰਮ, ਧਰਮ ਹੀ ਹੈ। ਜਿਵੇਂ ਵੇਖੋ ਪਿਓ ਦਾ ਧਰਮ ਹੈ ਪੁੱਤ ਨੂੰ ਪੜ੍ਹਾਉਣਾ, ਤੇ ਬੱਚੇ ਦਾ ਧਰਮ ਕੀ ਹੋਇਆ ਫਿਰ, ਬੱਚੇ ਦਾ ਧਰਮ ਹੈ ਬੋਲੋ ਬਈ ਪੜ੍ਹਨਾ, ਸਰਕਾਰ ਦਾ ਧਰਮ ਹੈ ਟੀਚਰਾਂ ਨੂੰ ਤਨਖਾਹ ਦੇਣੀ, ਟੀਚਰਾਂ ਦਾ ਬੜਾ ਰੌਲਾ ਪਿਆ ਹੋਇਆ ਨਾ, ਟੀਚਰ ਵੀ ਕਹਿੰਦੇ ਤਨਖਾਹ ਕੱਟਤੀ ਸਾਡੀ, ਸਰਕਾਰ ਨੂੰ ਚਾਹੀਦਾ ਵੀ ਸਰਕਾਰਾਂ ਦਾ ਫਰਜ਼ ਹੈ ਟੀਚਰਾਂ ਨੂੰ ਤਨਖਾਹ ਦੇਣੀ, ਤੇ ਟੀਚਰਾਂ ਦਾ ਫਰਜ਼ ਕੀ ਹੈ ਵੀ ਸਵੈਟਰ ਬਣਾਉ ਜਾ ਕੇ, ਟੀਚਰਾਂ ਦਾ ਕੀ ਕੰਮ ਹੈ ਫਿਰ, ਟੀਚਰਾਂ ਦਾ ਕੰਮ ਹੈ ਟਿਊਸ਼ਨਾਂ ਪੜ੍ਹਾਓ, ਟੀਚਰਾਂ ਦਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ। ਜੇ ਭਲਾ ਸਾਰੇ ਸਰਕਾਰ ਆਪਣਾ ਕੰਮ ਕਰੇ ਤੇ ਟੀਚਰ ਆਪਣਾ ਕੰਮ ਕਰਨ ਤੇ ਪ੍ਰਾਈਵੇਟ ਸਕੂਲ ਖੁੱਲ੍ਹ ਸਾ ਸਕਦਾ ਕਦਾ, ਕੋਈ ਡਿਊਟੀਆਂ ਕਿਤੇ ਸਹੀ ਕਰਦੇ ਹੁਣ, ਐ ਕੰਮ ਕਰਨ, ਫਰਜ਼ ਪਛਾਣਨ ਆਪਣੇ। ਸਾਡੇ ਵੇਲੇ ਯਾਦ ਹੈ ਸਾਗ ਦੇ ਆਓ, ਆਂਡੇ ਦੇ ਆਓ, ਘਰ ਵਾਲੇ ਦੇਸੀ, ਤੇ ਜੇ ਮੁਰਗਾ ਦੇ ਆਓ ਤੇ ਨੰਬਰ ਪੂਰੇ ਆ ਜਾਂਦੇ, ਦੇਸੀ ਦੀ ਬੋਤਲ ਵੀ ਦੇ ਆਈ ਦੀ ਸੀ, ਚੱਲਦਾ ਸੀ ਜੀ ਇੱਦਾਂ। ਅੱਜ ਤੋਂ ਜਿਹੜੇ ਵੀਰ ਤੁਹਾਡੇ ਆ ਬੱਚੇ, ਜਿਹੜੇ 20 ਸਾਲ ਦੀ ਉਮਰ ਦੇ ਐ ਅੱਜ ਕੱਲ ਤੇ ਸਾਰੇ ਹੀ ਪੜ੍ਹੇ ਲਿਖੇ 2000 ਚ ਜੰਮੇ ਜਿਹੜੇ 97 98 ਚ ਜੰਮੇ ਜਿਹੜੇ ਹੁਣ ਤੇ ਸਾਰਾ ਕੁਝ ਬਦਲ ਗਿਆ ਪਰ ਜਦੋਂ 90 ਦੇ ਵੇਲੇ ਦੀ ਗੱਲ ਮੈਂ ਕਰਦਾ 90 91 92 93 ਜਦੋਂ ਉਦੋਂ ਪੜਦੇ ਸੀ ਤੇ ਉਦੋਂ ਵੇਖਿਆ ਇਹ ਕੁਝ ਹੁੰਦਾ ਸੀ ਕਿ ਟੀਚਰ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਸੀ ਤੇ ਸਰਕਾਰਾਂ ਦਾ ਧਰਮ ਹੈ ਕਿ ਟਾਈਮ ਸਿਰ ਆਪਣੇ ਇੰਪਲਾਈਜ਼ ਜਿਹੜੇ ਹਨ ਉਹਨਾਂ ਨੂੰ ਤਨਖਾਹ ਦੇਣੀ ਉਹਨਾਂ ਨੂੰ ਸਹੂਲਤ ਦੇਣੀ ਤੇ ਟੀਚਰਾਂ ਦਾ ਕੰਮ ਕੀ ਹੋਇਆ ਫਿਰ ਅੱਗੇ ਬੱਚਿਆਂ ਨੂੰ ਇਹ ਕਿਹਨਾਂ ਦਾ ਧਰਮ ਹੈ ਟੀਚਰਾਂ ਦਾ ਤੇ ਬੱਚਿਆਂ ਦਾ ਧਰਮ ਕੀ ਹੈ ਪੜ੍ਹਨਾ ਮਾਪਿਆਂ ਦਾ ਧਰਮ ਹੈ ਕਿਤਾਬਾਂ ਲੈ ਕੇ ਦੇਣੀਆਂ ਜੋ ਬੁੱਕਸ ਵਗੈਰਾ ਚਾਹੀਦੀਆਂ ਮਾਪੇ ਬੱਚਿਆਂ ਨੂੰ ਪ੍ਰੋਵਾਈਡ ਕਰਨ ਵਰਦੀ ਦਾ ਪ੍ਰਬੰਧ ਕਰਨ ਯੂਨੀਫਾਰਮ ਲੈ ਕੇ ਦੇਣ ਇਹ ਇਹ ਮਾਪਿਆਂ ਦਾ ਧਰਮ ਹੈ ਹਰ ਬੰਦਾ ਆਪੋ ਆਪਣਾ ਧਰਮ ਨਿਭਾਵੇ ਕਿੰਨਾ ਸਮਾਜ ਸੋਹਣਾ ਬਣ ਸਕਦਾ ਤੇ ਜਿਹੜਾ ਧਰਮ ਸੀ ਉਹ ਧਰਮ ਨਿਭਾਉਂਦੇ ਨਹੀਂ ਤੇ ਬਸ ਪੱਗ ਮੇਰੀ ਬਹੁਤ ਵਧੀਆ ਜੀ ਮੇਰੀ ਦਾੜੀ ਬਹੁਤ ਵਧੀਆ ਜੀ ਮੇਰਾ ਗਾਤਰਾ ਵੱਡੇ ਪਚੌੜਾ ਹੋਣਾ ਚਾਹੀਦਾ ਕਿਰਪਾਨ ਮੇਰੀ ਇੰਨੇ ਫੁੱਟੀ ਹੋਣੀ ਚਾਹੀਦੀ ਹੱਥ 'ਚ ਇੰਨੇ ਫੁੱਟੇ ਦੀ ਫੜਨੀ ਬਸ ਇਹਦੇ ਜ਼ੋਰ ਲਈ ਜਾਂਦੇ ਸੀ ਇੱਥੇ ਫਿਰ ਰੌਲਾ ਪਾ ਲੈਂਦੇ ਕਿਰਪਾਨਾਂ ਗਾਤਰਿਆਂ ਦੇ ਵਿਰੁੱਧ ਨੇ ਦਾ ਅਰਥ ਇਹ ਨਹੀਂ ਗਾਤਰੇ ਪਾਓ ਕਿਰਪਾਨਾਂ ਪਾਓ ਪੱਗਾਂ ਬੰਨੋ ਪਰ ਤੁਹਾਡਾ ਕਰਮ ਤੁਹਾਡਾ ਧਰਮ ਸੀ ਉਹਦੇ ਤੇ ਜ਼ੋਰ ਲਾਓ ਕੰਮ ਜਿਹੜਾ ਕਰਨਾ ਸੀ ਉਹ ਕਰਨਾ ਸੀ ਪੰਜ ਪਿਆਰਿਆਂ ਨੇ ਆਉਣਾ ਬਈ ਤੇ ਆਪਾਂ ਪਹਿਲਾਂ ਉਹਨਾਂ ਦਾ ਸਤਿਕਾਰ ਕਰ ਲਈਏ ਗੱਲ ਫਿਰ ਆਪਾਂ ਬਾਅਦ 'ਚ ਕਰ ਲੈਂਦੇ ਹਾਂ ਕਿਉਂਕਿ ਅੱਜ ਅਮਰ ਸੰਚਾਰ ਵੀ ਜਲਦੀ ਜਲਦੀ ਹੋ ਗਿਆ ਕਿਉਂਕਿ ਮੈਂ ਦੱਸਿਆ ਹੀ ਹੈ ਵੀ ਅੱਜ ਸੰਗਤ ਆਈ ਵੀ ਲੇਟ ਜਿਹੜੇ ਅੰਮ੍ਰਿਤ ਛਕਣ ਵਾਲੇ ਸੀ ਉਹ ਜਿੰਨੇ ਵੀ ਉਸ ਵੇਲੇ ਹਾਜ਼ਰ ਹੋਣਗੇ ਉਹਨਾਂ ਨੇ ਜਿੰਨਾ ਦਿਨ ਛਕਾਇਆ ਪੰਜ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਛਕਾ ਕੇ ਸੰਗਤ ਨੂੰ ਨਾਲ ਲੈ ਕੇ ਆ ਰਹੇ ਜੀ ਆਇਆਂ ਨੂੰ ਕਹੀਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿੱਦਾਂ ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰਦੇ ਹਾਂ ਬੈਠੇ ਰਹਿਣਾ ਜੀ ਖੜੇ ਨਹੀਂ ਹੋਣਾ ਤੇ ਅਰਦਾਸ ਕਰੀਏ
ਲੜ ਸ਼ਬਦ ਗੁਰੂ ਦੇ ਲੱਗੀ ਹੈ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਲੱਗੀ ਹੈ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਲੱਗੀ ਹੈ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਲਾਡ ਸ਼ਬਦ ਦੇ ਲੱਗੀ ਏ ਹੁਕਮ ਹੋਇਆ ਬਾਜਾਂ ਵਾਲੇ ਦਾ ਲਾਡ ਸ਼ਬਦ ਗੁਰੂ ਦੇ ਲੱਗੀ ਏ ਹੁਕਮ ਹੋਇਆ ਬਾਜਾਂ ਵਾਲੇ ਦਾ ਲਾਡ ਸ਼ਬਦ ਗੁਰੂ ਦੇ ਲੜ ਲੱਗੀ ਗਿਆਨ ਲੜ ਲੱਗੀ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਭਾਈ ਲੱਗੀ ਹੈ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਲੱਗੀ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਲੱਗੀ ਹੁਕਮ ਹੋਇਆ ਬਾਜਾਂ ਵਾਲੇ
ਇੱਥੇ ਹੀ ਬਹਿ ਜਾਓ ਬਾਈ ਮੱਥਾ ਟੇਕ ਕੇ ਇੱਥੇ ਹੀ ਬਹਿ ਜਾਓ
ਲੱਗੀ ਏ ਹੁਕਮ ਹੋਇਆ ਬਾਜਾਂ ਵਾਲੇ ਦਾ ਲੜ ਸ਼ਬਦ ਗੁਰੂ ਦੇ ਲੱਗੀ ਏ ਹੁਕਮ ਹੋਇਆ ਬਾਜਾਂ ਵਾਲੇ ਦਾ ਹੁਕਮ ਹੋਇਆ ਬਾਜਾਂ ਵਾਲੇ ਦਾ ਪਿਆਰ ਜੀ ਹੁਕਮ ਹੋਇਆ ਬਾਜਾਂ ਵਾਲੇ ਦਾ ਪਿਆਰਿਓ ਹੁਕਮ ਹੋਇਆ ਬਾਜਾਂ ਵਾਲੇ ਦਾ ਪਿਆਰੇ ਜੀ ਹੁਕਮ ਹੋਇਆ ਬਾਜਾਂ ਵਾਲੇ ਦਾ ਪਿਆਰਿਓ ਹੁਕਮ ਹੋਇਆ ਬਾਜਾਂ ਵਾਲੇ ਦਾ ਪਿਆਰੇ ਜੀ ਹੁਕਮ ਹੋਇਆ ਬਾਜਾਂ ਵਾਲੇ ਦਾ
ਆਇਆ ਨੂੰ ਕੀ ਆਇਆ ਨੂੰ ਕੀ ਆਇਆ ਨੂੰ
ਅੱਜ 75 ਪੁਰਾਣੇ ਗੁਰੂ ਵਾਲੇ ਬਣੇ ਸਿੰਘ ਸਜੇ, ਬਹੁਤ ਬਹੁਤ ਵਧਾਈਆਂ। ਏਦਾਂ ਹੀ ਇੱਕ ਵਾਰ ਬਾਹਾਂ ਖੜੀਆਂ ਰੱਖਿਓ ਜਾਂ ਫਿਰ ਚਲੋ ਆਓ ਰਲ ਕੇ ਲਾਉਂਦੇ ਹਾਂ ਜਗਾ।
ਬੋਲੇ ਸੋ ਨਿਹਾਲ,
ਬੋਲੇ ਸੋ ਨਿਹਾਲ,
ਬੋਲੇ
ਸੋ ਨਿਹਾਲ, ਬੋਲੇ ਸੋ ਨਿਹਾਲ,
ਰਾਜ
ਕਰੇਗਾ ਰਾਜ ਕਰੇਗਾ ਰਾਜ ਕਰੇਗਾ ਦੀਵਾਨ ਰਹਿਣ ਸਤ ਮਹਾਰਾਜ ਬੋਲੇ ਸੋ ਨਿਹਾਲ
ਸਤ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤ ਸ੍ਰੀ ਅਕਾਲ
ਬੋਲੇ
ਜੀ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ, ਗੁਰੂ ਘਰ ਚ ਨਾਮ ਦਰਜ ਕਰਾਇਆ, ਦਾਖਲਾ ਲਿਆ। ਅੱਜ ਤੋਂ ਬਾਅਦ ਅਸੀਂ ਗੁਰੂ ਦਾ ਸਤਿਕਾਰ ਕਰਨ ਲੱਗੀਏ ਤੇ ਗੁਰੂ ਦਾ ਸਤਿਕਾਰ ਅਸਲ ਚ ਪਤਾ ਚੰਗੇ ਟੀਚਰ ਦਾ ਸਤਿਕਾਰ ਤਾਂ ਹੈ ਜੇ ਸਟੂਡੈਂਟ ਚੰਗਾ ਪੜ੍ਹੇ। ਅਸਲ ਸਤਿਕਾਰ ਇੱਕ ਹੁਣ ਟੀਚਰ ਦੇ ਜਾ ਕੇ ਗੋਡੀ ਹੱਥ ਲਾਏ, ਪੈਰੀ ਹੱਥ ਲਾਏ, ਮੱਥਾ ਟੇਕੇ, ਧੰਨੋ ਜੀ ਧੰਨੋ ਟੀਚਰ ਨੂੰ ਕਹੀ ਜਾਏ ਪੜ੍ਹਾਈ ਕਰੇ ਨਾ, ਸਵਾਦ ਤਾਂ ਹੈ ਤੂੰ ਟੀਚਰ ਦਾ ਸਤਿਕਾਰ ਕਰਦਾ ਹੈ, ਪਤਾ ਲੱਗੇ ਕਿ ਜੋ ਪੜ੍ਹਾਇਆ ਉਹ ਤੂੰ ਪੜ੍ਹ ਰਿਹਾ। ਇਹ ਹੈ ਟੀਚਰ ਦਾ ਅਸਲੀ ਸਤਿਕਾਰ। ਜਿਹੜਾ ਬੰਦਾ ਟੀਚਰ ਦਾ ਅਸਲੀ ਸਤਿਕਾਰ ਚਾਹੁੰਦਾ ਆ, ਕਰਨਾ ਚਾਹੁੰਦਾ ਹੈ, ਇੱਜ਼ਤ ਕਰਦਾ ਹੈ, ਸਤਿਕਾਰ ਚਾਹੁੰਦਾ ਹੈ, ਉਹ ਜੋ ਟੀਚਰ ਪੜ੍ਹਾਉਂਦਾ ਉਹ ਪੜ੍ਹੋ। ਅਸਲ ਸਤਿਕਾਰ ਇਹ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਮੰਨਣ ਦੀ ਕੋਸ਼ਿਸ਼ ਕਰੀਏ। ਅਸਲ ਸਤਿਕਾਰ ਇਹ ਹੈ ਗੁਰੂ ਗ੍ਰੰਥ ਸਾਹਿਬ ਦਾ, ਦਿਲੋਂ ਸਤਿਕਾਰ ਕਰੋ। ਜੋ ਗੁਰਬਾਣੀ ਚ ਲਿਖਿਆ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰੀਏ, ਆਪਣੀ ਜ਼ਿੰਦਗੀ ਵਿੱਚ ਮੰਨੀਏ, ਇਹਦੀ ਲੋੜ ਸੀ। ਤਾਂ ਕਰਕੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਦਾਖਲਾ ਲੈ ਲਿਆ ਪਰ ਹੁਣ ਗਿਆਨਵਾਨ ਬਣ ਕੇ ਜ਼ਿੰਦਗੀ ਜਿਉਈਏ, ਅਕਲ ਵਾਲੇ ਬਣ ਕੇ, ਸਮਝ ਵਾਲੇ ਬਣ ਕੇ ਜ਼ਿੰਦਗੀ ਜਿਉਂ। ਆਪਣਾ ਮੂਰਖ ਪੁਣਾ ਕੱਢ ਦਈਏ, ਕਮਲ ਪੁਣਾ ਝੱਲ ਪੁਣਾ ਕੱਢ ਦਈਏ, ਸਿਆਣੇ ਬਣ ਕੇ। ਮੱਤ ਆ ਗਈ ਜੀ, ਹੁਣ ਅਕਲ ਆ ਗਈ ਜ਼ਿੰਦਗੀ 'ਚ, ਚਾਨਣ ਹੋ ਗਿਆ, ਹੁਣ ਸਾਡੀ ਜ਼ਿੰਦਗੀ ਵਿੱਚ ਪ੍ਰਕਾਸ਼ ਹੋ ਗਿਆ, ਸਮਝ ਆ ਗਈ ਜੀ ਸਾਨੂੰ। ਅੱਗੇ ਬੇਅਕਲ ਸੀ, ਕਮਲੀਆਂ ਜਵਲੀਆਂ ਮਾਰਦੇ ਰਹਿੰਦੇ ਸੀ, ਪਸ਼ੂਆਂ ਵਰਗਾ ਜੀਵਨ ਸੀ ਸਾਡਾ, ਪਰ ਹੁਣ ਸਾਨੂੰ ਸਮਝ ਆ ਗਿਆ। ਬਸ ਗੁਰੂ ਵਾਲੇ ਬਣਨ ਦਾ ਅਰਥ ਇਹ ਹੈ, ਗਿਆਨਵਾਨ ਹੋਣ ਦਾ ਮਤਲਬ ਹੀ ਇਹ, ਅਸੀਂ ਗਿਆਨਵਾਨ ਹੋ ਗਏ ਗੁਰੂ ਵਾਲੇ ਬਣੇ। ਜੇ ਕੰਮ ਸਾਡਾ ਉਹੀ ਰਿਹਾ, ਕੋਈ ਜੀਵਨ ਵਿੱਚ ਚੇਂਜ ਸਾਡੇ ਆਈ ਨਾ, ਤਬਦੀਲੀ ਕੋਈ ਆਈ ਨਾ, ਫਿਰ ਕੋਈ ਫਾਇਦਾ ਨਹੀਂ। ਤਾਂ ਕਰਕੇ ਦੁੱਖ ਸੁੱਖ ਅੱਗੇ, ਹੁਣ ਦੁੱਖ ਆਉਂਦੇ ਸੀ, ਅੱਗੇ ਚੀਕਾਂ ਮਾਰਦੇ ਸੀ, ਮਾੜੀ ਮਾੜੀ ਤਕਲੀਫ ਹੋਣੀ, ਰੋਣਾ, ਦੁਖੀ ਹੋਣਾ, ਪਰ ਹੁਣ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ, ਹੁਣ ਇੰਨੀ ਸਟ੍ਰੈਚਿੰਗ ਹੋ ਗਈ, ਦਿਮਾਗ ਇੰਨਾ ਖੁੱਲ ਗਿਆ, ਹੁਣ ਡਰ ਹੀ ਨਹੀਂ ਲੱਗਦਾ, ਹੁਣ ਘਬਰਾਈ ਦੇ ਇੰਨਾ ਮਨ ਕਾਇਮ ਹੋ ਗਿਆ। ਇਹ ਰਿਕੁਆਇਰਮੈਂਟ ਹੈ ਜਿਹੜੀ ਨਾ ਜਿਹੜੇ ਬੰਦੇ ਸਰੀਰ ਤਕੜਾ ਕਰਨਾ ਚਾਹੁੰਦੇ ਆ, ਉਹਨੂੰ ਜਿਮ ਚ ਜਾ ਕੇ ਸਟ੍ਰੈਚਿੰਗ ਕਰਨੀ ਪੈਂਦੀ ਹੈ, ਸਟ੍ਰੈਚ ਕਰਨਾ ਪੈਂਦਾ, ਜ਼ੋਰ ਲਾਉਣਾ ਪੈਂਦਾ। ਜਿਹੜਾ ਬੰਦਾ ਜਿੰਨਾ ਜ਼ਿਆਦਾ ਜ਼ੋਰ ਲਾਉਂਦਾ ਹੈ, ਸਰੀਰ ਉਹਦਾ ਓਨਾ ਹੀ ਖੁੱਲਦਾ, ਬਾਡੀ ਆਪਣੇ ਆਪ ਨੂੰ ਮਜ਼ਬੂਤ ਕਰਦੀ। ਮੇਰੇ ਨਾਲ ਧੱਕਾ ਕਰੇਗਾ, ਅਗਲੇ ਦਿਨ ਹੋਰ ਤਕੜੀ ਹੋ ਜਾਂਦੀ। ਤੂੰ ਹੋਰ ਜਾ ਕੇ ਜਿਹੜੇ ਥਾਂ ਤੇ ਜ਼ਿਆਦਾ ਪ੍ਰੈਸ਼ਰ ਪਾਓਗੇ ਵੀ ਜੇ ਡੋਲੇ ਬਣਾਉਣੇ ਨੇ ਡੋਲਿਆਂ ਤੇ ਬੰਦਾ ਪ੍ਰੈਸ਼ਰ ਪਾਉਂਦਾ ਜ਼ਿਆਦਾ ਜ਼ੋਰ ਲਾਉਂਦਾ ਤੇ ਡੋਲੇ ਅਗਲੇ ਦਿਨ ਹੋਰ ਵੱਜ ਜਾਂਦੇ ਨੇ ਅੱਛਾ ਹੋਣਾ ਬੋਡੀ ਕਹਿੰਦੀ ਹੋਣਾ ਅਗਲੇ ਦਿਨ ਹੋਰ ਜ਼ੋਰ ਲਾਏਗਾ ਕਹਿੰਦੇ ਹੋਣਾ ਜਿੰਨਾ ਧੱਕਾ ਕਰੋਗੇ ਓਨਾ ਹੀ ਸਟਰੋਂਗ ਹੋਈ ਜਾਂਦਾ ਸਰੀਰ ਜਿਹੜੇ ਪਾਠ ਤੇ ਜ਼ਿਆਦਾ ਧੱਕਾ ਕਰੋਗੇ ਓਨਾ ਹੀ ਪਾਠ ਉਹੀ ਹਿੱਸਾ ਸਟਰੋਂਗ ਹੋ ਜਾਂਦਾ ਕੋਈ ਲੱਤਾਂ ਦਾ ਜ਼ਿਆਦਾ ਜ਼ੋਰ ਲਾ ਲਾਉਂਦਾ ਉਹਦੀਆਂ ਉਦਾਂ ਹੀ ਸਰੀਰ ਬਣੀ ਜਾਂਦਾ ਧਿਆਨ ਨਾਲ ਸੁਣਿਆ ਸਟ੍ਰੈਚਿੰਗ ਬਿਨਾ ਸਟ੍ਰੈਚ ਕੀਤੇ ਬਿਨਾ ਸਰੀਰ ਬਣਦਾ ਨਹੀਂ ਖੁੱਲਦਾ ਨਹੀਂ ਇਹ ਰਿਕੁਆਇਰਮੈਂਟ ਹੈ ਕੁਦਰਤੀ ਇਹ ਢਾਂਚਾ ਇੱਦਾਂ ਦਾ ਉਹ ਪੂਰਾ ਕਰਨਾ ਪੈਂਦਾ ਮੇਰਿਓ ਵੀਰੋ ਭਾਈਓ ਇਸੇ ਤਰ੍ਹਾਂ ਜਿਹੜਾ ਦਿਮਾਗ ਹੈ ਨਾ ਸਾਡਾ ਬਿਨਾ ਸੱਟਾਂ ਖਾਧਿਆਂ ਇਹ ਵੀ ਸਟਰੋਂਗ ਨਹੀਂ ਹੁੰਦਾ ਇਹਨੂੰ ਵੀ ਧੱਕੇ ਚਾਹੀਦੇ ਬੜੇ ਬੰਦੇ ਕਹਿੰਦੇ ਆ ਜੀ ਬਦਾਮ ਖਾ ਕੇ ਦਿਮਾਗ ਬਣ ਜਾਂਦਾ ਨਹੀਂ ਧੱਕੇ ਖਾ ਕੇ ਬਣਦਾ ਠੋਕਰਾਂ ਖਾ ਕੇ ਬਣਦਾ ਬਦਾਮ ਖਾ ਕੇ ਮਜ਼ਬੂਤ ਹੁੰਦਾ ਹੋਵੇ ਅਮੀਰ ਤੇ ਉਹਨਾਂ ਦੇ ਤੇ ਹਰ ਵੇਲੇ ਬਦਾਮ ਅੱਗੇ ਪਏ ਰਹਿੰਦੇ ਢੇਰ ਲੱਗੇ ਰਹਿੰਦੇ ਬਦਾਮਾਂ ਨਾਲ ਨਹੀਂ ਬਾਬੇ ਬਦਾਮ ਖਾਣ ਚ ਬੜੇ ਬਦਨਾਮ ਨੇ ਹੈਗੇ ਦਿਮਾਗ ਵਾਲੇ ਕਿੱਥੇ ਨੇ ਦਿਮਾਗ ਵਾਲੇ ਹੋਣ ਤੇ ਪੈਰ ਅੱਗੇ ਕਰ ਦੇਣ ਵੀ ਟੇਕ ਮੱਥਾ ਇੱਥੇ ਦਿਮਾਗ ਵਾਲੇ ਹੁੰਦੇ ਤੇ ਲੁੱਟ ਕੇ ਖਾ ਜਾਂਦੇ ਦਿਮਾਗ ਵਾਲੇ ਹੁੰਦੇ ਸੰਪਟ ਪਾਠ ਚਲਾਉਂਦੇ ਦਿਮਾਗ ਵਾਲੇ ਹੁੰਦੇ ਦੇਵ ਪੂਜਾ ਕਰਾਉਂਦੇ ਦਿਮਾਗ ਵਾਲੇ ਹੁੰਦੇ ਮੂਰਤੀ ਪੂਜਾ ਕਰਾਉਂਦੇ ਦਿਮਾਗ ਵਾਲੇ ਹੁੰਦੇ ਆਹ ਕੁਝ ਹੁੰਦਾ ਸਾਡੇ ਪੰਜਾਬ ਦਾ ਚੇਤਾ ਰੱਖੋ ਬਦਾਮਾਂ ਨਾਲ ਨਹੀਂ ਦਿਮਾਗ ਧੱਕੇ ਖਾ ਕੇ ਠੋਕਰਾਂ ਖਾ ਕੇ ਜੇ ਸਰੀਰ ਤਕੜਾ ਹੋਏਗਾ ਠੋਕਰਾਂ ਖਾ ਕੇ ਤੇ ਜਿੰਨੇ ਬੰਦਾ ਜ਼ਿੰਦਗੀ 'ਚ ਸੱਟਾਂ ਖਾਂਦਾ ਨਾ ਓਨਾ ਹੀ ਸਟਰੋਂਗ ਹੁੰਦਾ ਸਾਨੂੰ ਲੱਗਦਾ ਵੀ ਆਹ ਸੱਟ ਮੇਰੇ ਕਿਉਂ ਵੱਜੀ ਪਰ ਐਕਸਪੀਰੀਅੰਸ ਹੋਇਆ ਜਿਹੜਾ ਤੇਰਾ ਤਜਰਬਾ ਹੋਇਆ ਇਹ ਸੱਟ ਝੱਲ ਜਾ ਅਗਲੀ ਵਾਰੀ ਇਹੋ ਜਿਹੀ ਸੱਟ ਦੀ ਪਰਵਾਹ ਨਹੀਂ ਬੰਦਾ ਫਿਰ ਕਰਦਾ ਹੋਰ ਸੱਟ ਵੱਜਦੀ ਹੋਰ ਸੱਟ ਵੱਜਦੀ ਕਿੰਨੀਆਂ ਕੁ ਵੱਜਣਗੀਆਂ ਮਾਤਾ ਗੁਜਰੀ ਉਹ ਛਪਾਈ ਭੱਜਾ ਭਜਾਇਆ ਕਹਿੰਦੇ ਬੇਬੇ ਤੇਰੇ ਦੋਵੇਂ ਪੁੱਤਰ ਸ਼ਹੀਦ ਹੋ ਚੱਲੇ ਉਹਦੇ ਨੀਹਾਂ ਚਿਣਦੇ ਚਿਣਨ ਲੱਗੇ ਕਹਿੰਦੀ ਕੋਈ ਨੀ ਮੈਂ ਅੱਜ ਤੱਕ ਖ਼ਬਰਾਂ ਇਦਾਂ ਦੀਆਂ ਬੜੀਆਂ ਸੁਣੀਆਂ ਬੇਬੇ ਤੈਨੂੰ ਤਕਲੀਫ ਨਹੀਂ ਹੁੰਦੀ ਤੈਨੂੰ ਦਰਦ ਨਹੀਂ ਹੁੰਦਾ ਕਹਿੰਦੇ ਬੜੇ ਦਰਦ ਸਹੇ ਇਦਾਂ ਜਿਉਂ ਜੰਮੀ ਆ ਕਿਹੜੀ ਕਿਹੜੀ ਪ੍ਰੋਬਲਮ ਦੁੱਖ ਹੈ ਜਿਹੜਾ ਮੇਰੇ ਤੇ ਆਇਆ ਨੀ ਵਿਸ਼ ਭਾਈ ਉਹ ਮੇਰਾ ਨਾਂ ਗੁਜਰੀ ਹੈ ਮੇਰੀ ਅੱਲ ਗੁਜਰੀ ਪਈ ਹੈ ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ਜੋ ਵੀ ਆਈ ਹੋਣੀ ਉਹ ਝੱਲ ਗੁਜਰੀ ਜੋ ਮੇਰੇ ਤੇ ਆਇਆ ਮੈਂ ਝੱਲਿਆ ਜਿੰਨੀਆਂ ਠੋਕਰਾਂ ਖਾਓਗੇ ਐਕਸਪੀਰੀਅੰਸ ਓਨਾ ਹੀ ਹੁੰਦਾ ਤੇ ਜਿਹੜੇ ਬੰਦੇ ਡਰਦੇ ਆ ਦੁੱਖਾਂ ਤੋਂ ਹਾਏ ਹੋਏ ਮੈਨੂੰ ਦੁੱਖ ਨਾ ਆਏ ਮੇਰੇ ਤੇ ਤਕਲੀਫ ਨਾ ਆਏ ਮੈਨੂੰ ਇਦਾਂ ਦੀ ਪ੍ਰੋਬਲਮ ਨਾ ਆਵੇ ਤੇ ਸੌਫਟ ਜਿਹਾ ਮਾਈਂਡ ਰਹਿ ਜਾਣਾ ਤੇਰਾ ਆਹ ਬੜਾ ਸੌਫਟ ਹੋਏਗਾ ਫਿਰ ਜਿੱਦਣ ਮਾੜੀ ਜੀ ਸੱਟ ਵੱਜੀ ਚੀਕਾਂ ਮਾਰੇਗਾ ਇਹਨੂੰ ਮਜ਼ਬੂਤ ਕਰ ਲੈ ਆਹ ਮਜ਼ਬੂਤ ਚਾਹੀਦਾ ਹੈ ਬਹੁਤ ਸੱਟਾਂ ਖਾਣੀਆਂ ਖਾਓ ਦੁੱਖ ਝੱਲੋ ਆਹ ਮਜ਼ਬੂਤ ਹੋ ਰਿਹਾ ਇਹ ਮਜ਼ਬੂਤ ਬਹੁਤ ਜ਼ਰੂਰੀ ਹੈ ਮੈਂ ਬੇਨਤੀ ਕਰਾਂਗਾ ਡੋਲਿਆਂ ਬਿਨਾਂ ਸਰ ਜਾਣਾ ਚੌੜੀ ਛਾਤੀ ਬਿਨਾਂ ਤੇਰਾ ਸਰ ਜਾਣਾ ਸਰ ਜਾਂਦਾ ਜੀ ਬੜੇ ਬੜੇ ਕੋਈ ਨਾ ਜੇ ਤੇਰੇ ਸਿਕਸ ਪੈਕ ਨਾ ਬਣ ਸਕੇ ਨਾ ਬਣਨਗੇ ਕੋਈ ਨੀ ਸਰ ਜਾਣਾ ਤੇਰਾ ਪਰ ਜੇ ਦਿਮਾਗ ਸਟਰੋਂਗ ਨਾ ਹੋਇਆ ਫਿਰ ਨਹੀਂ ਸਰ ਆਹ ਜ਼ਿਆਦਾ ਜ਼ਰੂਰੀ ਹੈ ਆਹ ਸਰੀਰ ਦੇ ਸਿਕਸ ਪੈਕ ਤੇ ਦਿਸਦੇ ਆ ਜਿਨ੍ਹਾਂ ਦਾ ਸਟਰੋਂਗ ਨਾ ਹੋਵੇ ਸਿਕਸ ਪੈਕ ਬਣਾਈ ਬੰਦੇ ਫਿਰਦੇ ਆ ਵੱਡੇ ਵੱਡੇ ਡੋਲਿਆਂ ਵਾਲੇ ਵੱਡੇ ਵੱਡੇ ਪਹਿਲਵਾਨ ਜਿਨ੍ਹਾਂ ਦਾ ਆਹ ਸਟਰੋਂਗ ਨਾ ਹੋਵੇ ਜਿੱਦਣ ਕੋਈ ਬਿਪਤਾ ਆ ਜੇ ਚੀਕਾਂ ਮਾਰਦੇ ਕਿਤੇ ਹਾਰ ਜਾਣ ਰੋਣ ਲੱਗ ਜਾਂਦੇ ਬਹਿ ਕੇ ਓਏ ਤੇਰੀ ਐਡੀ ਦੇਹ ਹੈ ਨਿਆਣਿਆਂ ਵਾਂਗੂ ਰੋਣਾ ਐਡਾ ਸਰੀਰ ਹੈ ਤੇਰਾ ਆਹ ਕੀ ਹੋਇਆ ਤੈਨੂੰ ਬੱਚਿਆਂ ਵਾਂਗੂ ਰੋਣ ਲੱਗ ਪਿਆ ਅੰਦਰੋਂ ਬੜੇ ਕਮਜ਼ੋਰ ਹੁੰਦੇ ਇਮੋਸ਼ਨ ਨੇ ਜਿਹੜੇ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਦੇ ਸੱਟਾਂ ਬੜੀ ਸੱਟਾਂ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਦਿਮਾਗ ਤਕੜਾ ਕਰਨ ਲਈ ਸੌਫਟ ਮਾਈਂਡ ਨਹੀਂ ਚਾਹੀਦਾ ਮੈਨੂੰ ਕੋਈ ਬੰਦਾ ਕਹੇ ਨਾ ਵੀ 15 ਸਾਲ ਪਹਿਲਾਂ ਵਾਲਾ ਤੇਰਾ ਦਿਮਾਗ ਪਿਆ ਪਹਿਲਾਂ ਵਾਲਾ 15 ਸਾਲ ਪਹਿਲਾਂ ਵਾਲਾ ਦਿਮਾਗ ਇੱਕ ਪਾਸੇ ਪਿਆ ਤੇ 1000 ਕਰੋੜ ਰੁਪਈਆ ਇੱਕ ਪਾਸੇ ਉਹਦੇ ਨਾਲ ਪਿਆ 1000 ਕਰੋੜ ਤੇ ਦਿਮਾਗ ਅੱਜ ਤੋਂ 15 ਸਾਲ ਪਹਿਲਾਂ ਵਾਲਾ ਇੱਕ ਪਾਸੇ ਅੱਜ ਵਾਲਾ ਇਹ ਚੱਕਣਾ ਕਿ ਆ ਚੱਕਣਾ ਤੇ ਸੱਚੀ ਕਹਿ ਰਿਹਾ ਮੈਂ ਕਹਾਂਗਾ ਅੱਜ ਵਾਲਾ ਠੀਕ ਹੈ ਇਹਨੇ ਸੱਟਾਂ ਬੜੀਆਂ ਖਾਧੀਆਂ ਉਹ ਤੇ ਡਰਦਾ ਹੀ ਬੜਾ ਸੀ ਜਿਹੜਾ ਉਦੋਂ ਵਾਲਾ ਸੀ ਉਹ ਨਹੀਂ ਚਾਹੀਦਾ ਜਿਹੜੇ ਬੰਦਿਆਂ ਦੇ ਸਰੀਰ ਅੱਜ ਬਹੁਤ ਮਜ਼ਬੂਤ ਹੈ ਜਿੰਮ 'ਚ ਜਾ ਜਾ ਬਣਾਏ ਆ ਪਰ ਉਹਨਾਂ ਦੇ ਸਰੀਰ ਕਦੇ ਬੜੇ ਕਮਜ਼ੋਰ ਸੀ ਤੇ ਅੱਜ ਕਿੱਦਾਂ ਕਹਿਣਗੇ ਵੀ ਸਾਨੂੰ ਉਹ ਚਾਹੀਦਾ ਕਹਿਣਗੇ ਨਹੀਂ ਅੱਜ ਵਾਲਾ ਹੀ ਚਾਹੀਦਾ ਯਾਰ ਇੰਨੀਆਂ ਮਿਹਨਤ ਕਰਕੇ ਤੇ ਬਣਾਇਆ ਜਿੰਮ 'ਚ ਜਾ ਜਾ ਕੇ ਇੰਨਾ ਜ਼ੋਰ ਲਾ ਲਾ ਕੇ ਤੇ ਬਣਾਇਆ ਤੇ ਹੁਣ ਕਹੀ ਜਾਂਦਾ ਵੀ ਤੇਰਾ ਉਹ ਪੁਰਾਣੇ ਵਾਲਾ ਸਰੀਰ ਮੈਂ ਨਹੀਂ 15 ਸਾਲ ਪਿੱਛੇ ਜਾਣਾ ਅੱਜ ਹੀ ਠੀਕ ਆਹੀ ਠੀਕ ਮੈਂ ਤੇ ਮਸਾਂ ਬਣਾਇਆ ਇੰਨੀਆਂ ਸੱਟਾਂ ਖਾ ਖਾ ਕੇ ਤੇ ਮੈਂ ਸਰੀਰ ਬਣਾਇਆ ਤੇ ਮੈਂ ਕਿੱਦਾਂ ਛੱਡ ਦਿਆਂ ਇਦਾਂ ਹੀ ਪਿਆਰਿਓ ਠੋਕਰਾਂ ਖਾ ਖਾ ਕੇ ਤੇ ਦਿਮਾਗ ਮਜ਼ਬੂਤ ਹੁੰਦਾ ਮਾਈਂਡ ਤਕੜਾ ਹੁੰਦਾ ਇਹਨੂੰ ਕਿੱਦਾਂ ਛੱਡ ਦਈਏ ਇਹਦੀ ਕੀਮਤ ਹੈ ਕੋਈ ਕਿੱਥੇ ਮਾੜੀ ਜੀ ਗੱਲ ਹੋ ਜਾਣੀ ਬੰਦਾ ਰੋਣ ਲੱਗ ਜਾਂਦਾ ਦੁਖੀ ਹੋ ਜਾਂਦਾ ਅੱਜ ਪਤਾ ਨਹੀਂ ਕਿੱਡੀਆਂ ਕਿੱਡੀਆਂ ਹੋ ਜਾਂਦੀਆਂ ਇਦਾਂ ਲੱਗਦਾ ਚੱਲ ਕੋਈ ਨਹੀਂ ਹੁੰਦੀਆਂ ਹੀ ਰਹਿੰਦੀਆਂ ਆਮ ਹੀ ਹੋ ਗਿਆ ਆਮ ਹੀ ਹੋ ਗਈ ਤੇ ਡਰੋ ਨਾ ਕਦੇ ਉਹ ਮੁਸੀਬਤ ਦਾ ਸਾਹਮਣਾ ਕਰ ਵੀ ਆ ਜਾ ਕੋਈ ਨੀ ਟੱਕਰਾਂਗੇ ਤੇਰੇ ਨਾਲ ਕਿੱਡੀ ਕੁ ਮੁਸੀਬਤ ਹੈ ਕਿੱਡੀ ਕੁ ਪ੍ਰੋਬਲਮ ਹੈ ਵੇਖਦੇ ਹਾਂ ਤੂੰ ਬਹੁਤ ਵੱਡਾ ਹੈ ਤੇਰੇ ਕੋਲ ਜਿਹੜਾ ਦਿਮਾਗ ਹੈ ਨਾ ਦੁਨੀਆ ਦੀ ਕੋਈ ਸੱਟ ਨਹੀਂ ਜਿਹੜੀ ਤੁਸੀਂ ਚੱਲ ਨਹੀਂ ਸਕਦੇ ਕੋਈ ਸੱਟ ਨਹੀਂ ਹੈ ਜਿਹੜੀ ਤੂੰ ਚੱਲ ਨਹੀਂ ਸਕਦਾ ਤੇ ਮੌਤ ਤੇਰੀ ਜ਼ਿੰਦਗੀ 'ਚ ਆਉਣੀ ਨਹੀਂ ਕਿਉਂ ਕਿਉਂਕਿ ਦੋ ਇਕੱਠੇ ਨਹੀਂ ਹੋਣੇ ਤੂੰ ਤੇ ਮੌਤ ਕਦੇ ਇਕੱਠੇ ਨਹੀਂ ਹੋਵੋਗੇ ਜਿੱਦਣ ਮੌਤ ਹੋਏਗੀ ਉਦਣ ਤੂੰ ਹੀ ਨਹੀਂ ਹੋਣਾ ਤੂੰ ਵੇਖਣੀ ਨਹੀਂ ਨਾ ਉਦੋਂ ਤੂੰ ਹੋਣਾ ਹੀ ਨਹੀਂ ਫਿਰ ਉਹ ਤੇ ਆਉਣੀ ਹੀ ਨਹੀਂ ਫਿਰ ਜਿਹੜੀ ਚੀਜ਼ ਮੇਰੇ ਜਿਉਂਦਿਆਂ ਆਉਣੀ ਹੀ ਨਹੀਂ ਉਹਨੂੰ ਕਿਉਂ ਸੋਚਣਾ ਫਿਰ ਉਦੋਂ ਤੇ ਮਰੇ ਹੀ ਹੋਵਾਂਗੇ ਉਦੋਂ ਤੇ ਪਤਾ ਹੀ ਨਹੀਂ ਹਰ ਚੀਜ਼ ਚੱਲ ਸਕਦਾ ਬੰਦਾ ਤਾਂ ਕਰਕੇ ਦੁੱਖਾਂ ਤੋਂ ਡਰਨਾ ਨਹੀਂ ਦੁੱਖ ਤੇ ਸਗੋਂ ਦਾਰੂ ਬਣ ਜਾਂਦਾ ਹੈ ਦੁੱਖ ਤੇ ਦਵਾਈ ਇਹ ਸਾਡੀ ਦੁੱਖ ਤੇ ਮੈਡੀਸਨ ਹੈ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ ਦੁੱਖ ਤੇ ਦਾਰੂ ਹੈ ਚਾਹੀਦਾ ਆਉਣ ਦਿਓ ਅਸੀਂ ਮੁਕਾਬਲਾ ਕਰਾਂਗੇ ਕਦੇ ਘਬਰਾਓ ਨਾ ਕਦੇ ਡਰੋ ਨਾ ਮਜ਼ਬੂਤ ਹੋਵੋ ਤਗੜੇ ਹੋ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਪਿਤਾ ਕਹਿੰਦੇ ਹਾਂ ਆਪਣਾ ਮਾਤਾ ਸਾਹਿਬ ਕੌਰ ਨੂੰ ਮਾਂ ਕਹਿੰਦੇ ਹਾਂ ਤੇ ਉਹਨਾਂ ਨੂੰ ਵੇਖ ਲਓ ਮਾੜਾ ਜਿਹਾ ਮੈਂ ਬੇਨਤੀ ਕਰਦਾ ਹੁੰਦਾ ਵੀ ਦੁਨੀਆ ਦਾ ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਦਿੱਤਾ ਨਹੀਂ ਉਹ ਕਿਹੜੀ ਤਕਲੀਫ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਨਹੀਂ ਦਿੱਤੀ ਪਰ ਦੁਨੀਆ ਦਾ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ ਦੁਨੀਆ ਦਾ ਕੋਈ ਦੁੱਖ ਉਹਨਾਂ ਨੂੰ ਦੁਖੀ ਕਈ ਬੰਦਿਆਂ ਨੂੰ ਸਾਰੀ ਦੁਨੀਆ ਦੇ ਸੁੱਖ ਦੇ ਦਿੱਤੇ ਮਾਪਿਆਂ ਨੇ ਬੜਾ ਸੁੱਖ ਦਿੱਤਾ ਘਰ ਵਾਲੀ ਨੇ ਬੜਾ ਸੁੱਖ ਦਿੱਤਾ ਬੱਚੇ ਬੜੇ ਸੁਖੀ ਸੁੱਖ ਦੇਣ ਵਾਲੇ ਬੜੇ ਸੁੱਖ ਕਈਆਂ ਨੂੰ ਜ਼ਿੰਦਗੀ 'ਚ ਮਿਲੇ ਕਿਹੋ ਜਿਹੇ ਲੋਕ ਹੈ ਯਾਰੇ ਸਾਰੀ ਦੁਨੀਆ ਦੇ ਸੁੱਖ ਮਿਲੇ ਪਰ ਇਹ ਸੁਖੀ ਨਹੀਂ ਹੋ ਸਕਿਆ ਸਭ ਨੇ ਇਹਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਇਹ ਹੱਸਿਆ ਨਾ ਇਹ ਰੋਂਦਾ ਹੀ ਰਿਹਾ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਦੁਨੀਆ ਨੇ ਰਵਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਰੋਏ ਉਹ ਹੱਸਦੇ ਹੀ ਸਾਰੀ ਦੁਨੀਆ ਇੱਕ ਪਾਸੇ ਹੋ ਗਈ ਸਮੇਂ ਦੀਆਂ ਸਰਕਾਰਾਂ ਜਦੋਂ ਇਦਾਂ ਮਗਰ ਪੈ ਜਾਂਦੀਆਂ ਜ਼ੋਰ ਲਾਉਂਦੀਆਂ ਭਜਾਣਾ ਤੈਨੂੰ ਕਿੱਥੇ ਤੱਕ ਵੇਖਾਂਗੇ ਭੱਜਦਾ ਸਾਰੀ ਦੁਨੀਆ ਨੇ ਰਵਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਰੋਏ ਤੇ ਕਈ ਬੰਦੇ ਇਦਾਂ ਦੇ ਜਿਹਨਾਂ ਨੂੰ ਸਾਰੀ ਜ਼ਿੰਦਗੀ ਹਸਾਈ ਜੋ ਹੱਸਦੇ ਹੀ ਇਦਾਂ ਦੇ ਸੌਫਟ ਲੋਕ ਹੈ ਨਹੀਂ ਚਾਹੀਦੇ ਇਦਾਂ ਦੇ ਬੰਦੇ ਬੜੇ ਖਤਰਨਾਕ ਨੇ ਹਰੇਕ ਘਰ ਚ ਇਦਾਂ ਦਾ ਜਿਹੜਾ ਸੌਫਟ ਬੈਠਾ ਖਤਰਨਾਕ ਕੋਈ ਫਾਇਦਾ ਨਹੀਂ ਇਹਦਾ ਇਹੋ ਜਿਹਾ ਪਿਓ ਨਹੀਂ ਚਾਹੀਦਾ ਇਹੋ ਜਿਹਾ ਬੱਚਾ ਨਹੀਂ ਚਾਹੀਦਾ ਇਹੋ ਜਿਹਾ ਭਰਾ ਨਹੀਂ ਚਾਹੀਦਾ ਇਹੋ ਜਿਹਾ ਆਗੂ ਨਹੀਂ ਚਾਹੀਦਾ ਇਹੋ ਜਿਹਾ ਕੋਈ ਨਹੀਂ ਚਾਹੀਦਾ ਜਿਹੜਾ ਇਦਾਂ ਦਾ ਸੌਫਟ ਹੋਵੇ ਨਹੀਂ ਚਾਹੀਦਾ ਇਹੋ ਜਿਹੇ ਸਮਾਜ ਵਿੱਚ ਸੌਫਟ ਬੰਦਿਆਂ ਦੀ ਲੋੜ ਨਹੀਂ ਬੇੜਾ ਗਰਕ ਕਰ ਦਿੰਦੇ ਇੱਥੇ ਸਟਰੋਂਗ ਚਾਹੀਦੇ ਤਕੜੇ ਮਜ਼ਬੂਤ ਚਾਹੀਦੇ ਆ, ਦਲੇਰ ਚਾਹੀਦੇ ਆ। ਤੇ ਬਾਹਰੋਂ ਦਲੇਰੀ ਭਰੀ ਜਾ ਸਕਦੀ, ਬਾਹਰੋਂ ਤੇ ਡੋਲੇ ਨਹੀਂ ਬਣਾ ਸਕਦੇ ਤੁਸੀਂ ਇੱਦਾਂ ਕਿਸੇ ਦੇ, ਉਹ ਵੀ ਜੇ ਅਗਲਾ ਬਣਾਉਣਾ ਚਾਹੇਗਾ ਤੇ ਬਣਨਗੇ, ਸਰੀਰ ਦੇ ਅਗਲਾ ਬਣਾਉਣਾ ਚਾਹੇਗਾ ਤੇ ਬਣੇਗਾ। ਤੁਸੀਂ ਕਿਸੇ ਦਾ ਸਰੀਰ ਬਾਹਰੋਂ ਕਿੱਦਾਂ, ਅਗਲਾ ਕਹਿੰਦਾ ਮੈਂ ਨਹੀਂ ਮਿਹਨਤ ਕਰਨੀ ਚਾਹੁੰਦਾ, ਤੂੰ ਧੱਕੇ ਨਾ, ਕਈ ਹੁੰਦੇ ਨੀ ਕਈਆਂ ਨੂੰ, ਤੁਸੀਂ ਫੜ ਕੇ ਆ ਜਾ ਤੁਰ, ਕਹਿੰਦਾ ਨਹੀਂ ਤੁਰਨਾ ਯਾਰ, ਭੱਜ ਜਾ ਰਵਾਣਾ ਜਾ, ਨਹੀਂ ਆ ਕਰੀਏ ਮਿਹਨਤ, ਕਈਆਂ ਨੂੰ ਵਰਕਆਊਟ ਕਰਦੇ ਕਈ ਬੱਚੇ, ਆ ਜਾ ਚੱਲੀਏ ਜਿਮ ਚੱਲੀਏ, ਨਹੀਂ ਜਾਣਾ, ਨਹੀਂ ਜਿਹੜਾ ਨਹੀਂ ਬਣਾਉਣਾ ਚਾਹੁੰਦਾ ਨਹੀਂ ਬਣਨਾ। ਤੇ ਮੇਰੀ ਯਾਦ ਰੱਖਿਓ ਪਿਆਰਿਓ, ਜੇ ਦਿਮਾਗ ਸਟਰੋਂਗ ਤੁਸੀਂ ਨਹੀਂ ਕਰਨਾ ਚਾਹੋਗੇ ਤੇ ਕੋਈ ਨਹੀਂ ਕਰ ਸਕਦਾ, ਦਲੇਰ ਬਣਨਾ ਤੂੰ ਨਹੀਂ ਚਾਹੇਗਾ ਤੇ ਤੈਨੂੰ ਕੋਈ ਨਹੀਂ ਬਣਾ ਸਕਦਾ, ਮਜ਼ਬੂਤ ਤੈਨੂੰ ਹੋਣਾ ਪੈਣਾ। ਤੇ ਮਜ਼ਬੂਤ ਹੋਣ ਦਾ ਫੈਸਲਾ ਵੀ ਕਿਹਨੂੰ ਕਰਨਾ ਪੈਣਾ ਬਈ, ਤੈਨੂੰ ਖੁਦ ਕਰਨਾ ਪੈਣਾ, ਮਜ਼ਬੂਤ ਹੋਣਾ ਹੈ ਕਿ ਨਹੀਂ ਹੋਣਾ, ਏਦਾਂ ਦਾ ਹੀ ਰਹਿਣਾ ਹੈ, ਸੌਫਟ ਜਿਹਾ, ਡਰਿਆ ਡਰਿਆ, ਘਬਰਾਇਆ ਘਬਰਾਇਆ, ਏਦਾਂ ਦਾ ਰਹਿਣਾ ਹੈ ਕਿ ਤਕੜਾ ਹੋਣਾ ਹੈ, ਇਹਦਾ ਫੈਸਲਾ ਤੈਨੂੰ ਕਰਨਾ ਪੈਣਾ। ਇਸ ਕਰਕੇ ਤਕੜੇ ਹੋਣਾ। ਹੁਣ ਇਹਦੂ ਅਗਲਾ ਪੁਆਇੰਟ ਸੁਣੋ, ਇੱਥੇ ਤੱਕ ਤੇ ਗੱਲ ਸਮਝ ਆ ਗਈ, ਹੁਣ ਇਹਦੇ ਲਈ ਕਰੀਏ ਕੀ ਵੀ ਅਸੀਂ ਵੀ ਮਜ਼ਬੂਤ ਹੋਈਏ ਜਿਵੇਂ ਦਾ ਸਾਡਾ ਬਾਪੂ ਸੀ, ਸਾਡਾ ਬਾਜਾਂ ਵਾਲਾ ਸੀ, ਜਿੱਦਾਂ ਦੇ ਪੁਰਾਣੇ ਸਿੱਖਾਂ ਦੀਆਂ ਗੱਲਾਂ ਸੁਣੀ ਦੀਆਂ, ਜਿੱਦਾਂ ਦਾ ਬਾਬਾ ਨਾਨਕ ਸੀ, ਵੀ ਇਹਦੇ ਲਈ ਕੀ ਕਰੀਏ, ਅਰਦਾਸ ਕਰੋ ਫਿਰ ਵੀ ਅਸੀਂ ਵੀ ਸਟਰੋਂਗ ਹੋਈਏ। ਪਰ ਤੁਹਾਨੂੰ ਇਹ ਸਮਝਣਾ ਪੈਣਾ ਵੀ ਅਰਦਾਸ ਸੈਲਫ ਟੌਕ ਕਿੱਦਾਂ ਬਣ ਜਾਂਦੀ, ਗੱਲ ਅਸਲ ਚ ਹੈ ਕੀ ਹੈ। ਇਹ ਬੇਨਤੀ ਮੈਂ ਪਿਛਲੇ ਦਿਨਾਂ ਵਿੱਚ ਕਈ ਵਾਰੀ ਕੀਤੀ, ਮੈਂ ਅਮਰੀਕਾ ਵੀ ਕੀਤੀ, ਉੱਥੇ ਇੱਕ ਰੇਡੀਓ ਚ ਟੀਵੀ ਸ਼ੋਅ ਚੱਲਦਾ, ਉਹਦੇ ਤੇ ਵੀ ਮੈਂ ਗਿਆ, ਉਹਦੇ ਤੇ ਵੀ ਮੈਂ ਬੋਲ ਕੇ ਆਇਆ। ਮੈਂ ਪਿਛਲੇ ਕਈ ਸਾਲਾਂ ਮਹੀਨਿਆਂ ਤੋਂ ਕਹਿ ਰਿਹਾ ਨਿਯਮ ਰੱਬ ਹੈ, ਲਾਅ ਆਫ ਨੇਚਰ, ਗੱਲ ਸਮਅਪ ਹੋ ਜਾਂਦੀ ਹੈ, ਛੋਟੀ ਹੋ ਜਾਂਦੀ ਕਈ ਵਾਰੀ, ਜਦੋਂ ਗੱਲ ਸ਼ੁਰੂ ਕਰੀਏ ਤੇ ਬੜੇ ਸ਼ਬਦ ਚਾਹੀਦੇ ਹੁੰਦੇ ਗੱਲ ਐਕਸਪਲੇਨ ਕਰਨ ਲਈ, ਬੜੀ ਵੱਡੀ ਹੁੰਦੀ ਗੱਲ, ਤੇ ਜਦੋਂ ਗੱਲ ਕਰਦੇ ਰਹੀਏ ਨਵੇਂ ਨਵੇਂ ਸ਼ਬਦ ਮਿਲੀ ਜਾਂਦੇ, ਗੱਲ ਫਿਰ ਬੜੀ ਛੋਟੀ ਹੋ ਜਾਂਦੀ। ਕਈ ਵਾਰੀ ਪਹਿਲੀ ਵਾਰੀ ਜਦੋਂ ਗੱਲ ਕਰੀ ਦੀ ਤੇ ਘੰਟੇ ਚ ਗੱਲ ਸਮਝਾਈ ਜਾਂਦੀ, ਜਦੋਂ ਦੂਜੀ ਵਾਰੀ ਗੱਲ ਕਰੀ ਦੀ ਅੱਧੇ ਘੰਟੇ ਚ, ਤੇ ਗੱਲ ਸਮਝ ਆਉਂਦਿਆਂ ਆਉਂਦਿਆਂ ਕਈ ਵਾਰੀ ਇੱਕ ਮਿੰਟ ਵਿੱਚ ਸਮਝ ਆ ਜਾਂਦੀ, ਇੰਨੀ ਛੋਟੀ ਹੋ ਜਾਂਦੀ ਤੇ ਸੌਖੀ ਹੋ ਜਾਂਦੀ, ਗੱਲ ਕਰਦਿਆਂ ਕਰਦਿਆਂ ਸੌਖੀ ਹੋ ਜਾਂਦੀ, ਸਮਾਂ ਲੱਗਦਾ। ਆਹ ਹੁਣ ਗੱਲ ਮੈਂ ਕਿੰਨੀ ਵਾਰੀ ਕਰ ਚੁੱਕਿਆ, ਪਰ ਹੁਣ ਮੈਂ ਤੁਹਾਡੇ ਸਾਹਮਣੇ ਦੁਬਾਰਾ ਕਰਦਾ, ਜਿੰਨੇ ਮੇਰੇ ਵੀਰ ਆਉਣ ਵਾਲੇ ਹੋ, ਜਿੰਨੀਆਂ ਭੈਣਾਂ ਆ, ਜਿਹੜੇ ਪੜ੍ਹੇ ਲਿਖੇ ਬੱਚੇ ਆ, ਮੈਂ ਉਹਨਾਂ ਨੂੰ ਖਾਸ ਬੇਨਤੀ ਕਰਦਾ, ਤੁਹਾਡੇ ਜਿਹੜੇ ਪੜ੍ਹੇ ਲਿਖੇ ਵੀਰ ਆ, ਆਪਣੇ ਕਾਲਜਾਂ ਵਿੱਚ ਪੜ੍ਹਦੇ ਹੋ ਤੁਸੀਂ, ਗੁਰੂ ਨਾਨਕ ਤੋਂ ਆ ਕਬੀਰ ਸਾਹਿਬ, ਬਾਬਾ ਫਰੀਦ ਸਾਹਿਬ, ਆ 35 ਉਹ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹਨਾਂ 35 ਨੇ ਕਮਾਲ ਦਾ ਰੱਬ ਦਾ ਕਨਸੈਪਟ ਸਾਨੂੰ, ਰੱਬ ਦਾ ਨੁਕਤਾ ਸਮਝਾਇਆ, ਇੰਨਾ ਵਧੀਆ ਸਮਝਾਇਆ ਵੀ ਜਿਹਨੇ ਸੌਖੀ ਕਰਤੀ ਜ਼ਿੰਦਗੀ, ਬੰਦੇ ਦੀ ਯਾਤਰਾ ਬੰਦੇ ਤੇ ਖਤਮ ਕਰਤੀ, ਬੰਦਾ ਰੱਬ ਲੱਭਣ ਤੁਰਿਆ ਸੀ ਆਪਣਾ ਆਪ ਲੱਭ ਗਿਆ, ਰੱਬ ਲੱਭਣ ਤੁਰਿਆ ਸੀ ਆਪਣੇ ਆਪ ਨੂੰ ਲੱਭ ਲਿਆ, ਲੱਭਣਾ ਹੀ ਆਪਣਾ ਆਪਣੇ ਆਪ ਨੂੰ, ਇੰਨਾ ਸੌਖਾ ਕਿਸੇ ਨੇ ਨਹੀਂ ਕੀਤਾ। ਬੜੇ ਧਰਮ ਹੈ ਜੀ, ਬੜੇ ਬੜਾ ਕੁਝ ਚੱਲਦਾ ਹੈ, ਅਗਲੇ ਜਾਣਨ ਅਗਲੇ ਕਿੰਨਾ ਉਹਨੂੰ ਕਲੀਅਰ ਕਰਦੇ ਆ, ਜਸਟੀਫਾਈ ਕਰਦੇ ਆ, ਪਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਇੰਨੀ ਸੌਖੀ ਫਿਲੋਸਫੀ ਦਿੱਤੀ, ਮੇਰਿਓ ਵੀਰੋ ਭਾਈਓ, ਬੜੇ ਬੰਦੇ ਕਾਮਰੇਡ ਹੈ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ, ਪਰ ਉਹ ਪੁਜਾਰੀ ਵਾਲੇ ਰੱਬ ਤੋਂ ਨਾਸਤਕ ਹੋ ਸਕਦੇ ਆ, ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ ਉਹਦੇ ਤੋਂ ਕੌਣ ਨਾਸਤਕ ਹੋ ਸਕਦਾ। ਕੋਈ ਤੁਹਾਡੇ ਚ ਵੀਰ, ਤੁਹਾਡਾ ਕੋਈ ਯਾਰ ਵੇਲੀ ਕਾਮਰੇਡ ਹੋਵੇ ਤੇ ਉਹ ਕਵੇ ਮੈਂ ਗੁਰੂ ਨਾਨਕ ਦੀ ਗੱਲ ਨੂੰ ਨਹੀਂ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਉਹਨੂੰ ਮੇਰੇ ਕੋਲ ਲੈ ਕੇ ਆਓ, ਮੈਨੂੰ ਮਿਲਾਓ, ਲਿਆ ਟਾਈਮ ਲੈ ਕੇ ਮੇਰੇ ਨਾਲ ਬਿਠਾ ਕੇ ਗੱਲ ਕਰਾਓ, ਉਹਨੂੰ ਦੱਸੀਏ ਵੀ ਪੁਜਾਰੀ ਵਾਲਾ ਰੱਬ ਹੈ ਜਿਹੜਾ, ਉਹਦੇ ਤੋਂ ਤੇ ਅਸੀਂ ਵੀ ਨਾਸਤਕ ਹਾਂ, ਪਰ ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ ਉਹਦੇ ਤੋਂ ਤੇ ਕੋਈ ਨਾਸਤਕ ਨਹੀਂ ਹੋ ਸਕਦਾ, ਨਾਸਤਕ ਨਹੀਂ ਹੋ ਸਕਦਾ ਕੋਈ। ਰੱਬ ਦਾ ਕਨਸੈਪਟ ਬੰਦੇ ਨੂੰ ਵਿਹਲੜ ਬਣਾਉਂਦਾ ਸੀ, ਨਕੰਮਾ ਬਣਾਉਂਦਾ ਸੀ, ਰੱਬ ਕਿਤੇ ਹੋਰ ਹੈ, ਰੱਬ ਕਿਤੇ ਬਾਹਰ ਬੈਠਾ, ਰੱਬ ਕੋਈ ਆਪੇ ਕਰੇਗਾ, ਪਰਮਾਤਮਾ ਆਪੇ ਕਰ ਦੇਗਾ, ਉਹਨੇ ਕਰ ਦੇਣਾ ਹੈ। ਪਰ ਜਦੋਂ ਸਤਿਗੁਰੂ ਜੀ ਆਏ ਹੈ, ਭਗਤ ਕਬੀਰ ਸਾਹਿਬ ਵਰਗੇ ਆਏ ਹੈ, ਭਗਤ ਰਵਿਦਾਸ ਜੀ ਆਏ ਹੈ, ਭਗਤ ਨਾਮਦੇਵ ਸਾਹਿਬ ਆਏ ਹੈ, ਬਾਬਾ ਫਰੀਦ ਸਾਹਿਬ ਆਏ ਹੈ, ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਏ ਹੈ, ਇਹਨਾਂ ਨੇ ਸੋਚਿਆ ਹੈ ਵੀ ਇਹ ਤੇ ਨਿਕੰਮਾ ਹੋ ਗਿਆ ਬੰਦਾ, ਰੱਬ ਕਰੇਗਾ ਰੱਬ ਕਰੇਗਾ, ਰੱਬ ਕਿਹੜਾ। ਤੇ ਸਾਡੇ ਗੁਰੂ ਸਾਹਿਬ ਨੇ ਬੜਾ ਸੋਹਣਾ ਨੁਕਤਾ ਦੇ ਦਿੱਤਾ, ਕਹਿੰਦੇ ਰੱਬ ਹੈ। ਮੇਰੀ ਗੱਲ ਚੇਤਾ ਰੱਖਿਓ, ਜਿਵੇਂ ਅੱਜ ਸਾਇੰਸ ਦਾ ਯੁੱਗ ਹੈ, ਜਦੋਂ ਗੁਰੂ ਸਾਹਿਬ ਆਏ ਉਦੋਂ ਧਰਮ ਦਾ ਯੁੱਗ, ਧਰਮ ਦਾ ਬੜਾ ਬੋਲਬਾਲਾ। ਅੱਜ ਕਾਹਦਾ ਬੋਲਬਾਲਾ ਹੈ? ਸਾਇੰਸ ਦਾ। ਉਦੋਂ ਕਾਹਦਾ ਬੋਲਬਾਲਾ ਸੀ? ਧਰਮ ਦਾ। ਧਰਮ ਸੀ ਆਲੇ ਦੁਆਲੇ। ਜਿਵੇਂ ਅੱਜ ਕੱਲ੍ਹ ਕਹਿੰਦੇ ਹਾਂ ਗੱਲ ਸਾਇੰਸ ਦੇ ਹਿਸਾਬ ਨਾਲ ਪ੍ਰੂਵ ਨਹੀਂ ਹੋਈ, ਅੱਜ ਆਪਾਂ ਕਹਿੰਦੇ ਨਾ ਵੀ ਗੱਲ ਸਾਇੰਟੀਫਿਕ ਪ੍ਰੂਵ ਨਹੀਂ ਹੁੰਦੀ, ਉਦੋਂ ਲੋਕੀ ਕੀ ਕਹਿੰਦੇ ਸੀ ਵੀ ਗੱਲ ਧਰਮ ਦੇ ਹਿਸਾਬ ਨਾਲ ਫਿੱਟ ਨਹੀਂ, ਧਰਮ ਦਾ ਹੀ ਬੋਲਬਾਲਾ ਇੰਨਾ। ਤੇ ਗੁਰੂ ਸਾਹਿਬ ਨੇ ਫਿਰ ਧਰਮ ਦਾ ਸਾਰਾ ਢਾਂਚਾ ਚੁੱਕ ਲਿਆ, ਉਹੀ ਬੋਲੀ, ਉਹੀ ਭਾਸ਼ਾ, ਸਾਰਾ ਕੁਝ ਉਦਾਂ ਹੀ। ਕੁਝ ਜੋਗੀਆਂ ਦੀ ਭਾਸ਼ਾ ਹੈ, ਕੁਝ ਹਿੰਦੂ ਧਰਮ ਦੀਆਂ ਮਨੌਤਾਂ ਆ ਉਹ ਭਾਸ਼ਾ, ਕੁਝ ਇਸਲਾਮ ਧਰਮ ਦੀ ਭਾਸ਼ਾ, ਸਾਰੇ ਇਕੱਠੇ ਕਰ ਲਏ। ਪਰ ਆਪਣੀ ਮਨੌਤ, ਆਪਣਾ ਓਪੀਨੀਅਨ, ਆਪਣਾ ਨਜ਼ਰੀਆ ਜਿਹੜਾ ਉਹ ਦਿੱਤਾ। ਤੁਸੀਂ ਏਦਾਂ ਵੇਖੋ, ਤੁਸੀਂ ਏਦਾਂ ਸਮਝੋ, ਤੁਸੀਂ ਏਦਾਂ ਵੇਖੋ। ਮਹਾਰਾਜ ਕਹਿੰਦੇ ਰੱਬ ਹੈ, ਬੜਾ ਵੱਡਾ, ਬੜਾ ਕਮਾਲ ਦਾ, ਬਹੁਤ ਵਧੀਆ। ਅੱਛਾ ਜੀ, ਕਿੱਥੇ ਰਹਿੰਦਾ ਹੈ? ਕਹਿੰਦੇ ਇੱਕ ਓਅੰਕਾਰ, ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ, ਰੱਬੀ ਰੱਬ। ਰੱਬ ਜਦੋਂ ਮਹਾਰਾਜ ਨੇ ਇੱਦਾਂ ਕਿਹਾ ਵੀ ਸਾਰੇ ਪਾਸੇ ਰੱਬੀ ਰੱਬ ਹੈ, ਜਦੋਂ ਉਹਨਾਂ ਨੇ, ਤੂੰ ਧਿਆਨ ਨਾਲ ਸੁਣ, ਜਦੋਂ ਉਹਨਾਂ ਨੇ ਕਿਹਾ ਵੀ ਸਾਰੇ ਪਾਸੇ ਰੱਬੀ ਰੱਬ ਹੈ, ਉਹਦਾ ਮਤਲਬ ਰੱਬ ਜੇ ਸਾਰੇ ਵਿੱਚ, ਸਾਰੇ ਹਰ ਚੀਜ਼ ਵਿੱਚ ਰੱਬ ਹੈ। ਘੱਟ ਘੱਟ ਮੈਂ, ਆ ਪੰਗਤੀ ਇੱਕ ਵਾਰ ਸੁਣੋ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਭੁਖਾ, ਇੱਕ ਵਾਰ ਸੁਣ ਲਓ ਜਰਾ, ਫਿਰ ਆਪਾਂ ਕਰਦੇ।
ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਭੁਖਾ, ਕਹੋ ਨਾਨਕ ਤੇ ਭਜ ਮਨਾ, ਭਾਉ ਨੇ ਦੇ ਉਤਰੇ ਪਾਰ।
ਇਹ ਹੈ ਗੁਰੂ ਸਾਹਿਬ ਦਾ ਨਜ਼ਰੀਆ, ਇਹ ਹੈ ਗੁਰੂ ਸਾਹਿਬ ਦੀ ਬਖਸ਼ਿਸ਼। ਏਦਾਂ ਏਦਾਂ ਸੋਚੋ ਤੁਸੀਂ, ਕਹਿੰਦੇ ਆ ਆ ਗਿਆਨ ਦਿੱਤਾ, ਕਹਿੰਦੇ ਸਾਰਿਆਂ ਚ ਵਸਦਾ, ਇਹਦਾ ਮਤਲਬ ਰੱਬ ਤੇਰੇ ਵਿੱਚ ਵੀ ਵਸਦਾ, ਇਹਦਾ ਮਤਲਬ ਰੱਬ ਤੇਰੇ ਤੋਂ ਵੱਖ ਥੋੜਾ, ਤੂੰ ਰੱਬ ਦਾ ਪਾਰਟ ਹੈ, ਤੂੰ ਰੱਬ ਦਾ ਹਿੱਸਾ ਹੈ। ਸਾਰੇ ਪਾਸੇ ਲਾਅ ਆਫ ਨੇਚਰ, ਜੇ ਸਾਰੇ ਪਾਸੇ ਇੱਕ ਨਿਯਮ ਕੰਮ ਕਰਦਾ ਹੈ, ਨਿਯਮ ਦੇ ਵਿੱਚ ਧਰਤੀ ਘੁੰਮ ਰਹੀ ਹੈ, ਨਿਯਮ 'ਚ ਚੰਦਰਮਾ ਚੜਿਆ, ਨਿਯਮ 'ਚ ਸੂਰਜ ਹੈ, ਨਿਯਮ ਦੇ ਵਿੱਚ ਸਾਰਾ ਕੁਝ ਚੱਲਦਾ ਹੈ, ਤੇ ਤੇਰੀ ਬੋਡੀ ਦੇ ਵਿੱਚ ਵੀ ਇੱਕ ਨਿਯਮ ਚੱਲਦਾ। ਮੈਂ ਤਾਂ ਹੀ ਬੋਲ ਰਿਹਾ ਨਾ, ਇੱਕ ਨਿਯਮ ਹੈ। ਅੱਗ ਤੇ ਪਾਣੀ ਇਕੱਠੇ ਹੈ, ਮੇਰੇ ਸਰੀਰ 'ਚ ਅੱਗ ਵੀ ਹੈ, ਪਾਣੀ ਵੀ ਹੈ, ਪਰ ਇਕੱਠੇ ਹੈ। ਉਦਾਂ ਅੱਗ ਤੇ ਪਾਣੀ ਇਕੱਠੇ ਨਹੀਂ ਹੋ ਸਕਦੇ, ਪਰ ਅੰਦਰ ਤੇ ਇਕੱਠੇ ਹੀ ਹੈ ਨਾ। ਹੁਣ ਅੱਗ ਵੀ ਅੰਦਰ ਹੀ ਹੈ, ਪਾਣੀ ਵੀ ਅੰਦਰ ਹੀ ਹੈ, ਪੰਜ ਤੱਤਾਂ ਦਾ ਸਰੀਰ ਹੈ, ਪੰਜੇ ਤੱਤ ਇਕੱਠੇ ਹੈ, ਇਹ ਪੰਜੇ ਤੱਤ ਜੁੜੇ ਹੋਏ ਹੈ। ਉਹ ਲਾਅ ਜਿਹੜਾ, ਉਹ ਨਿਯਮ ਜਿਹੜਾ ਮੇਰੇ ਸਰੀਰ ਤੇ ਵੀ ਚੱਲ ਰਿਹਾ, ਉਹ ਰੱਬ ਸਾਡੇ ਸਾਰਿਆਂ ਦੇ ਵਿੱਚ ਹੈ। ਤੇ ਗੁਰੂ ਸਾਹਿਬ ਕੋਲ ਆਏ, ਮਹਾਰਾਜ ਕਹਿੰਦੇ ਪਰਮਾਤਮਾ ਸਾਰਿਆਂ ਚ ਹੈ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਤੇ ਸਾਰਿਆਂ ਚ ਬੋਲਦਾ ਭਾਈ, ਤੇਰੇ ਚ ਵੀ ਬੋਲਦਾ, ਰੱਬ ਤੇਰੇ ਵਿੱਚ ਹੈ। ਜਦੋਂ ਇੰਨੀ ਗੱਲ ਕਹੀ, ਇਹਦਾ ਮਤਲਬ ਸੀ ਵੀ ਜੋ ਰੱਬ ਤੋਂ ਕਰਾਉਣਾ ਚਾਹੁੰਦਾ, ਰੱਬ ਸਾਰਿਆਂ ਦੇ ਵਿੱਚ ਵੱਸਦਾ, ਤੇਰੇ ਵਿੱਚ ਵੱਸਦਾ, ਤੇ ਤੂੰ ਉਹ ਕੁਛ ਕਰਨਾ ਸ਼ੁਰੂ ਕਰ ਦੇ ਅੱਜ ਤੋਂ, ਅੱਜ ਤੋਂ ਸਟਾਰਟ ਕਰ ਲੈ, ਰੱਬ ਤੇਰੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਰੱਬ ਦੱਸਿਆ ਉਹ ਸਾਡੇ ਸਾਰਿਆਂ ਚ ਹੈ, ਰੱਬ ਵੱਖਰਾ ਨਹੀਂ, ਰੱਬ ਘੱਟ ਘੱਟ ਵਿੱਚ ਵੱਸਦਾ, ਸਾਰਿਆਂ ਵਿੱਚ ਬੈਠਾ ਪਰਮਾਤਮਾ ਹੈ। ਇਹ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਕਹਿਤਾ ਰੱਬ ਤੇਰੇ ਵਿੱਚ ਹੈ, ਤੂੰ ਕਰ ਲੈ। ਹੁਣ ਆਪਾਂ ਜਿਹੜੀ ਮਰਜ਼ੀ ਅਰਦਾਸ ਕਰ ਲਓ, ਮਹਾਰਾਜ ਜੀ ਘਰ ਬਣਾ ਦਿਓ, ਸੱਚੇ ਪਾਤਸ਼ਾਹ ਘਰ ਬਣਾ ਦਿਓ। ਉਦੋਂ ਬਾਅਦ ਕੀ ਸਮਝਾਇਆ ਗੁਰੂ ਸਾਹਿਬ ਨੇ ਵੀ ਰੱਬ ਤੇਰੇ ਵਿੱਚ ਹੈ, ਫਿਰ ਆਪਾਂ ਅੱਗੇ ਕੀ ਕਹਿਣਾ? ਪਹਿਲਾਂ ਅਰਦਾਸ ਕਰਨੀ, ਮਹਾਰਾਜ ਘਰ ਬਣਾ ਦਿਓ, ਤੇ ਫਿਰ ਆਪਾਂ ਨਾਲ ਹੀ ਕੀ ਕਹਿਣਾ? ਚਲੋ ਬਣਾਈਏ, ਚਲੋ ਬਣਾਈਏ, ਏਦਾਂ ਕਹਿਣਾ। ਜਿਹੜੇ ਮੇਰੇ ਵੀਰ ਕਹਿੰਦੇ ਵੀ ਆਈਲੈਟਸ ਚ ਮੇਰੇ ਬੈਂਡ ਚੰਗੇ ਆ ਜਾਣ, ਮੈਂ ਅਰਦਾਸ ਕਰਨ ਵਾਸਤੇ ਆਇਆ, ਏਦਾਂ ਕਹਿਣਾ। ਕਿਵੇਂ ਕਹਿਣਾ ਭਲਾ? ਵੀ ਸੱਚੇ ਪਾਤਸ਼ਾਹ ਮੇਰੇ ਬੈਂਡ ਚੰਗੇ ਆ ਜਾਣ, ਏਦਾਂ ਕਹੋ। ਤੇ ਗੁਰੂ ਸਾਹਿਬ ਕਹਿੰਦੇ ਰੱਬ ਸਾਰਿਆਂ ਦੇ ਤੇਰੇ ਵੀ ਵਿੱਚ ਹੈ ਨਾ। ਅੱਛਾ ਫਿਰ ਤੁਸੀਂ ਕਿੱਦਾਂ ਕਹੋਗੇ? ਸੱਚੇ ਪਾਤਸ਼ਾਹ ਮੇਰੇ ਬੈਂਡ ਚੰਗੇ ਆ ਜਾਣ, ਤੇ ਫਿਰ ਕਹਿਣਾ ਕੀ ਪਏਗਾ? ਚਲੋ ਹੁਣ ਬੈਂਡ ਲਈਏ, ਮਤਲਬ ਅੱਜ ਤੋਂ ਮਿਹਨਤ ਸ਼ੁਰੂ ਕਰੀਏ, ਸੱਚੇ ਪਾਤਸ਼ਾਹ ਸਾਡਾ ਬਿਜ਼ਨਸ ਸੈੱਟ ਕਰ ਦਿਓ, ਚਲੋ ਸੈੱਟ ਕਰੀਏ, ਮੈਨੂੰ ਪਾਸ ਕਰਾ ਦਿਓ, ਚਲੋ ਫਿਰ ਅੱਜ ਤੋਂ ਪੜ੍ਹਾਈ ਸ਼ੁਰੂ ਕਰੀਏ। ਫਿਰ ਹੁਣ ਗੁਰੂ ਸਾਹਿਬ ਕਹਿੰਦੇ ਸਾਰਿਆਂ ਚ ਵੱਸਦਾ, ਤੈਨੂੰ ਕਰਨਾ ਪੈਣਾ। ਭਾਰਤ ਨੂੰ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਭਾਰਤ ਵੀ ਕਦੇ ਕੈਨੇਡਾ ਬਣ ਜਾਏ, ਫਿਰ ਕੀ ਕਰਨਾ ਪਏਗਾ? ਚਲੋ ਕੈਨੇਡਾ, ਏਦਾਂ ਕਰਨਾ ਪਏਗਾ ਨਾ? ਕਹਿਣ ਨਾਲ ਹੋ ਸਕਦਾ ਕੁਛ? ਅਰਦਾਸ ਕੱਲੀ ਕਰੀ ਚੱਲੋ, ਬਣਿਆ ਨਾ ਅੱਗੇ ਬਣਿਆ ਨਾ ਬਣਨਾ। ਹੁਣ ਨਨਕਾਣਾ ਸਾਹਿਬ ਦੀ ਅਰਦਾਸ ਕਰੋ, ਨਨਕਾਣਾ ਸਾਹਿਬ ਦੇ ਰਸਤੇ ਸੱਚੇ ਪਾਤਸ਼ਾਹ ਜੀ ਖੋਲ ਦਿਓ, ਖੁੱਲੇ ਦਰਸ਼ਨ ਦੇਦਾਰ ਬਖਸ਼ੋ, ਫਿਰ ਅੱਗੇ ਕੀ ਕਹਿਣਾ ਪੈਣਾ? ਚਲੋ ਰਾਹ, ਬੋਲੋ ਬਈ, ਚਲੋ ਰਾਹ, ਏਦਾਂ ਕਹਿਣਾ ਪੈਣਾ। ਇਹ ਆਪਾਂ ਕਿਹਾ ਨੀ, ਤਾਂ ਕਰਕੇ 70 ਸਾਲ ਦੇ ਬੰਦੀ ਨੇ, ਆਖੋ ਸਤਨਾਮ। ਆਉਂਦੀ ਹੈ ਪਕੜ ਚ ਗੱਲ? ਏਦਾਂ ਪ੍ਰੋਬਲਮ ਹੈ, ਜਿਹੜੀ ਵੀ ਅਰਦਾਸ ਕਰਨੀ ਹੈ ਉਦੋਂ ਅੱਗੇ ਕਰਨਾ ਤੇ ਤੈਨੂੰ ਪੈਣਾ ਸੀ ਰੱਬ ਤੇ ਤੇਰੇ ਚ, ਜਾਂ ਫਿਰ ਇਹ ਮਨ ਵੀ ਰੱਬ ਸਾਡੇ ਚ ਹੈ ਨੀ, ਜਾਂ ਫਿਰ ਇਹ ਮੇਰੇ ਚ ਨੀ। ਫਿਰ ਤੁਹਾਨੂੰ ਲੱਗਦਾ ਨੀ ਵੀ ਇੱਥੇ ਗਲਤ ਆ, ਇੱਥੇ ਪ੍ਰੋਬਲਮ ਪਾਤੀ? ਸੈਲਫ ਟਾਕ ਕਰਨ ਦੀ ਗੱਲ ਸਮਝਾਉਣੀ ਸੀ, ਪਰਸਨੈਲਿਟੀ ਡਿਵੈਲਪ ਕਰਨ ਦੀ ਗੱਲ ਕਰਨੀ, ਸਾਡੇ ਲੈਕਚਰ ਉਲਟ ਨੀ ਵੀ ਰੱਬ ਕਰਿਆ? ਸਾਡਾ ਸਾਰਾ ਧਰਮ ਦਾ ਢਾਂਚਾ ਗਲਤ ਨਹੀਂ? ਜਿੰਨੇ ਫਿਲੋਸਫਰ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਬੁੱਧੀਜੀਵੀ ਨੇ, ਇਹ ਘੱਟ ਘੱਟ ਵਸੇ ਵਿੱਚ ਵਸੇ ਰੱਬ ਨੂੰ ਵੀ ਮੰਨੀ ਜਾਂਦੇ ਆ ਤੇ ਇੱਕ ਅਲੱਗ ਬੈਠਾ ਵੀ ਮੰਨੀ ਜਾਂਦੇ ਆ, ਤਾਂ ਹੀ ਇਹ ਪਿੱਟਦੇ ਆ। ਆ ਜਿਹੜੀਆਂ ਗੱਲਾਂ ਹੈ ਨਾ, ਚੇਤਾ ਰੱਖੋ ਪਿਆਰਿਓ, ਜਿੰਨਾ ਮਰਜ਼ੀ ਬਚਾ ਲਓ, ਤੁਹਾਡਾ ਅਪਜਾਰੀ ਵਾਲੇ ਧਰਮ ਦਾ ਢਾਂਚਾ ਇਸ ਦਲੀਲਾਂ ਦੇ ਸਾਹਮਣੇ ਨਹੀਂ ਬਚਣਾ। ਤੁਹਾਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਕਿਤਾਬਾਂ ਦਾ ਅਸਰ ਖਤਮ ਹੋ ਜਾਣਾ ਹੈ। ਜਾਂ ਕਹੋ ਮੇਰੇ ਵਰਗੇ ਨੂੰ ਤੇ ਬੰਦਾ ਚੌੜਾ ਹੋ ਕੇ ਕਹਿ ਦਿੰਦਾ ਸੀ ਤੇਰੇ 15 ਸਾਲ ਐਵੇਂ ਹੀ ਗਏ। ਬਾਬਿਆਂ ਚ ਮੈਨੂੰ ਕਹਿੰਦੇ ਸੀ ਕਈ ਵਿਦਵਾਨ ਜਦੋਂ ਮੈਂ ਇੱਧਰ ਨੂੰ ਸਮਝ ਕੇ ਆਇਆ, ਤੇ ਹੁਣ ਜਦੋਂ ਮੈਂ ਕਹਿੰਦਾ ਵੀ ਤੇਰੇ 40 ਐਵੇਂ ਗਏ, ਫਿਰ ਚੀਕਾਂ ਮਾਰਨ ਲੱਗ ਜਾਂਦੇ, ਸਾਡੇ 40 ਕਿਉਂ ਗਏ? ਮੈਨੂੰ ਤੇ ਕਹਿ ਦਿੰਦੇ ਸੀ ਬਾਬਿਆਂ ਚ ਰਿਹਾ ਜੀ ਇਹਦੇ ਤੇ 10 ਸਾਲ ਐਵੇਂ ਗਏ, 15 ਸਾਲ ਤੇਰੇ ਐਵੇਂ ਗਏ। ਹੁਣ ਜਦੋਂ ਮੈਂ ਸਮਝਣ ਵਾਲੇ ਪਾਸੇ ਤੁਰ ਕੇ ਮੈਂ ਕਿਹਾ ਵੀ ਇੱਥੇ ਤੇ ਇਹ ਵੀ ਖੜੇ ਹੀ ਹੈ, ਕੋਈ 10 ਤੇ ਖੜਾ, ਕੋਈ 20 ਤੇ ਖੜਾ, ਤੇ ਖੜੇ ਤੇ ਖੜੇ ਹੀ ਹੈ ਨਾ ਵੀ। ਤੇ ਜਦੋਂ ਹੁਣ ਮੈਂ ਕਹਿੰਦਾ ਵੀ ਤੇਰੇ ਤੇ 40 ਐਵੇਂ ਗਏ, ਫਿਰ ਪਿੱਟਦੇ ਆ। ਨਹੀਂ ਅਸੀਂ ਨਹੀਂ ਇਹ ਮੰਨ ਸਕਦੇ, ਪਰ ਮੰਨਣਾ ਪੈਣਾ ਪਿਆਰਿਓ, ਭੁਲੇਖਾ ਪੈ ਗਿਆ ਸਾਨੂੰ ਬਹੁਤ ਵੱਡਾ। ਇਹ ਗੱਲ ਅੱਜ ਮੰਨ ਲਓ, 10 ਸਾਲ ਨੂੰ ਮੰਨ ਲਓ, 100 ਸਾਲ ਨੂੰ ਮੰਨ ਲਿਓ, ਮੰਨਣੀ ਪੈਣੀ ਹੈ। ਰਿਕਾਰਡ ਹੋ ਗਈ ਮੇਰੇ ਵਰਗਾ ਤੇ ਕੱਲ ਗੋਲੀ ਮਾਰ ਦਿਓ ਮਰ ਜਾਗਾ, ਮੇਰੀ ਗੱਲ ਨਹੀਂ, ਮੇਰੀ ਜ਼ਬਾਨ ਤੇ ਬੰਦ ਕਰ ਦਿਓਗੇ ਕੋਈ ਨਹੀਂ, ਮਰ ਖਤਮ ਹੋਣਾ ਹੀ ਹੈ, ਇੱਕ ਦਿਨ ਮਰਨਾ ਹੀ ਹੈ। ਪਰ ਸੋਚ ਕੇ ਵੇਖੋ, ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਅਰਦਾਸਾਂ ਏਦਾਂ ਹੀ ਕਰੋ, ਪਰ ਨਾਲ ਹੀ ਸਮਝਾ ਦਿਓ ਵੀ ਤੈਨੂੰ ਕਰਨਾ ਪੈਣਾ ਸੀ। ਫਿਰ ਗੁਰੂ ਸਾਹਿਬ ਤੇਰੇ ਚ ਰੱਬ ਮੰਨਦੇ ਆ, ਘੱਟ ਘੱਟ ਚ ਮੰਨਦੇ ਆ, ਸਭੈ ਘੱਟ ਰਾਮ ਬੋਲੇ ਇਹ ਕਹਿੰਦੇ ਆ। ਬਲਿਹਾਰੀ ਕੁਦਰਤ, ਤੇ ਕੁਦਰਤ ਚ ਤੁਸੀਂ ਮੈਂ ਆਉਂਦੇ ਆ ਕਿ ਨਹੀਂ ਆਉਂਦੇ? ਬੋਲੋ, ਕੁਦਰਤ ਚ ਤੂੰ ਵੀ ਆਉਂਦਾ ਹੈ ਜਿਹੜਾ ਕਹਿ ਰਿਹਾ ਰੱਬ? ਗੁਰੂ ਸਾਹਿਬ ਕਹਿੰਦੇ ਰੱਬ ਕੁਦਰਤ ਚ ਵੱਸਦਾ, ਤੇ ਕੁਦਰਤ ਦੇ ਵਿੱਚ ਤੂੰ ਵੀ ਤੇ ਹੈ, ਤੇਰੇ ਦਾ ਮਤਲਬ ਤੈਨੂੰ ਕਰਨਾ ਪੈਣਾ। ਜਿਹੜਾ ਵੀ ਕੰਮ ਕਰਾਉਣਾ ਰੱਬ ਤੋਂ ਤੂੰ ਕਰ, ਜਿਹੜਾ ਰੱਬ ਤੋਂ ਕੰਮ ਕਰਾਉਣਾ ਕਰਾਓ, ਪਰ ਕਰੋ ਹਰ ਕੰਮ ਜਿਹੜਾ ਰੱਬ ਤੋਂ ਕਰਾਉਣਾ ਕਰੋ। ਤੈਨੂੰ ਸਟਾਰਟ ਕਰਨਾ ਪੈਣਾ, ਚਾਹੇ ਅੱਜ ਕਰ ਲੈ ਚਾਹੇ ਕੱਲ ਕਰ ਲੈ, ਨਹੀਂ ਕਰਨਾ ਤੇ ਬੈਠੇ ਰਹੋ, ਕੁਛ ਨਹੀਂ ਹੋਣਾ। ਕਿੰਨੇ ਕਾਰਜ ਹੈ ਜਿਹੜੇ ਅੱਜ ਤੱਕ ਉੱਥੇ ਹੀ ਪੈਂਡਿੰਗ ਪਏ ਆ, ਪਏ ਰਹਿਣਗੇ, ਕਿਉਂਕਿ ਤੂੰ ਉੱਦਮ ਨਹੀਂ ਕਰ ਰਿਹਾ। ਤੈਨੂੰ ਹਿੰਮਤ ਕਰਨੀ ਚਾਹੀਦੀ ਸੀ। ਤਾਂ ਕਰਕੇ ਭਾਈ ਅਰਦਾਸ ਕਰਨ ਦਾ ਮਤਲਬ ਇਹ ਹੈ ਵੀ ਅਸੀਂ ਅਰਦਾਸ ਕਰਕੇ ਨਾਲ ਦੀ ਨਾਲ ਹੀ ਉਹ ਕਾਰਜ ਕਰਨਾ ਸ਼ੁਰੂ ਕਰ ਦਈਏ। ਆਹ ਗੁਰੂ ਸਾਹਿਬ ਦਾ ਸਮਝਾਇਆ ਤੇਰੇ ਚ ਵਸਦਾ ਸੀ। ਕਿੰਨੀ ਵਾਰੀ ਇਹ ਸ਼ਬਦ ਪੜ੍ਹਦੇ ਸਭੈ ਘੱਟ, ਲੋ ਇੱਕ ਵਾਰੀ ਸਾਰੇ ਸੁਣ ਲਓ, ਸਭੈ ਘੱਟ ਰਾਮ ਬੋਲੈ ਰਾਮਾ ਬੋਲੈ,
ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖੇ ਅਨੰਤਾ ਔਰ ਤਜੋ ਸਭਿਆ ਸਾਰੇ, ਪ੍ਰਣ ਵੈ ਨਾਮਾ ਭੈ ਨਹਿ ਕਾਮਾ ਕੋ ਠਾਕੁਰ ਕੋ ਦਸਾਰੇ।
ਬਸ ਭਾਈ ਜਿਹੜੇ ਕਾਰਜ ਕਰ ਲਓਗੇ ਕ੍ਰੈਡਿਟ ਖਾਓਗੇ। ਸੁਣੋ ਜੀ, ਅਮਰੀਕਾ ਵਾਲਿਆਂ ਨੇ ਕੈਨੇਡਾ ਵਾਲਿਆਂ ਨੇ ਕਿਹਾ ਚਲੋ ਦੇਸ਼ ਸੋਹਣੇ ਬਣਾਈਏ, ਅਗਲਿਆਂ ਨੇ ਸੋਹਣੇ ਬਣਾ ਲਏ। ਤੁਹਾਡੇ 'ਚ ਜਿਹੜੇ ਬੰਦੇ ਕਹਿੰਦੇ ਚਲੋ ਘਰ ਨੂੰ ਵਧੀਆ ਵਸਾਈਏ, ਘਰ ਸੋਹਣਾ ਬਣਾਈਏ, ਉਹਨਾਂ ਨੇ ਘਰ ਸੋਹਣੇ ਬਣਾ ਲਏ। ਪਰ ਜਿਨ੍ਹਾਂ ਨੇ ਏਦਾਂ ਨਹੀਂ ਕਿਹਾ ਚਲੋ ਕਰੀਏ, ਉਹਨਾਂ ਦੇ ਘਰ ਦਾ ਬੇੜਾ ਜੇ ਗਰਕਿਆ ਤੇ ਉਹਦੇ ਜ਼ਿੰਮੇਵਾਰ ਉਹ ਘਰ ਵਾਲੇ ਹੈ, ਰੱਬ ਨਹੀਂ। ਸਾਡਾ ਇੰਡੀਆ ਜੇ ਏਦਾਂ ਦਾ ਹੈ ਤੇ ਇਹਦੇ ਜ਼ਿੰਮੇਵਾਰ ਇੰਡੀਆ ਦੇ ਲੋਕ ਹੈ, ਰੱਬ ਨਹੀਂ। ਜੇ ਹਜ਼ਾਰਾਂ ਬੰਦੇ ਐਕਸੀਡੈਂਟਾਂ 'ਚ ਸੜਕਾਂ ਤੇ ਮਰਦੇ ਹੈ, ਇਹਦੇ ਜ਼ਿੰਮੇਵਾਰ ਸਾਡਾ ਸਿਸਟਮ ਹੈ, ਰੱਬ ਨਹੀਂ। ਉਹ ਤੇ ਸਾਰਿਆਂ 'ਚ ਹੀ ਵੱਸਦਾ ਸੀ, ਅਸੀਂ ਨਹੀਂ ਦਿਮਾਗ ਵਰਤੇ, ਨਹੀਂ ਦਿਮਾਗ ਚਲਾਇਆ, ਤੇ ਸਾਡੀ ਮਰਜ਼ੀ ਹੈ। ਬਸ ਇਹ ਸਮਝ ਲਿਓ ਵੀਰੋ ਭਾਈਓ, ਆਹ ਨੁਕਤਾ ਜਿੱਦਣ ਸਾਡੇ ਸਮਝ 'ਚ ਆ ਗਿਆ ਤੇ ਦਿਮਾਗ ਚੱਲ ਪੈਣਾ ਵੀ ਯਾਰ ਅਸੀਂ ਕਰਨਾ, ਫਿਰ ਸਾਨੂੰ ਕਰਨਾ ਪੈਣਾ। ਬਸ ਜ਼ਿੰਦਗੀ ਦਾ ਬੇੜਾ ਗਰਕ ਕਰ ਲਾਂਗੇ, ਜ਼ਿੰਮੇਵਾਰੀ ਫਿਰ ਸਾਡੀ ਹੈ। ਸ਼ਰਾਬਾਂ ਪੀ ਕੇ, ਨਸ਼ਿਆਂ 'ਚ ਪੈ ਕੇ, ਨਜਾਇਜ਼ ਸੰਬੰਧ ਬਣਾ ਕੇ ਬੇੜਾ ਗਰਕ ਕਰਨਾ ਤੇ ਕਰ ਲਾ, ਫਿਰ ਤੇਰੀ ਮਰਜ਼ੀ ਹੈ। ਪਰ ਜੇ ਅਕਲ ਲੈ ਕੇ, ਸਮਝ ਲੈ ਕੇ ਜ਼ਿੰਦਗੀ ਜਿਉਂਏ ਨਾ। ਸਤਿਗੁਰ ਕਹਿੰਦੇ ਅਖੇ ਜੀ, ਰਾਜੇ ਬੜੀ ਐਸ਼ ਕਰਦੇ ਐ, ਕਹਿੰਦੇ ਰਾਜਾ ਬਣ ਜਾ। ਕੋਈ ਕਹਿੰਦਾ ਮੈਂ ਜੋਗੀ ਬਣ ਜਾ, ਅੱਖਾਂ ਬੰਦ ਕਰ ਲਾ, ਸਮਾਧੀ ਲਾ ਕੇ ਬਹਿ ਜਾ। ਪਰ ਸਤਿਗੁਰੂ ਦਾ ਸ਼ਬਦ ਹੈ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ। ਜਦੋਂ ਤੋਂ ਤੇਰਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਲੱਗੇ ਆ, ਸਮਝ ਲੈ ਕੇ ਮੈਂ ਕਰਨਾ ਸ਼ੁਰੂ ਕੀਤਾ ਹੈ, ਰਾਜਿਆਂ ਵਾਂਗੂ ਰਹਿੰਦੇ ਹੁਣ ਨਹੀਂ ਜੀ। ਏਦਾਂ ਵੀ ਨਰਕ ਭੋਗਦੇ ਆ ਦੁਖੀ, ਹੁਣ ਕਿੱਥੇ ਹੈ, ਹੁਣ ਤੇ ਸਮਝ ਆ ਗਈ, ਹੁਣ ਦਿਮਾਗ ਚੱਲ ਪਿਆ। ਮੈਂ ਤੁਹਾਨੂੰ ਗੱਲ ਇੱਥੋਂ ਚਲਾ ਰਿਹਾ ਸੀ, ਪਹਿਲਾਂ ਚੇਤਾ ਰੱਖਿਓ, ਗੱਲ ਭੁੱਲ ਨਾ ਜਾਇਓ ਵੀ ਅਸੀਂ ਜੀ ਸੂਰਮੇ ਬਣਨਾ, ਬ੍ਰੇਨ ਦਿਮਾਗ ਸਟ੍ਰੈਚ ਕਰਨਾ ਹੈ, ਇਹਦੇ ਲਈ ਕੀ ਕਰੀਏ? ਮਹਾਰਾਜ ਸਾਨੂੰ ਤਕੜੇ ਕਰੋ, ਫਿਰ ਕਹਿਣਾ ਕੀ ਪਏਗਾ ਉਦੋਂ ਬਾਅਦ? ਪਹਿਲਾਂ ਤੇ ਅਰਦਾਸ ਕਰਨੀ ਹੈ ਵੀ ਮਹਾਰਾਜ ਸਾਡੇ ਦਿਮਾਗ ਬੋਲੋ ਬੋਲੋ ਤਕੜੇ, ਤੇ ਫਿਰ ਆਪਣੇ ਆਪ ਨੂੰ ਚਲੋ ਕਰੀਏ। ਏਦਾਂ ਸ਼ਬਦ ਪੜ੍ਹਨਾ, ਹਮ ਮੈਲੇ ਤੁਮ, ਬੋਲੋ ਬੋਲੋ ਬਈ, ਹਮ ਮੈਲੇ, ਹਮ ਨਿਰਗੁਣ, ਹਮ ਮੂਰਖ, ਤੂੰ ਸਰਬ ਕਲਾ ਕਾ, ਮੇਰੀ ਮੈਲ ਹੈ ਮੇਰੀ ਉੱਜਲ ਕਰ ਦਿਓ। ਪਹਿਲਾਂ ਕਹਿਣਾ, ਫਿਰ ਉਦੋਂ ਬਾਅਦ ਕੀ ਕਹਿਣਾ? ਚਲੋ ਆਪਣੀ ਮੈਲ ਕੱਢੀਏ, ਉਹਦੀ ਨਿਕਲਣੀ ਜਿਹੜਾ ਇੱਦਾਂ ਕਰੂ। ਅਗਲਾ ਕੰਮ ਨਾ ਭੁੱਲੇ, ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ, ਅਰਦਾਸ ਜਿਹੜਾ ਮਰਜ਼ੀ ਬੇਨਤੀ ਵਾਲਾ ਸ਼ਬਦ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਹਜ਼ਾਰਾਂ ਸ਼ਬਦ ਮਿਲਣਗੇ ਜਿਹੜੇ ਬੇਨਤੀ ਵਾਲੇ ਆ, ਪਰ ਨਾਲ ਤੁਸੀਂ ਆਹ ਨੁਕਤਾ ਲਾ ਲਿਓ ਵੀ ਇਹਦਾ ਮਤਲਬ ਜਿਹੜੀ ਮੈਂ ਬੇਨਤੀ ਕਰ ਰਿਹਾ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ, ਹੁਣ ਮੈਨੂੰ ਤਰਨ ਵਾਲੇ ਪਾਸੇ ਤੁਰਨਾ ਪੈਣਾ, ਮੇਰੇ ਗੁਰੂ ਸਾਹਿਬ ਨੇ ਮੇਰੇ ਚ ਰੱਬ ਦੱਸਿਆ। ਹਰ ਸ਼ਬਦ ਜਿਹੜਾ ਮਰਜ਼ੀ ਸ਼ਬਦ ਤੁਸੀਂ ਪੜ੍ਹ ਲਓ, ਸੌਖਾ ਹੋ ਜਾਏਗਾ। ਲਹੁਣ ਆਪਾਂ ਆਹ ਆਹ ਸ਼ਬਦ ਪੜ੍ਹਦੇ ਹਾਂ, ਕਹਿੰਦੇ ਤੇਰਾ 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 ਗਿਆਨ ਲੈ ਕੇ ਤੇਰੀ ਅਕਲ ਲੈ ਕੇ ਜਦੋਂ ਤੋਂ ਜ਼ਿੰਦਗੀ ਜਿਉਣ ਲੱਗੇ ਆ ਸਵਾਦ ਆ ਗਿਆ। ਲਓ ਆ ਸ਼ਬਦ ਸਾਰਾ ਸੁਣਿਓ ਵੀਰੋ ਭਾਈਓ ਪਿਆਰ ਨਾਲ ਪੜੋ। ਹਾਂਜੀ
ਰਾਜ ਲੀਲਾ ਤੇਰੇ ਨਾਮ ਬਣਾਈ ਰਾਜ ਲੀਲਾ
ਅਗਲ ਆਈ ਰਾਜ ਲੀਲਾ ਆਨੰਦ ਆ ਗਿਆ ਰਾਜਿਆਂ ਰਾਜ ਲੀਲਾ ਬਣ ਗਈ ਲੋਕ ਜਿਵੇਂ ਲੋਕ ਆਖੇ ਰਾਜੇ ਬੜੇ ਖੁਸ਼ ਹੁੰਦੇ ਆ ਬੜਾ ਖੁਸ਼ ਹੁੰਦਾ ਅਸੀਂ ਤੇ ਹੁਣ ਕੰਡਿਆਂ ਤੇ ਵੀ ਰਾਜਿਆਂ ਵਾਂਗੂ ਛੱਪਰੀਆਂ ਚ ਵੀ ਰਾਜਿਆਂ ਵਾਂਗੂ ਬਿਰਤੀ ਬਦਲ ਗਈ ਸੁਭਾਅ ਬਦਲ ਗਿਆ ਸਮਝ ਦਾ ਪੱਧਰ ਬਦਲ ਗਿਆ ਅਕਲ ਆਈ ਗਈ।
ਜੋਗ ਬਣਿਆ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਸਤਿਗੁਰ ਖੋਲੇ ਹੁਕਮ ਬੂਝ ਰੰਗ ਰਸਮਾਨੇ ਸਤਿਗੁਰ ਸੇਵਾ ਮਹਾਨਿਰਵਾਣ ਸਰਬ ਸੁਖ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਰਾਜ ਲੀਲਾ ਤੇਰੇ ਨਾਮ ਬਣਾਈ ਜਿਨ ਤੂੰ ਜਪ ਸੋਗ ਰਿਸ਼ਤੇ ਉਦਾਸੀ ਪਰਵਾਨ ਨਾਮ ਤੇਰਾ ਕੀਰਤਨ
ਤੇ ਰਾਜੇ ਵੀ ਭਿਖਾਰੀਆਂ ਵਾਂਗੂ ਫਿਰਦੇ ਧੱਕੇ ਖਾਂਦੇ ਸਮਝ ਨਹੀਂ ਅਕਲ ਨਹੀਂ ਤੇ ਰਾਜੇ ਵੀ ਰਾਜਿਆਂ ਵਾਂਗੂ ਨਹੀਂ ਜਿਉਂ ਸਕਦੇ ਭਿਖਾਰੀਆਂ ਵਾਂਗੂ ਜਿਉਂਦੇ ਹੋਰ 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 ਤੜਫਦੇ ਰਹਿੰਦੇ ਤੇ ਜੇ ਅਕਲ ਹੋਵੇ ਸਮਝ ਹੋਵੇ ਪੱਲੇ ਹੋਵੇ ਕੁਛ ਗਿਆਨ ਹੋਵੇ ਨੌਲੇਜ ਹੋਵੇ ਤੇ ਬੰਦਾ ਛੱਪਰੀ ਵਿੱਚ ਵੀ ਉਹਦੀ ਫੀਲਿੰਗ ਏਦਾਂ ਦੀ ਹੋ ਸਕਦੀ ਸਮਝ ਉਹਦੀ ਏਦਾਂ ਦੀ ਖਿੜਿਆ ਖਿੜਿਆ ਰਹਿ ਸਕਦਾ ਤਾਂ ਕਰਕੇ ਮੇਰੇ ਮਾਲਕ ਜੀ ਤੇਰਾ ਗਿਆਨ ਤੇਰਾ ਨਾਮ ਸਾਡੇ ਵਾਸਤੇ ਬੜੀ ਵੱਡੀ ਚੀਜ਼ ਹੈ ਜੋਗ ਬਣਿਆ ਤੇਰਾ ਕੀਰਤਨ ਗਾਈ ਤੇਰੀ ਕੀਰਤੀ ਗਾਉਂਦੇ ਹਾਂ ਜੋਗੀ ਜੋਗ ਬਣ ਗਿਆ ਬਸ ਸਾਡੇ ਲਈ ਇਹੋ ਹੀ ਜੋਗ ਹੈ ਅਸੀਂ ਘਰ ਬਾਰ ਛੱਡ ਕੇ ਜੋਗ ਕਮਾਉਣ ਨਹੀਂ ਜਾਣਾ ਇਹੀ ਤੇ ਸਾਡੀ ਵੱਖਰੀ ਗੱਲ ਹੈ ਨਾ ਪਿਆਰਿਓ ਪੜ੍ਹਦੇ ਹਾਂ ਅਸੀਂ ਨਹੀਂ ਵੇਖਦੇ ਜੋਗੀ ਅਸੀਂ ਭਗਵੇਂ ਪਾ ਕੇ ਘਰ ਬਾਰ ਛੱਡ ਕੇ ਜੰਗਲਾਂ ਚ ਨਹੀਂ ਜਾਣਾ ਅਸੀਂ ਤੇ ਘਰ ਚ ਰਹਿ ਕੇ ਤੈਨੂੰ ਸਮਝ ਕੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਵਾਂਗੇ ਇਹੀ ਜੋਗ ਹੈ ਅਸੀਂ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਹਾਂ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਨਿਆਰਾ ਅਸੀਂ ਨਹੀਂ ਵਾਹ ਸਾਡੀ ਗੱਲ ਵੱਖਰੀ ਨਿਆਰਾ ਕੀ ਹੈ ਜੀ ਘਰ ਚ ਰਹਿ ਕੇ ਬੱਚਿਆਂ ਚ ਰਹਿ ਕੇ ਪਰਿਵਾਰ ਚ ਰਹਿ ਕੇ ਵੀ ਜੋਗ ਕਮਾਇਆ ਜਾ ਸਕਦਾ ਘਰ ਚ ਰਹਿ ਕੇ ਪਰਿਵਾਰ ਚ ਰਹਿ ਕੇ ਵੀ ਰਾਜਿਆਂ ਵਾਂਗੂ ਰਿਹਾ ਜਾ ਸਕਦਾ ਪਾਟੇ ਹੋਣ ਕੱਪੜੇ ਬਸਤਾ ਤੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਅਧਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਖ ਨਾ ਸਿੰਨਾ ਪਰ ਜੇ ਸਮਝ ਹੋਵੇ ਰਾਜਾ ਸਗਲੀ ਹਰ ਨਾਮ ਮਨ ਜੇ ਭਿੱਜਿਆ ਹੋਵੇ ਕਹਿੰਦੇ ਮਨ ਅਕਲ ਹੋਵੇ ਸਮਝ ਹੋਵੇ ਗਿਆਨ ਹੋਵੇ ਤੇ ਰਾਜਾ ਸਗਲੀ ਸ੍ਰਿਸ਼ਟ ਕਾ ਉਹਤੇ ਛੱਪਰੀਆਂ ਵਿੱਚ ਵੀ ਰਹਿੰਦੇ ਸੋਭਾ ਪਾਉਂਦੇ ਆ ਚੰਗੇ ਲੱਗਦੇ ਜਿਨ੍ਹਾਂ ਦੇ ਕੋਲ ਸਮਝ ਹੈ ਜਿਨ੍ਹਾਂ ਨੂੰ ਅਕਲ ਹੈ ਦਿਮਾਗ ਚੱਲਦਾ ਜਿਨ੍ਹਾਂ ਦਾ ਅਕਲ ਲੈ ਕੇ ਜ਼ਿੰਦਗੀ ਜਿਉਂਦੇ ਹੈ ਉਹਤੇ ਸੋਹਣੇ ਲੱਗਦੇ ਛੱਪਰੀਆਂ ਚ ਵੀ ਸਵਾਦ ਨਾਲ ਰਹਿੰਦੇ ਤਾਂ ਕਰਕੇ ਭਾਈ ਸਮਝ ਸਭ ਤੋਂ ਜ਼ਰੂਰੀ ਹੈ ਗਿਆਨ ਲੈਣਾ ਅਕਲ ਲੈਣੀ ਨੌਲੇਜ ਲੈਣੀ ਅੱਖਾਂ ਖੋਲ੍ਹ ਕੇ ਜ਼ਿੰਦਗੀ ਜਿਉਣੀ ਇਹ ਸਭ ਤੋਂ ਜ਼ਰੂਰੀ ਹੈ ਪੜ੍ਹ ਰਹੇ ਸੀ ਰਾਜ ਲੀਲਾ ਤੇਰੇ ਫਿਰ ਪੜ੍ਹੋ ਰਾਜਲੀਲਾ
ਰਾਜਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਣੇ ਤੇਰੇ ਉਲੇ ਭ੍ਰਮ ਕੇ ਪਰਦੇ ਸਤਿਗੁਰ ਖੁੱਲੇ
ਆ ਸੱਚਾ ਗਿਆਨ ਹੈ ਜਿਹੜਾ ਜਦੋਂ ਤਾਂ ਮੈਂ ਸੱਚਾ ਗਿਆਨ ਦੀ ਸ਼ਰਨ ਲਈ ਹੈ ਆਸਰਾ ਤੱਕਿਆ ਮੈਂ ਸੱਚੇ ਗਿਆਨ ਦੀ ਸ਼ਰਨ ਵਿੱਚ ਗਿਆ ਗੁਰੂ ਗ੍ਰੰਥ ਸਾਹਿਬ ਤੋਂ ਕੀ ਮਿਲਦਾ ਜੀ ਸਾਨੂੰ ਸੱਚਾ ਜੁੜਨਾ ਕਾਹਦੇ ਨਾਲ ਹੈ ਸੱਚੇ ਸ਼ਬਦ ਤੋਂ ਕੀ ਮਿਲਦਾ ਗਿਆਨ ਗੁਰੂ ਕੌਣ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੱਥਾ ਟੇਕਦੇ ਹਾਂ ਗਿਆਨ ਲੈਂਦੇ ਹਾਂ ਅਕਲ ਲੈਂਦੇ ਹਾਂ ਇੱਥੋਂ ਸਮਝ ਲਈ ਇੱਕ ਗੱਲ ਚੇਤਾ ਰੱਖਿਓ ਵੈਸੇ ਮੈਂ ਇਸ ਵਿਸ਼ੇ ਤੇ ਇੱਕ ਛੋਟੀ ਜਿਹੀ ਵੀਡੀਓ ਤੇ ਮੈਂ ਬਣਾਉਣੀ ਹੈ ਕਿਸੇ ਦਿਨ ਬੈਠ ਕੇ ਦੋ ਚਾਰ ਦਿਨਾਂ 'ਚ ਬਣਾਵਾਂਗਾ ਪਰ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਵੀ ਕਹਿ ਤੇ ਦਿੰਦੇ ਹੋ ਵੀ ਸਾਡਾ ਗੁਰੂ ਹੈ ਜੀ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਕੀ ਮਿਲਦਾ ਗਿਆਨ ਆ ਸਾਰੇ ਕਹਿੰਦੇ ਪਰ ਕਿੰਨੇ ਅੰਗ ਪੜ੍ਹਦੇ ਹੋ ਰੋਜ਼ ਅਸੀਂ ਕਹਿੰਦੇ ਹਾਂ ਵੀ ਅਸੀਂ ਇਕੱਲਾ ਪੂਜਦੇ ਥੋੜ੍ਹਾ ਆ ਅਸੀਂ ਤੇ ਸਮਝਦੇ ਅਸੀਂ ਇਕੱਲੇ ਮੱਥੇ ਥੋੜ੍ਹਾ ਟੇਕਦੇ ਹਾਂ ਅਸੀਂ ਤੇ ਸਮਝਦੇ ਹਾਂ ਪਰ ਕਿੰਨਾ ਸਮਝਦੇ ਹਾਂ ਰੋਜ਼ ਕਿੰਨਾ ਕੁ ਅਸੀਂ ਸਮਝ ਲੈਂਦੇ ਨੌਲੇਜ ਲੈਂਦੇ ਗਿਆਨ ਲੈਂਦੇ ਕਿੰਨਾ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਮਿਲਦੀ ਤੇ ਸਤਿਕਾਰ ਕਿੰਨਾ ਕਰਦੇ ਇਹ ਇਸ ਗੱਲ ਵੱਲ ਬਹੁਤ ਜ਼ਰੂਰੀ ਧਿਆਨ ਦੇਣਾ ਪੈਣਾ ਪਿਆਰਿਓ ਜਿਹੜੇ ਬਾਬਿਆਂ ਦੀ ਗੱਲ ਕਰਦੇ ਨਾ ਕਈ ਵਾਰੀ ਦੋ ਦੋ ਵਜੇ ਉੱਠ ਕੇ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਦੁੱਧ ਛਕਾਉਂਦੇ ਆ ਸਾਰੀ ਸਾਰੀ ਰਾਤ ਪੱਖਾ ਚੱਲਦੇ ਬਾਹਰ ਸੈਰ ਕਰਨ ਲੈ ਕੇ ਜਾਂਦੇ ਧੁੱਪ ਚ ਵੀ ਲੈ ਕੇ ਜਾਂਦੇ ਏਸੀ ਵੀ ਲਾਉਂਦੇ ਉਹ ਤੇ ਇਕੱਲੀ ਦੇਹ ਮੰਨ ਰਹੇ ਸਿਰਫ ਸਰੀਰ ਤੇ ਆਪਾਂ ਤੇ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਕਰਨਾ ਚਾਹੀਦਾ ਪਰ ਗਿਆਨ ਲੈਣਾ ਤੇ ਗਿਆਨ ਲੈਣਾ ਹੈ ਸਮਝ ਲੈਣੀ ਹੈ ਜੇ ਤੁਸੀਂ ਪਰਮੇਸ਼ਰ ਦੁਆਰ ਆਉਂਦੇ ਆ ਜਾਂ ਜਿਹੜੇ ਬੰਦੇ ਘਰਾਂ 'ਚ ਬਹਿ ਕੇ ਦੀਵਾਨ ਸੁਣਦੇ ਮੈਨੂੰ ਬੜੇ ਬੰਦੇ ਮਿਲਦੇ ਬੜੀ ਸਮਝ ਆਈ ਜੀ ਸਾਡੇ ਦਿਮਾਗ ਖੁੱਲ੍ਹ ਗਿਆ ਜੀ ਸਾਡਾ ਭਾਰ ਹੌਲਾ ਹੋ ਗਿਆ ਮੈਂ ਕਿਹਾ ਹੁਣ ਫਿਰ ਕੀ ਕਰਨਾ ਬਸ ਹੁਣ ਕੀ ਹੁਣ ਤੇ ਮੌਜ ਲੱਗੀ ਹੁਣ ਤੇ ਸੌਖੇ ਹੋ ਗਏ ਹੁਣ ਕੋਈ ਗੱਲ ਹੀ ਨਹੀਂ ਕੋਈ ਰਹਿ ਗਈ ਹੁਣ ਤੇ ਮਗਰ ਫਿਰ ਤੇ ਹੁਣ ਫਿਰ ਕੀ ਕਰੇਗਾ ਦਾੜੀ ਕਟਾਏਗਾ ਹੁਣ ਕੀ ਕਰੇਗਾ ਫਿਰ ਪੀਣ ਲੱਗੇਗਾ ਹੁਣ ਤੈਨੂੰ ਖੁੱਲ੍ਹ ਮਿਲ ਗਈ ਇਹਦਾ ਅਰਥ ਇਹ ਹੈ ਇੱਦਾਂ ਸਮਝਦੇ ਹਾਂ ਅਸੀਂ ਮੈਂ ਦੋ ਤਿੰਨ ਬੰਦੇ ਸਾਡੇ ਵਿਗੜੇ ਵੇਖੇ ਦੋ ਤਿੰਨ ਬੰਦੇ ਸਾਡੇ ਤੇ ਮੈਨੂੰ ਇੰਨੀ ਤਕਲੀਫ ਹੋਈ ਹੈ ਵੇਖ ਕੇ ਮੈਂ ਕਿਹਾ ਤੈਨੂੰ ਹੋਇਆ ਕੀ ਕਹਿੰਦੇ ਬਸ ਜੀ ਹੁਣ ਸਮਝ ਆ ਗਿਆ ਸਮਝ ਆ ਗਈ ਵੀ ਇਹਦਾ ਮਤਲਬ ਵੀ ਹੁਣ ਤੇ ਲੋੜ ਹੀ ਨਹੀਂ ਜਿਵੇਂ ਮਰਜ਼ੀ ਕਰੋ ਆਪਣੀ ਜ਼ਿੰਦਗੀ ਜਿਉਵੋ ਕਈ ਬੰਦਿਆਂ ਦੇ ਦਿਮਾਗ 'ਚ ਇਹ ਚੀਜ਼ ਚੱਲਦੀ ਹੈ ਔਰ ਚੱਲ ਰਹੀ ਹੈ ਇਹ ਬਹੁਤ ਖਤਰਨਾਕ ਹੈ ਬਹੁਤ ਮੂਰਖ ਨੇ ਉਹ ਬੰਦੇ ਕੋਈ ਲੋੜ ਨਹੀਂ ਸਾਨੂੰ ਇਹੋ ਜਿਹੇ ਬੰਦਿਆਂ ਦੀ ਕੱਲ ਭੱਜਦੇ ਅੱਜ ਭੱਜਣ ਜਿਹੜਾ ਬੰਦਾ ਭਾਰ ਸਮਝ ਕੇ ਬੈਠਾ ਸੀ ਮੈਂ ਕਹਿ ਰਿਹਾ ਭਾਰ ਲੈਣਾ ਥੋੜਾ ਜਿਹਾ ਤੇਰਾ ਡਬਲ ਭਾਰ ਹੋ ਜਾਣਾ ਚਾਹੀਦਾ ਹੁਣ ਵੇਖੋ ਭਾਈ ਲੈਣਾ ਜੀ ਦਾ ਭਾਰ ਲੈ ਜਾਂਦਾ ਹਰ ਸਾਲ ਉੱਥੇ ਵੈਸ਼ਨੂੰ ਦੀ ਯਾਤਰਾ ਦੇਵੀ ਦੀ ਯਾਤਰਾ ਕਰਦੇ ਰਹਿੰਦੇ ਨੱਚਦੇ ਪੈਰਾਂ 'ਚ ਘੁੰਗਰੂ ਬੰਨ ਕੇ ਨੱਚਦੇ ਭਾਈ ਲੈਣਾ ਜੀ ਜਗਰਾਤਾ ਮੰਡਲੀ ਦੇ ਮੁਖੀ ਭਾਈ ਲੈਣਾ ਜੀ ਜਗਰਾਤਾ ਮੰਡਲੀ ਦੇ ਮੁਖੀ ਭਾਈ ਲੈਣਾ ਜੀ ਘੁੰਗਰੂ ਪਾ ਕੇ ਦੇਵੀ ਦੀ ਭੇਟਾ ਗਾਉਣੀਆਂ ਨੱਚਣਾ ਜਿਵੇਂ ਲੋਕ ਨੱਚਦੇ ਹੈ ਅੱਗੇ ਖੜ ਕੇ ਦੇਵੀ ਦੇ ਨੱਚਣਾ ਮੂਰਤੀ ਦੇ ਅੱਗੇ ਨੱਚਣਾ ਪਰ ਜਿੱਦਣ ਇੱਕ ਸਿੱਖ ਕੋਲੋਂ ਬਾਣੀ ਸੁਣਦੇ ਆ ਤੇ ਬਾਣੀ ਸੁਣ ਕੇ ਗੁਰੂ ਨਾਨਕ ਦੇ ਕੋਲ ਜਾਂਦੇ ਆ ਤੇ ਗੁਰੂ ਨਾਨਕ ਕੋਲ ਜਾ ਕੇ ਫਿਰ ਕੀ ਕਹਿੰਦੇ ਆ ਛੱਡਤਾ ਸਾਰਾ ਕੁਝ ਮੇਰਾ ਹੁਣ ਸਾਰਾ ਭਾਰ ਬੋਲੋ ਗੱਜ ਕੇ ਤੇ ਫਿਰ ਉਹਨਾਂ ਨੇ ਭਾਰ ਲਾ ਕੇ ਫਿਰ ਕੀ ਕੀਤਾ ਵੀ ਘਰ ਬਹਿ ਕੇ ਜਾ ਕੇ ਦੁਕਾਨ ਆਪਣੀ ਨੂੰ ਛੱਡੋ ਹੁਣ ਬਸ ਗੱਲ ਖਤਮ ਹੋ ਗਈ ਇਦਾਂ ਕੀਤਾ ਉਹਨਾਂ ਨੇ ਉਹ ਕਹਿੰਦੇ ਉਹ ਮੇਰਾ ਤੇ ਲੈ ਗਿਆ ਮੈਨੂੰ ਤੇ ਸਮਝ ਆ ਗਈ ਪਰ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਸਤੇ ਆਪਣੇ ਆਪ ਨੂੰ ਭੇਟ ਕਰਤਾ ਕਹਿੰਦੇ ਬਾਬਾ ਮੈਂ ਤੇਰਾ ਆ ਅੱਗੇ ਲੈ ਕੇ ਚੱਲੀਏ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਭਟਕੇ ਫਿਰਦੇ ਆ ਆਖੋ ਸਾਧਨਾ ਤੇ ਜੇ ਕਿਸੇ ਬੰਦੇ ਤੇ ਤੁਸੀਂ ਪ੍ਰਭਾਵ ਦੇਣਾ ਚਾਹੁੰਦੇ ਆ ਵੀ ਗੱਲ ਤੇ ਤੁਹਾਡੇ ਸਮਝ ਚ ਆ ਗਈ ਫਿਰ ਜੇ ਤੁਸੀਂ ਅੱਗੇ ਸਮਝਾਉਣਾ ਚਾਹੁੰਦੇ ਆ ਤੇ ਤੁਸੀਂ ਇਦਾਂ ਵਿਖਾਏਂਗੇ ਵੀ ਮੈਂ ਕਿਰਪਾਨ ਹੁਣ ਨਹੀਂ ਬਣਦਾ ਇਹ ਵਿਖਾਏਗਾ ਹੁਣ ਮੇਰਾ ਜੀ ਕਰਦਾ ਮੈਂ ਦਾੜੀ ਕੱਟ ਦਿਆਂ ਹੁਣ ਤੂੰ ਇਹ ਵਿਖਾਏਗਾ ਮੈਂ ਗੁਰਦੁਆਰੇ ਨਹੀਂ ਜਾਂਦਾ ਹੁਣ ਮੱਥਾ ਨਹੀਂ ਟੇਕਦਾ ਮੈਂ ਹੁਣ ਜਾਂਦਾ ਹੀ ਨਹੀਂ ਗੁਰਦੁਆਰੇ ਇਹ ਵਿਖਾਏਗਾ ਕਿੱਦਾਂ ਲੈ ਕੇ ਜਾਓਗੇ ਤੁਸੀਂ ਇਸ ਸੋਚ ਨੂੰ ਅੱਗੇ ਕਿੱਦਾਂ ਤੁਹਾਡੀ ਗੱਲ ਸੁਣੇਗਾ ਕੋਈ ਕਿੱਦਾਂ ਤੁਸੀਂ ਅੱਗੇ ਸਮਝਾ ਸਕਦੇ ਹੋ ਪਿਆਰਿਓ ਜੇ ਸਮਝ ਆ ਗਈ ਹੈ ਤੇ ਪ੍ਰੈਕਟੀਕਲਟੀ ਬਹੁਤ ਵਧੀਆ ਬਣਾ ਕੇ ਦਿਖਾਉਣੀ ਪੈਣੀ ਵੀ ਅਗਲਾ ਪੁੱਛੇ ਯਾਰ ਅੱਗੇ ਨਾਲੋਂ ਦੁੱਗਣਾ ਸੇਵਾਦਾਰ ਵਧੀਆ ਬਣ ਗਿਆ ਹੈ ਕੰਮਾਂ ਦੁੱਗਣਾ ਹੋ ਗਿਆ ਬਾਣੀ ਡਬਲ ਪੜ੍ਹਨ ਲੱਗ ਪਿਆ ਵੱਧ ਟਾਈਮ ਕੱਢਣ ਲੱਗ ਪਿਆ ਕਿੰਨਾ ਮਰਿਆਦਾ ਚ ਆ ਗਿਆ ਇਹ ਬੰਦਾ ਜ਼ਿੰਦਗੀ ਚ ਡਿਸਿਪਲਨ ਆ ਗਿਆ ਬੈਲੈਂਸ ਆ ਗਿਆ ਇਹ ਬੰਦੇ ਦੀ ਜ਼ਿੰਦਗੀ ਬਦਲ ਗਈ ਯਾਰ ਆਹ ਹੋਣਾ ਚਾਹੀਦਾ ਪਰ ਬਹੁਤੇ ਬੰਦੇ ਸਾਡਾ ਦਿਮਾਗ ਇਦਾਂ ਦਾ ਅਸੀਂ ਬਾਗੀ ਬਣਦੇ ਹਾਂ ਇਨਕਲਾਬੀ ਨਹੀਂ ਬਣਦੇ ਮੈਂ ਤੁਹਾਨੂੰ ਕਿਹਾ ਸੀ ਬਾਗੀ ਨਾ ਬਣਿਓ ਇਨਕਲਾਬੀ ਬਣਿਓ ਜਦੋਂ ਗੱਲ ਸਮਝ ਆ ਜਾਂਦੀ ਹੈ ਉਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ ਬਾਗੀ ਤੇ ਹਰੇਕ ਹੀ ਉਹਨੂੰ ਫਿਰਦਾ ਦਾੜੀ ਕੱਟਣ ਦੀ ਮੌਜ ਹੋ ਜੇ ਮੈਂ ਵੀ ਕੱਟ ਦਿਆਂ ਭਾਰ ਹੈ ਯਾਰ ਛੱਡ ਪਰੇ ਪੱਗ ਬੰਨਣੀ ਦਾ ਖਿਹੜਾ ਛੱਡੇ ਯਾਰ ਟੋਪੀ ਜੀ ਲੈ ਕੇ ਸਰ ਜੇ ਸਾਰੋ ਦਾਲ ਖਾ ਖਾ ਕੇ ਮਰ ਚੱਲੇ ਆ ਮੁਰਗੇ ਬਾਰੇ ਦੱਸੋ ਵੀ ਖਾਈਏ ਕਿ ਨਾ ਖਾਈਏ ਇਹਦੇ ਬਾਰੇ ਗੱਲ ਕਰ ਇੱਥੇ ਖੜੇ ਬੰਦੇ ਕਈ ਛਾਲਾਂ ਮਾਰਦੇ ਫਿਰਦੇ ਵੀ ਸਾਨੂੰ ਕੋਈ ਬੰਦਾ ਇੱਦਾਂ ਕਵੇ ਮੌਜਾਂ ਕਰੀਏ ਯਾਰ ਕਿੱਥੇ ਫਸੇ ਇੱਦਾਂ ਨਹੀਂ ਕੰਮ ਚੱਲਣਾ ਜੇ ਤੁਹਾਡੇ ਗੱਲ ਪਕੜ ਚਾਹੁੰਦੀ ਹੈ ਉਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਸਮਝਾਉਣਾ ਕਿੱਦਾਂ ਅੱਗੇ ਆ ਵਿਚਾਰਧਾਰਾ ਜਿਹੜੀ ਰੁਮਾਲਿਆਂ ਦੇ ਵਿੱਚ ਲੁਕੋ ਕੇ ਰੱਖੀ ਹੋਈ ਹੈ ਇਹਨੂੰ ਕਿੱਦਾਂ ਪਹੁੰਚਾਈਏ ਲੋਕਾਂ ਤੱਕ ਕਿੱਦਾਂ ਸਮਝ ਆਵੇ ਉਹ ਰੱਬ ਤੇਰੇ ਵਿੱਚ ਸੀ ਤੂੰ ਜ਼ਿੰਮੇਵਾਰ ਬਣ ਆ ਸੋਚ ਜਿਹੜੀ ਪੈਂਦੀਆਂ ਦੀ ਇਹ ਸੋਚ ਵਾਸਤੇ ਤੂੰ ਕਹਿੰਦਾ ਮੇਰਾ ਭਾਰ ਲੈ ਗਿਆ ਅਗਲਿਆਂ ਨੇ ਇਹ ਸੋਚ ਨੂੰ ਅੱਗੇ ਪਹੁੰਚਾਉਣ ਵਾਸਤੇ ਤਵੀਆਂ ਤੇ ਸਮਾਧੀਆਂ ਲਾਈਆਂ ਅਗਲਿਆਂ ਨੇ ਦੇਗਾਂ ਚੋਂ ਵਾਲੇ ਖਾਧੇ ਐ ਉਹ ਜਿਹੜੇ ਕਲਗੀਆਂ ਵਾਲੇ ਬਾਪੂ ਦੀ ਗੱਲ ਕਰਦੇ ਆ ਨਾ ਬਾਜਾਂ ਵਾਲੇ ਦੀ ਉਹਨਾਂ ਆਪਣੇ ਪੁੱਤ ਨੀਹਾਂ ਚ ਖਲਾਰੇ ਆ ਸੋਚ ਅੱਗੇ ਲਿਜਾਣ ਲਈ ਨਿੱਕੇ ਨਿੱਕੇ ਨੀਹਾਂ ਚ ਚਣਾਏ ਐ ਕੰਡਿਆਂ ਤੇ ਆਸਣ ਲਾਏ ਐ ਘਰ ਬਾਰ ਛੱਡਿਆ ਆ ਹੁਣ ਠੰਡ ਜੀ ਆ ਨਾ ਜਦੋਂ ਬੰਦਾ ਤਰਸਦਾ ਚੱਲ ਰਜਾਈ ਚ ਸੋਈਏ ਚੱਲ ਕੇ ਘਰ ਬਿਨਾਂ ਗੁਜ਼ਾਰਾ ਨਹੀਂ ਫੁੱਟਪਾਥ ਤੇ ਨਹੀਂ ਬੰਦਾ ਸੌ ਸਕਦਾ ਕੰਨਿਆਂ ਤੇ ਪਏ ਆ ਉਹ ਆ ਸੋਚ ਅੱਗੇ ਲਿਜਾਣ ਲਈ ਤੂੰ ਕਹੀ ਜਾਣਾ ਮੇਰਾ ਭਾਰ ਲੈ ਗਿਆ ਤੇਰੇ ਤੇ ਡਬਲ ਭਾਰ ਪੈਣਾ ਚਾਹੀਦਾ ਸੀ ਵੀ ਯਾਰ ਇਹ ਸੋਚ ਅੱਗੇ ਕਿੱਦਾਂ ਲੈ ਕੇ ਚੱਲੀ ਗਈ ਸਮਝਾਈਏ ਕਿੱਦਾਂ ਮੈਂ ਵਲੰਟੀਅਰ ਕਿੱਦਾਂ ਬਣਾ ਅੱਜ ਤੋਂ ਬਾਅਦ ਮੈਂ ਕੰਮ ਕਿੱਦਾਂ ਕਰਾਂ ਜੇ ਉਹ ਇੱਦਾਂ ਆਨੰਦਪੁਰ ਛੱਡ ਸਕਦੇ ਆ ਮੈਂ ਕੱਚਾ ਕੋਠਾ ਮੇਰਾ ਛੱਡਣ ਨੂੰ ਤਿਆਰ ਹਾਂ ਮੈਂ ਜੇ ਉਹ ਤਿੰਨ ਚਾਰ ਪੁੱਤ ਲੇਖੇ ਲਾ ਸਕਦੇ ਆ ਕੱਦਾਂ ਮੇਰਾ ਵੀ ਲੱਗ ਜਾਏਗਾ ਕੋਈ ਗੱਲ ਨਹੀਂ ਜੇ ਉਹ ਸਰੀਰ ਲੇਖੇ ਲਾ ਸਕਦੇ ਆ ਮੈਂ ਵੀ ਮਰਦਾ ਕੋਈ ਨਹੀਂ ਇੱਦਾਂ ਸੋਚੋ ਆ ਸੋਚ ਅੱਗੇ ਲੈ ਕੇ ਚੱਲੋ ਭਾਰ ਲੈ ਗਿਆ ਤੇ ਘਰ ਬਹਿ ਜਾਓ ਜਾ ਕੇ ਮੌਜ ਲੱਗ ਗਈ ਜੀ ਹੁਣ ਤੇ ਸੌਖਾ ਹੋ ਗਿਆ ਕੰਮ ਮੈਨੂੰ ਬਹੁਤ ਬੰਦੇ ਮਿਲਦੇ ਆ ਬੜਾ ਸੌਖਾ ਹੋ ਗਿਆ ਮੈਂ ਜਦੋਂ ਇੱਦਾਂ ਕਹਿੰਦੇ ਆ ਮੈਨੂੰ ਚੜ ਗੁੱਸਾ ਜਾਂਦਾ ਵੀ ਇਹ ਬੰਦਾ ਹੱਦ ਹੋ ਗਈ ਇਹਦੇ ਵੀ ਸੌਖੀ ਹੋਈ ਜਾਂਦੇ ਤੂੰ ਤਾਂ ਔਖਾ ਹੋ ਜਾਣਾ ਸੀ ਫਿਰ ਸਟ੍ਰੈਸ ਨਹੀਂ ਪੈ ਜਾਂਦੀ ਨਾਲ ਦੀ ਨਾਲ ਭਾਰ ਪੈ ਜਾਂਦਾ ਜੀ ਕਈ ਬੰਦੇ ਇੱਦਾਂ ਦੇ ਆ ਜਿੱਦਣ ਅਮਰੀਕਾ ਜਾਂਦੇ ਆ ਨਾ ਉਹ ਕਹਿੰਦੇ ਮੌਜ ਲੱਗ ਗਈ ਅਸੀਂ ਤੇ ਨਜ਼ਾਰੇ ਲੈਂਦੇ ਹਾਂ ਤੇ ਕਈਆਂ ਦੇ ਸਟ੍ਰੈਸ ਪੈ ਜਾਂਦੀ ਹਾਏ ਓਏ ਮੇਰੇ ਬਾਕੀ ਵਾਲੇ ਮੇਰੇ ਭੈਣ ਭਰਾ ਉਹ ਮੇਰਾ ਸਾਰਾ ਪਿੰਡ ਮੇਰੇ ਯਾਰ ਬੇਲੀ ਦੁਨੀਆ ਤੇ ਰੁਲ ਕੇ ਮਰ ਚੱਲੀ ਉੱਥੇ ਸਾਰੇ ਕਿਵੇਂ ਆਉਣ ਗਈ ਉਹ ਇੱਦਾਂ ਸੋਚਦੇ ਇਹ ਫਰਕ ਹੈ ਬੰਦਿਆਂ 'ਚ ਕਈ ਬੰਦੇ ਸਵਾਰਥੀ ਹੈ ਆਪਣੇ ਆਪ ਬਾਰੇ ਸੋਚਦੇ ਆ ਬਸ ਪਰ ਕਈ ਕਹਿੰਦੇ ਬਾਕੀਆਂ ਨੂੰ ਕਿੱਦਾਂ ਲੈ ਕੇ ਜਾਣਾ ਬਈ, ਤੂੰ ਗਾਂ ਵਾਲਿਆਂ ਮਗਰ ਤੇ ਭੱਜਦਾ, ਜਿਹੜੇ ਤੇਰੇ ਮਗਰ ਆਉਂਦੇ ਉਹਨਾਂ ਨੂੰ ਨੀ ਰਲਾਉਣਾ ਤੈ, ਜਿਹੜੇ ਅੱਗੇ ਭੱਜ ਗਏ ਉਹਨਾਂ ਮਗਰ ਤੇ ਉਹਨਾਂ ਦੇ ਮਗਰ ਚੱਲ, ਜਿਹੜੇ ਪਿੱਛੇ ਆ ਉਹਨਾਂ ਨੂੰ ਕਿੱਦਾਂ ਰਲਾਏਗਾ ਨਾਲ, ਉਹਨਾਂ ਨੂੰ ਵੀ ਨਾਲ ਰਲਾ। ਤੇ ਉਹਦੇ ਲਈ ਤੈਨੂੰ ਹਰ ਡਿਸਿਪਲਿਨ ਫੋਲੋ ਕਰਨਾ ਪੈਣਾ, ਹਰ ਮਰਿਆਦਾ ਰੱਖਣੀ ਪੈਣੀ, ਤੈਨੂੰ ਹਰ ਮਰਿਆਦਾ ਮੰਨਣੀ ਪੈਣੀ, ਹਰ ਉਹ ਚੀਜ਼ ਕਰਨੀ ਪੈਣੀ ਜਿਹੜੀ ਕਰਨੀ ਚਾਹੀਦੀ। ਹਰ ਟੀਚਰ ਊੜਾ ਐੜਾ ਈੜੀ ਐ ਬੋਲਦਾ, ਇੱਕ ਦੂਣੀ ਦੂਣੀ ਮਗਰ ਬੱਚੇ ਬੋਲਦੇ, ਕਹਿੰਦੇ ਵੀ ਆਨੂੰ ਇਹ ਦੂਣੀ ਪੜ੍ਹਦਾ, ਉਹ ਭਾਈ ਪੜ੍ਹਾਉਣ ਲਈ ਵੀ ਪੜ੍ਹਦਾ, ਸਮਝ ਆ ਵੀ ਗਈ ਫਿਰ ਵੀ ਪੜ੍ਹਦਾ। ਕਲਗੀਆਂ ਵਾਲੇ ਕਹਿੰਦੇ ਮੈਨੂੰ ਵੀ ਛਕਾ ਦਿਓ ਅੰਮ੍ਰਿਤ, ਮੈਂ ਵੀ ਛਕਣਾ। ਉਹ ਰੋਲ ਮਾਡਲ ਬਣ ਕੇ ਦਿਖਾਓ, ਭਾਰ ਲਾਓ ਨਾ ਡਬਲ ਭਾਰ ਪਾਓ, ਜ਼ਿੰਮੇਵਾਰੀਆਂ ਚੱਕੋ, ਫਰਜ਼ ਪਛਾਣੋ ਆਪਣੇ। ਏਦਾਂ ਨਹੀਂ ਹੁੰਦਾ ਵੀ ਹੌਲੇ ਹੋ ਗਏ, ਹੁਣ ਲੋੜ ਨਹੀਂ ਜੀ ਆ ਕਰਨ ਦੀ। ਕਿਉਂ ਨਹੀਂ ਲੋੜ ਬਈ, ਹੁਣ ਤੇ ਜ਼ਿਆਦਾ ਲੋੜ ਹੈ। ਹੁਣ ਕਿਉਂ ਨਹੀਂ ਗੁਰਦੁਆਰੇ ਜਾਣਾ, ਜਾਣਾ ਕਿਉਂ ਨਹੀਂ ਜਾਣਾ? ਉੱਥੇ ਜਾ ਕੇ ਗੁਰਦੁਆਰੇ ਜਾ ਕੇ ਸੇਵਾ ਕਰਾਂਗੇ, ਲੰਗਰ ਚ ਸੇਵਾ ਕਰਾਂਗੇ, ਬਾਹਰ ਸੇਵਾ ਕਰਾਂਗੇ, ਭੱਜ ਭੱਜ ਕੇ ਕੰਮ ਕਰਾਂਗੇ। ਕੋਈ ਤੇ ਪੁੱਛੇਗਾ ਯਾਰ ਇੰਨਾ ਵਧੀਆ ਵਲੰਟੀਅਰ ਤੂੰ ਹੈ ਕਿੱਦਾਂ ਬਣਿਆ ਕਿੱਦਾਂ? ਜਿਹੜੇ ਬੰਦੇ ਭੱਜ ਭੱਜ ਸੇਵਾ ਕਰਦੇ ਆ, ਦੌੜਦੇ ਫਿਰਦੇ, ਅਗਲਾ ਪੁੱਛ ਲੈਂਦਾ ਕੁਛ ਤੇ ਤੇਰੇ ਚ ਖਾਸ ਹੈ, ਕਿਵੇਂ ਰੰਗ ਲੱਗਾ ਤੇਰੇ ਤੇ, ਅਗਲਾ ਪੁੱਛ ਲੈਂਦਾ। ਤਾਂ ਕਰਕੇ ਭਾਈ ਬਾਗੀ ਬਣਨਾ ਕਿ ਇਨਕਲਾਬੀ ਬਣਨਾ, ਬੋਲੋ ਇਨਕਲਾਬੀ। ਇਹ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ। ਕਿਹੜਾ ਤਵੀਆਂ ਤੇ ਪਾਉਂਦਾ ਤੈਨੂੰ, ਕਿਹੜਾ ਦੇਗਾਂ ਚ ਕਾੜਦਾ, ਅੱਜ ਤੇ ਮੌਜਾਂ ਹੀ ਬਣੀਆਂ। ਅੱਜ ਤੇ ਫੇਸਬੁੱਕ ਤੇ ਬੈਠੇ ਬੰਦੇ ਪੋਸਟਾਂ ਲਿਖ ਦਿੰਦੇ ਆ, ਚਾਰ ਲਾਈਨਾਂ ਲਿਖ ਦੇਣੀਆਂ, 10 ਲਾਈਨਾਂ ਲਿਖ ਦੇਣੀਆਂ। ਡਿਸਿਪਲਿਨ ਚ ਰਹਿ ਕੇ, ਮਰਿਆਦਾ ਚ ਰਹਿ ਕੇ, ਦਿਮਾਗ ਥੋੜਾ ਜਿਹਾ ਖੋਲ ਕੇ, ਇਸੇ ਨਾਲ ਹੀ ਜਾਈ ਜਾਂਦੀ ਗੱਲ ਅੱਗੇ। ਧੰਨ ਸਾਡੇ ਸਤਿਗੁਰ ਦਾ ਸਮਾਂ 500 ਸਾਲ ਪਹਿਲਾਂ ਇੱਕ ਥਾਂ ਤੇ, ਉਹ ਕਿੱਥੇ ਕਿੱਥੇ ਜਾ ਕੇ ਗੱਲਾਂ ਕਰਨੀਆਂ ਪੈਂਦੀਆਂ, ਕਿੱਥੇ ਕਿੱਥੇ ਜੋਗੀਆਂ ਨਾਲ ਜਾ ਕੇ ਗੱਲਾਂ ਕਰਨੀਆਂ ਪੈਂਦੀਆਂ, ਸਮਝਾਉਣਾ ਪਿਆ, ਕਿੱਥੋਂ ਕਿੱਥੋਂ ਜਾ ਕੇ ਪਹਾੜੀਆਂ ਤੋਂ ਲਾਹ ਕੇ ਲਿਆਉਣੇ ਪਏ, ਅੱਜ ਤੇ ਮੌਜਾਂ ਹੀ ਬਣੀਆਂ। ਤਾਂ ਕਰਕੇ ਵੀਰੋ ਭਾਈਓ, ਇਹ ਨਾ ਸਮਝੋ ਰਸਤਾ ਖੁੱਲ ਗਿਆ, ਨਾ ਇਹ ਨਾ ਭੁਲੇਖਾ ਖਾਇਓ। ਤੇ ਜਿਹੜੇ ਬੰਦੇ ਇਦਾਂ ਦੇ ਭਾਰ ਚੱਕੀ ਫਿਰਦੇ ਸੀ ਮਗਰੋਂ ਲੈਣ, ਇਹੋ ਜਿਹਾਂ ਦੀ ਲੋੜ ਨਹੀਂ ਸਾਨੂੰ। ਜਿਹੜਾ ਬੰਦਾ ਮੇਰੇ ਨਾਲ ਪਿਆਰ ਕਰਦਾ, ਅਗਲਾ ਕਹਿੰਦਾ ਮੈਂ ਜੀ, ਮੈਨੂੰ ਕਈ ਬੰਦੇ ਕਹਿੰਦੇ ਤੁਹਾਡੇ ਨਾਲ ਸਾਡਾ ਬੜਾ ਪਿਆਰ ਹੈ ਜੀ, ਅਸੀਂ ਤੁਹਾਡੀ ਬੜੀ ਸਪੋਰਟ, ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਪਿਆਰ ਹੈ ਸਾਡਾ। ਤੇ ਮੇਰੀ ਬੇਨਤੀ ਹੈ, ਜੇ ਮੇਰੇ ਨਾਲ ਪਿਆਰ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨਾਲ ਪਿਆਰ ਕਰ। 10 ਮੈਨੂੰ ਵੀ, ਮੈਂ 5 ਅੰਗ ਰੋਜ਼ ਪੜ੍ਹਦਾ, ਮੈਂ 10 ਅੰਗ ਪੜ੍ਹਦਾ ਰੋਜ਼, ਮੈਂ ਬਾਣੀ ਨਹੀਂ ਛੱਡਦਾ, ਮੈਂ ਰੋਜ਼ 5 ਅੰਗ ਪੜ੍ਹਦਾ ਜੀ, ਮੈਂ 10 ਪੜ੍ਹਦਾ, ਮੈਂ 20 ਪੜ੍ਹਦਾ ਰੋਜ਼, ਮੈਂ ਅਰਥ ਪੜ੍ਹਦਾ ਇਹਦੇ ਬਾਣੀ ਦੇ। ਅਸੀਂ ਵਿਹਲੇ ਨਹੀਂ ਹੋ ਗਏ, ਅਸੀਂ ਜ਼ਿੰਮੇਵਾਰ ਬਣ ਗਏ। ਮੈਂ ਆਪਣੇ ਯਾਰਾਂ ਬੇਲੀਆਂ ਨਾਲ, ਮਿੱਤਰਾਂ ਨਾਲ ਗੱਲ ਕਰਦਾ, ਮੈਂ ਕਾਲਜ ਵਾਲਿਆਂ ਨਾਲ ਗੱਲ ਕਰਦਾ, ਮੈਂ ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਗੱਲ ਕਰਦਾ। ਮੇਰੇ ਤੇ ਭਾਰ ਪੈ ਗਿਆ, ਮੇਰੇ ਤੇ ਜ਼ਿੰਮੇਵਾਰੀ ਮਿਲ ਗਈ, ਮੈਨੂੰ ਮੈਂ ਆਪਣੀ ਜ਼ਿੰਮੇਵਾਰੀ ਸਮਝ ਲਈ ਮੇਰੇ ਮੋਢਿਆਂ ਤੇ। ਭਾਈ ਲੈਣਾ ਜੀ ਨੇ ਇਹ ਨਹੀਂ ਕਿਹਾ ਮੇਰਾ ਭਾਰ ਲੈ ਗਿਆ, ਕਹਿੰਦੇ ਬਾਬਾ ਮੇਰੇ ਤੇ ਸਮਝ ਆ ਗਈ ਗੱਲ, ਤੇ ਸਾਥ ਦਿੱਤਾ। ਸਾਥ ਸਾਥੀ ਬਣਨਾ ਚਾਹੀਦਾ। ਚੇਤਾ ਰੱਖਿਓ ਵੀਰੋ, ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਆ ਰਿਹਾ ਅੱਗੇ। ਭਾਈ ਮਰਦਾਨਾ ਸੀ ਨਾ ਜਿਹੜਾ, ਗੁਰੂ ਨਾਨਕ ਦਾ ਚੇਲਾ ਨਹੀਂ ਸੀ, ਗੁਰੂ ਨਾਨਕ ਦਾ ਸਾਥੀ ਸੀ, ਸਾਥੀ। ਤੇ ਗੁਰੂ ਨਾਨਕ ਅੱਜ ਵੀ ਕਿਤੇ ਨਹੀਂ, ਵਿਚਾਰਧਾਰਾ ਆ ਸਾਡੇ ਕੋਲ ਪਈ ਹੈ, ਇੱਥੇ ਹੈ ਵਿਚਾਰਧਾਰਾ ਆ 35। ਇਹਨਾਂ ਨੂੰ ਨਾ ਭਾਈ ਮੇਰਿਓ ਵੀਰੋ, ਇੱਥੇ ਇਹਨਾਂ ਦੇ ਕੋਲੋਂ ਮੰਗਣ ਵਾਲੇ ਬੜੇ ਐ। ਏਦਾਂ ਝੋਲੀਆਂ ਅੱਡ ਕੇ ਖੜਾ, ਕੋਈ ਪੁੱਤ ਦੇ ਦਿਓ ਜੀ। ਮੈਂ ਤੁਹਾਨੂੰ ਕਿੰਨੀ ਵਾਰੀ ਪਿਆ ਕਿਹਾ ਵੀ ਪੁੱਤ ਤੇ ਨਾਸਤਕਾਂ ਦੇ ਵੀ ਹੁੰਦੇ, ਜਿਹੜੇ ਕਦੇ ਨਹੀਂ ਜਾਂਦੇ ਉਹਨਾਂ ਦੇ ਵੀ ਬੱਚੇ ਹੋਈ ਜਾਂਦੇ, ਨਹੀਂ ਬੱਚੇ ਜਿਹੜੇ ਨਹੀਂ ਹੋਣਾ ਉਹ ਨਹੀਂ ਹੁੰਦਾ। ਇੱਥੇ ਆ ਜਿਹਨਾਂ ਕੋਲ ਖੜ ਕੇ ਮੰਗਦਾ ਹੈ, ਮੰਗਤਾ ਬਣ ਕੇ ਖੜਦਾ ਹੈ, ਇਹਨਾਂ ਨੂੰ ਸਾਥੀਆਂ ਦੀ ਲੋੜ ਹੈ। ਉਹ ਸਾਥ ਦੇਣ ਵਾਲੇ ਹੋਣ ਜਿਹੜੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣ। ਭਾਈ ਮਰਦਾਨਾ ਗੁਰੂ ਨਾਨਕ ਦਾ ਸਾਥੀ ਹੈ। ਇੱਕ ਗੱਲ ਹੋਰ, ਤੁਹਾਨੂੰ ਪਤਾ ਹੈ ਮਾਫ ਕਰਨਾ ਇਹ ਸ਼ਬਦ ਮੈਨੂੰ ਕਹਿਣਾ ਪੈ ਰਿਹਾ ਕੋਈ ਜਾਤ ਪਾਤ ਨਹੀਂ ਹੁੰਦੀ ਪਰ ਡੂਮ ਮਰਾਸ਼ੀ ਇਹਨਾਂ ਦੀ ਬਰਾਦਰੀ ਚ ਗਾਉਂਦੇ ਵਜਾਉਂਦੇ ਸੀ ਸਾਰੇ ਨੱਚਦੇ ਸੀ ਗਾਉਣਾ ਤੇ ਗਾਉਣ ਵਾਲੇ ਜਿਹੜੇ ਐ ਸੋਹਣੀ ਰੋਜੀ ਰੋਟੀ ਉਸ ਵੇਲੇ ਕਮਾਉਂਦੇ ਐ ਵਧਾਈਆਂ ਲੈਂਦੇ ਲੋਕਾਂ ਦੇ ਘਰੋਂ ਜਾ ਜਾ ਕੇ ਵਧਾਈਆਂ ਲੈਂਦੇ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜਿੱਦਣ ਤੁਰਦਾ ਭਾਈ ਮਰਦਾਨਾ ਨਾ ਉਹ ਕਹਿੰਦਾ ਗੱਲਾਂ ਸੱਚੀਆਂ ਬੋਲ ਸੱਚੇ ਦ੍ਰਿੜਤਾ ਬੜੀ ਹਿੰਮਤ ਬੜੀ ਹੈ ਆ 9-10 ਸਾਲ ਦੀ ਉਮਰ ਵਿੱਚ ਜਨੇਊ ਰੱਖਦਾ ਕਹਿੰਦੇ ਮੈਂ ਨਹੀਂ ਪਾਉਣਾ ਬੰਦਾ ਬੜਾ ਕਮਾਲ ਕਮਾਲ ਦਾ ਤੇ ਭਾਈ ਮਰਦਾਨੇ ਨੇ ਛੱਡ ਕੇ ਵਧਾਈਆਂ ਛੱਡ ਕੇ ਸਾਈਆਂ ਵਧਾਈਆਂ ਸਭ ਛੱਡੀਆਂ ਤੇ ਇਹ ਵੀ ਪਤਾ ਹੈ ਜਿਸ ਬਾਬੇ ਦੇ ਨਾਲ ਮੈਂ ਤੁਰਨ ਲੱਗਾ ਇਹ ਬਾਬੇ ਨਾਲ ਮੈਨੂੰ ਭੁੱਖਾ ਵੀ ਰਹਿਣਾ ਪੈਣਾ ਬਿਸਤਰੇ ਹੋ ਸਕਦਾ ਨਾ ਮਿਲ ਕਈ ਕਈ ਮਹੀਨੇ ਜੰਗਲਾਂ ਚ ਤੁਰਨਾ ਪਵੇ ਹੋ ਸਕਦਾ ਕੰਡਿਆਂ ਤੇ ਸੌਣਾ ਪਵੇ ਅੱਕਾਂ ਦੀਆਂ ਕੁੱਕੜੀਆਂ ਖਾ ਖਾ ਗੁਜ਼ਾਰਾ ਕਰਨਾ ਪਵੇ ਪਰ ਧੰਨ ਭਾਈ ਮਰਦਾਨਾ ਅਸੀਂ ਕਹਿੰਦੇ ਹਾਂ ਬਾਬੇ ਨਾਨਕ ਨੇ ਭਾਈ ਮਰਦਾਨੇ ਵਰਗੇ ਮਰਾਸ਼ੀ ਨੂੰ ਛੋਟੀ ਜਾਤ ਵਾਲੇ ਨੂੰ ਨਾਲ ਰੱਖਿਆ ਗੱਲ ਇੰਨੀ ਨਹੀਂ ਗੱਲ ਪੂਰੀ ਉਦਣ ਹੁੰਦੀ ਹੈ ਜਿੱਦਣ ਐਵੇਂ ਸਮਝਦੇ ਹਾਂ ਵੀ ਰੱਖਣ ਵਾਲੇ ਨੇ ਰੱਖਿਆ ਪਰ ਧੰਨ ਮਰਦਾਨਾ ਜਿਹੜਾ ਬਿਨਾਂ ਕਿਸੇ ਲਾਲਚੋਂ ਗੁਰੂ ਨਾਨਕ ਦਾ ਸਾਥੀ ਬਣਿਆ ਉਹ ਤੁਰਿਆ ਇਹਦਾ ਕ੍ਰੈਡਿਟ ਮਿਲੇਗਾ ਭਾਈ ਮਰਦਾਨੇ ਨੂੰ ਬਾਬੇ ਨੇ ਖੌਰੇ ਕਿੰਨਿਆਂ ਕੁ ਨੂੰ ਕਿਹਾ ਹੋਣਾ ਤੁਰੋ ਪਰ ਤੁਰਿਆ ਮਰਦਾਨਾ ਸ੍ਰੀ ਚੰਦ ਨਹੀਂ ਤੁਰਿਆ ਮਰਦਾਨਾ ਤੁਰਿਆ ਤੇ ਨਾਲੇ ਨਾ ਇਹੋ ਜਿਹੇ ਹਾਲਾਤਾਂ ਚ ਤੁਰਨਾ ਬੜਾ ਔਖਾ ਹੁੰਦਾ ਜਦੋਂ ਅੱਗੇ ਭੁੱਖ ਦਿਸਦੀ ਹੋਵੇ ਦੁੱਖ ਦਿਸਦੇ ਹੋਣ ਤਕਲੀਫਾਂ ਦਿਸਦੀਆਂ ਹੋਣ ਮੁਸ਼ਕਲਾਂ ਦੇ ਪਹਾੜ ਦਿਸਦੇ ਹੋਣ ਕੋਈ ਤਨਖਾਹ ਨਹੀਂ ਸੀ ਬਾਬਾ ਹਰ ਮਹੀਨੇ ਦਿੰਦਾ ਵੀ ਲੈ ਮਰਦਾਨਿਆ ਪੈਸਾ ਚ ਮੈਨੂੰ ਮਿਲਿਆ ਤੇ ਤੈਨੂੰ ਹਿੱਸਾ ਦੇ ਦਿਆਂ ਮੈਂ ਏਦਾਂ ਨਹੀਂ ਸੀ ਉਹ ਤੇ ਪਿਆਰ ਚ ਤੁਰੇ ਸੀ ਦੋਵੇਂ ਗੁਰੂ ਨਾਨਕ ਕਹਿੰਦੇ ਮੈਂ ਤੁਰਨਾ ਹੈ ਤੇ ਮਰਦਾਨਾ ਕਹਿੰਦਾ ਮੈਂ ਤੁਹਾਡਾ ਸਾਥ ਚਲੋ ਬਾਬਾ ਜੀ ਉਮਰ ਵਿੱਚ ਮਰਦਾਨਾ ਵੱਡਾ ਪਰ ਕਹਿੰਦਾ ਸੱਚੇ ਪਾਤਸ਼ਾਹ ਕਹਿੰਦਾ ਸਤਿਗੁਰੂ ਕਹਿੰਦਾ ਮੇਰਾ ਮਾਲਕ ਮੁਸਲਮਾਨ ਹੈ ਨਾਲੇ ਪੱਕੇ ਮੁਸਲਮਾਨ ਤੁਹਾਨੂੰ ਪਤਾ ਕਿੰਨੇ ਕੱਟੜ ਹੁੰਦੇ ਆਪਣੇ ਧਰਮ ਚ ਪਰ ਗੁਰੂ ਨਾਨਕ ਦਾ ਸਾਥੀ ਬਣ ਕੇ ਤੁਰਿਆ ਮੇਰੀ ਬੇਨਤੀ ਹੈ ਮਰਦਾਨੇ ਵਰਗੇ ਸਾਥੀਆਂ ਨੂੰ ਬਾਬੇ ਨਾਨਕ ਦੀ ਉਦੋਂ ਵੀ ਬਾਬੇ ਨਾਨਕ ਨੂੰ ਲੋੜ ਸੀ ਤੇ ਅੱਜ ਵੀ ਸਾਥੀਆਂ ਦੀ ਲੋੜ ਹੈ ਜਿਹੜੇ ਭੁੱਖ ਝੱਲ ਸਕਣ ਜਿਹੜੇ ਉੱਜੜਨ ਲਈ ਤਿਆਰ ਹੋ ਸਕਣ ਜਿਹੜੇ ਆਖਣ ਮੈਂ ਉੱਜੜ ਸਕਦਾ ਹਰ ਇੱਕ ਨੇ ਮਰਨਾ ਹੈ ਹਸਪੀਟਲ ਦੀ ਮੰਜੀ ਤੇ ਮਰ ਜਾਣਾ ਮੇਰਾ ਦਾਦਾ ਮੰਜੀ ਤੇ ਮਰਿਆ ਮੇਰਾ ਪੜਦਾਦਾ ਮੰਜੀ ਤੇ ਮਰਿਆ ਅੱਜ ਇੱਕ ਗੱਲ ਸੁਣਦਾ ਸੀ ਵੀਰ ਦੀ ਉਹ ਕਹਿੰਦਾ ਤੇਰਾ ਪਿਓ ਕਿੱਥੇ ਮਰਿਆ ਕਹਿੰਦੇ ਸਮੁੰਦਰ ਚ ਮਰਿਆ ਦਾਦਾ ਮਰਿਆ ਕਹਿੰਦੇ ਉਹ ਵੀ ਸਮੁੰਦਰ ਚ ਮਰਿਆ ਲੱਭਦਾ ਹੀਰੇ ਮੋਤੀ ਲੱਭਦਾ ਸਮੁੰਦਰਾਂ ਚ ਵੜਦੇ ਡੂੰਘੀਆਂ ਤਾਰੀਆਂ ਲਾਉਂਦੇ ਕਹਿੰਦੇ ਤੇਰਾ ਦਾਦਾ ਕਿੱਥੇ ਮਰਿਆ ਕਹਿੰਦੇ ਸਮੁੰਦਰ ਚ ਪੜਦਾਦਾ ਕਿੱਥੇ ਮਰਿਆ ਕਹਿੰਦੇ ਸਮੁੰਦਰ ਚ ਤੈਨੂੰ ਸਮੁੰਦਰ ਚੋਂ ਡਰ ਨਹੀਂ ਲੱਗਦਾ ਕਹਿੰਦਾ ਨਹੀਂ ਲੱਗਦਾ ਏਦਾਂ ਹੀ ਕੱਢਦੇ ਰਹੇ ਹੀਰੇ ਮੋਤੀ ਇੱਕ ਦਿਨ ਮਰ ਗਏ ਸਮੁੰਦਰਾਂ ਚ ਕਹਿੰਦੇ ਤੇਰਾ ਦਾਦਾ ਕਹਿੰਦੇ ਮੇਰਾ ਦਾਦਾ ਮੰਜੀ ਤੇ ਮਰਿਆ ਪੜਦਾਦਾ ਕਹਿੰਦੇ ਉਹ ਵੀ ਮੰਜੀ ਤੇ ਤੇਰਾ ਪਿਓ ਕਹਿੰਦੇ ਉਹ ਵੀ ਮੰਜੀ ਤੇ ਤੂੰ ਵੀ ਮੰਜੀ ਤੇ ਕਹਿੰਦੇ ਇਹਦੇ ਨਾਲੋਂ ਤਾਂ ਫਿਰ ਸਮੁੰਦਰਾਂ ਚ ਮਰੇ ਬੰਦਾ ਕੁਝ ਕਰੇ ਤੇ ਸਹੀ ਮਰਨਾ ਤੇ ਹੈ ਹੀ ਹੈ ਮਰੋ ਫਿਰ ਹਰ ਇੱਕ ਨੇ ਮਰਨਾ ਜਾਣਾ ਕਿੰਨੇ ਨਹੀਂ ਲੱਤਾਂ ਜੀਆਂ ਘੜੀਸ ਤੇ ਤੁਰਦੇ ਜਾਣਾ ਹੀ ਇੱਕ ਦਿਨ ਤੇ ਚਲੋ ਬਾਬੇ ਦੇ ਸਾਥੀ ਬਣ ਕੇ ਮਰੀ ਮਰਨਾ ਤੇ ਹੈ ਹੀ ਮਰਦਾਨਾ ਕਹਿੰਦਾ ਹੋਣਾ ਮਰਨਾ ਤੇ ਹੈ ਹੀ ਓਏ ਚਲੋ ਗੁਰੂ ਨਾਨਕ ਦੇ ਸਾਥੀ ਬਣ ਕੇ ਮਰੀਏ ਸਾਥ ਦੇਈਏ। ਇੱਥੇ ਤੇ ਝੋਲੀਆਂ ਅੱਡਦੇ ਆ ਆਪਣੀਆਂ ਮੰਗਾਂ ਆਪਣੀਆਂ ਡਿਮਾਂਡਾਂ ਲੈ ਕੇ, ਆਹ ਦਿਓ ਜੀ ਆਹ ਦਿਓ ਜੀ ਆਹ ਦਿਓ ਜੀ, ਅਗਲਿਆਂ ਨੇ ਲੁਕੋਤੀ ਸਾਡੀ ਵਿਚਾਰਧਾਰਾ ਦੱਬ ਦਿੱਤੀ ਹੈ, ਨਹੀਂ ਆਉਣ ਦਿੰਦੇ ਬਾਹਰ ਅਗਲੇ। ਤੁਸੀਂ ਮਾੜੀ ਜੀ ਗੱਲ ਕਰਕੇ ਵੇਖੋ ਗੋਲੀਆਂ ਲੈ ਲੈ ਪੈਣਗੇ, ਉਹਨਾਂ ਨੇ ਨਹੀਂ ਆਉਣ ਦੇਣੀ ਬਾਹਰ। ਪਰ ਹਿੰਮਤ ਕਰੋ ਪਿਆਰਿਓ, ਭਾਈ ਮਰਦਾਨੇ ਵਾਲੀ ਦਲੇਰੀ ਵਿਖਾਓ, ਚੱਲ ਬਾਬਾ ਤੇਰੇ ਸਾਥੀ ਆ, ਤੇਰਾ ਸਾਥ ਦਿਆਂ। ਆ ਗੁਰੂ ਨਾਨਕ ਦੀ ਸੋਚ ਨੂੰ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਤੁਹਾਡੇ ਸਾਥ ਦੀ, ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ। ਅੱਜ ਸਾਥ ਦੇਣਾ ਬੜਾ ਸੌਖਾ ਤੈਨੂੰ, ਉਹ ਬਾਬੇ ਉਹ ਤੇ ਦਸ ਦਸ ਸਾਲ ਨਹੀਂ ਮੁੜਿਆ ਮਰਦਾਨਾ, ਦਸ ਦਸ ਬਾਰਾਂ ਬਾਰਾਂ ਸਾਲਾਂ ਦੀਆਂ ਉਦਾਸੀਆਂ ਗੁਰੂ ਨਾਨਕ ਨੇ, ਬਾਰਾਂ ਸਾਲ ਘਰ ਛੱਡ ਕੇ ਤੁਰ ਜਾਣਾ, ਬਾਰਾਂ ਸਾਲ ਮੁੜਨਾ ਹੀ ਨਹੀਂ। ਪਰ ਹੁਣ ਤੇ ਸੌਖਾ ਹੀ ਬੜਾ, ਹੁਣ ਤੇ ਤੂੰ ਜੋਗੀ ਨੂੰ ਉੱਥੇ ਦੱਸਣ ਥੋੜਾ ਜਾਣਾ, ਤੂੰ ਤੇ ਘਰ ਬੈਠਾ ਮੈਸੇਜ ਭੇਜ ਦੇਣਾ ਵੀ ਇਦਾਂ ਗੱਲ, ਅਗਲਾ ਤੇਰੇ ਨਾਲ ਗੱਲ ਕਰਦਾ ਤੂੰ ਹੋਰ ਗੱਲ ਕਰੇਗਾ, ਕਰਦਿਆਂ ਕਰਦਿਆਂ ਕਈ ਕਨਵਿੰਸ ਹੋਣ ਵਾਲੇ ਆ ਨਾ ਜਿਹੜੇ, ਉਹ ਤੇਰੀ ਗੱਲ ਕਰਦਿਆਂ ਕਰਦਿਆਂ ਹੋ ਜਾਣੇ, ਤੂੰ ਦੋ ਚਾਰ ਮਹੀਨੇ ਲਾ ਹੋ ਜਾਣੇ। ਆ ਸਾਡੇ ਵਰਗੇ ਮੈਂ ਕਿਤੇ ਪਹਾੜਾਂ ਤੇ ਚੜਿਆ ਫਿਰਦਾ, ਅਸੀਂ ਇੱਥੇ ਆਪਾਂ ਇੱਥੇ ਇੱਥੇ ਬੈਠੇ ਆ, ਸਪੀਕਰ ਵਿੱਚ ਬੋਲਦਾ ਕਿੰਨੀ ਦੂਰ ਤੱਕ ਆਵਾਜ਼ ਜਾਂਦੀ, ਕਿੰਨਾ ਸੌਖਾ ਇੰਟਰਨੈਟ ਦੇ ਉੱਤੇ ਦੀਵਾਨ ਚੱਲਦਾ, ਘਰ ਘਰ ਦੇ ਵਿੱਚ ਸੁਣਿਆ ਜਾਂਦਾ, ਕਿੰਨੀ ਦੂਰ ਤੱਕ ਆਵਾਜ਼ ਜਾਂਦੀ ਹੈ। ਅੱਜ ਤੇ ਸੌਖਾ ਹੀ ਬੜਾ, ਬਸ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ, ਯਤਨ ਕਰੋ, ਤੇ ਧੰਨ ਭਾਈ ਮਰਦਾਨੇ ਵਰਗੇ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਨਾਲ ਲਾ ਦਿੱਤੀ। ਹੇ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ, ਅੱਜ ਨਾ ਬਕਸੇ ਲਾਏ ਆ ਦੋਵੇਂ ਨਵੇਂ, ਇਸ ਕਰਕੇ ਸਾਜਾਂ ਦੀ ਆਵਾਜ਼ ਸਹੀ ਨਹੀਂ ਆਉਂਦੀ ਬਈ, ਜਾਂ ਤੇ ਬੇਸ ਪਤਾ ਨਹੀਂ ਵੱਧ ਹੈ ਪਤਾ ਨਹੀਂ ਘੱਟ ਹੈ, ਕੁਛ ਫਰਕ ਹੈ ਅੱਜ ਜ਼ਰੂਰ। ਪਰ ਚਲੋ ਕੋਈ ਨਹੀਂ, ਆਓ ਹਾਜ਼ਰ ਰਹੋ ਪਿਆਰਿਓ, ਦੋ ਚਾਰ ਬੇਨਤੀਆਂ ਕਰਨੀਆਂ ਟਕਾ ਨਾਲ। ਦੋ ਘੰਟੇ ਲੰਘ ਗਏ ਆਪਣੇ, ਕਿੰਨੇ ਸੋਹਣੇ ਬੈਠੇ, ਬਸ ਆਪਾਂ ਹੁਣ ਸਮਾਪਤੀ ਵਾਲੇ ਪਾਸੇ ਹੀ ਚੱਲਣਾ। ਕਿਤੇ ਮੇਰੀ ਵੀਨ ਬਾਈ ਰੱਬਾ ਮੇਰਿਆ, ਇਹ ਅਰਦਾਸ ਹੈ, ਇਦੂ ਅੱਗੇ ਫਿਰ ਕੀ ਕਹਿਣਾ। ਚਲੋ ਬਾਈ,
ਜਿਵੇਂ ਤੂੰ ਨਭਾਈ ਹੋਰਾਂ ਦੀ, ਕਿਤੇ ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਵੇਂ ਤੂੰ ਨਭਾਈ ਹੋਰਾਂ ਦੀ, ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਵੇਂ ਤੂੰ ਨਭਾਈ ਹੋਰਾਂ ਦੀ, ਓ ਕਿਤੇ ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਵੇਂ ਤੂੰ ਨਭਾਈ ਹੋਰਾਂ ਦੀ, ਜਿਵੇਂ ਤੂੰ ਨਭਾਈ ਹੋਰਾਂ ਦੀ, ਕਿਤੇ ਕਿਤੇ ਮੇਰੀ ਨਭਾਈ ਸੱਚੇ ਪਾਤਸ਼ਾਹ ਨਭਾਈ ਰੱਬਾ, ਜਿੰਨਾ ਲਾਈ ਉਹਨਾਂ ਦੀ ਨਿਵੀ, ਕਿਤੇ ਮੇਰੀ ਵੀ ਨਭਾਈ ਰੱਬਾ, ਜਿੰਨਾ ਲਾਈ ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ
ਮੇਰੀ ਵੀਨ ਬਾਈ ਰੱਬਾ ਮੇਰਿਆ, ਜਿਨ੍ਹਾਂ ਨੇ ਲਾਈ
ਲਾਈ ਉਹਨਾਂ ਦੀ ਦਾਦਾ ਜੀ ਜਿਨ੍ਹਾਂ ਲਾਈ ਉਹਨਾਂ ਦੀ।
ਤੇ ਮੇਰੀ ਵੀ ਭਾਈ ਰਬਾਵੇ
ਸਾਰੀ ਜ਼ਿੰਦਗੀ ਭਾਈ ਮਰਦਾਨੇ ਨੇ ਲਾਈ ਵੀ ਤੇ ਫਿਰ ਨਭਾਈ ਸਾਥ ਦਿੱਤਾ ਗੁਰੂ ਨਾਨਕ ਦਾ। ਸਾਥੀਆਂ ਦੀ ਲੋੜ, ਸਾਥੀਆਂ ਦੀ ਇਸ ਵਿਚਾਰਧਾਰਾ, ਇਸ ਸੋਚ ਨੂੰ ਸਾਥ ਦੀ ਲੋੜ। ਜਿਹੜੇ ਆਲੇ ਦੁਆਲੇ ਫਿਰਦੇ ਨਾ ਪਿਆਰਿਓ, ਉਹ ਪਿਆਰ ਕਰਨ ਵਾਲੇ ਹੈ ਨਹੀਂ, ਉਹ ਦੱਬਣਾ ਚਾਹੁੰਦੇ, ਉਹ ਲੁਕੋ ਕੇ ਰੱਖਣਾ ਚਾਹੁੰਦੇ, ਉਹ ਦੁਨੀਆ ਸਾਹਮਣੇ ਜਾਵੇ ਉਹ ਚਾਹੁੰਦੇ ਨਹੀਂ। ਤਾਂ ਕਰਕੇ ਤਕੜੇ ਹੋਵੋ, ਕਾਇਮ ਹੋਵੋ। ਸੋ ਆਪਾਂ ਜੋ ਸ਼ਬਦ ਪੜ੍ਹ ਰਹੇ ਸੀ ਵੀ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਅੱਗੇ।
ਹੁਕਮ ਬੂਜ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ।
ਨਿਯਮ ਨੂੰ ਸਮਝ ਕੇ, ਹੁਕਮ ਨੂੰ ਸਮਝਣਾ ਕੀ ਹੈ? ਜਿਹੜਾ ਨਿਯਮ ਚੱਲ ਰਿਹਾ, ਜਿਸ ਨਿਯਮ ਹੁਕਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ, ਲਾਅ ਆਫ ਨੇਚਰ, ਉਹ ਨਿਯਮ ਨੂੰ ਸਮਝ ਕੇ ਬੰਦਾ ਜ਼ਿੰਦਗੀ ਜਿਉਣ ਦਾ ਸਵਾਦ ਮਾਣਦਾ। ਫਿਰ ਦੁਬਾਰਾ ਬੋਲੋ ਭਗਤ।
ਹੁਕਮ ਬੂਜ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ।
ਮਹਾਨਿਰਵਾਣੇ, ਅਸਲ ਮੁਕਤੀ ਸੱਚੇ ਗਿਆਨ ਨਾਲ ਮਿਲਦੀ ਹੈ। ਬੰਦਿਆ ਬੰਧਨਾਂ ਵਿੱਚੋਂ ਮੁਕਤ ਉਦੋਂ ਹੁੰਦਾ ਜਦੋਂ ਗਿਆਨ ਹੋਵੇ। ਸੱਚਾ ਗਿਆਨ ਨਾਲ ਨਿਰਵਾਣ ਪਦਵੀ ਮਿਲਦੀ ਹੈ, ਬੰਧਨ ਟੁੱਟਦੇ ਹੈ ਸਾਰੇ। ਹਾਂਜੀ।
ਜਿਨ ਤੂੰ ਜਾਤਾ ਸੋਗ ਰਿਸ਼ਤੇ ਉਦਾਸੀ ਪਰਵਾਨ, ਨਾਮ ਰੱਬਾ ਸੋਈ ਨਿਰਵਾਣ।
ਅਸਲ ਨਿਰਵਾਣ ਉਹ ਹੈ, ਮੁਕਤ ਉਹ ਹੈ ਜਿਹੜਾ ਗਿਆਨ ਲੈ ਲਵੇ, ਸਮਝ ਲਵੇ ਤੇ ਉਹਦੇ ਰੰਗ ਵਿੱਚ ਰੰਗਿਆ ਉਦਾਸੀ ਹੋਵੇ ਭਾਵੇਂ ਗ੍ਰਿਸ਼ਤੀ ਹੋਵੇ, ਭਾਵੇਂ ਹੋਵੇ ਜੀ ਬੱਚਿਆਂ ਵਾਲਾ, ਭਾਵੇਂ ਵਿਆਹਿਆ ਭਾਵੇਂ ਨਾ ਵਿਆਹਿਆ ਹੋਵੇ, ਉਹ ਪ੍ਰਵਾਨ ਹੈ ਜਿਹਨੂੰ ਸਮਝ ਹੈ। ਹੁਣ ਨਹੀਂ ਵਿਆਹਿਆ ਤੇ ਇਹ ਥੋੜਾ ਲੋਕਾਂ ਨੂੰ ਕਹਿੰਦਾ ਮੈਂ ਤੁਹਾਡੇ ਨਾਲੋਂ ਵੱਖਰਾ, ਮੈਂ ਤੇ ਵਿਆਹ ਹੀ ਨਹੀਂ ਕਰਾਇਆ, ਮੈਂ ਤੇ ਖਾਸ ਹਾਂ। ਸਾਡੇ ਤੇ ਆਮ ਹੀ ਕਹਿ ਦਿੰਦੇ ਨੇ ਇਹ ਤੇ ਬਾਲ ਜਤੀ ਹੈ ਜੀ, ਇਹ ਤੇ ਬ੍ਰਹਮਚਾਰੀ ਹੈ ਜੀ, ਇਹ ਤੇ ਹੰਕਾਰ ਹੋ ਗਿਆ। ਫਿਰ ਹੁਣ ਮੰਨ ਲਓ ਮੈਂ ਵਿਆਹ ਨਹੀਂ ਕਰਾਇਆ, ਤੁਸੀਂ ਕਰਾਇਆ। ਤੁਹਾਡੇ ਚ ਹੋ ਸਕਦਾ ਕਿਸੇ ਬੰਦੇ ਦੀ ਘਰ ਵਾਲੀ ਮਰ ਗਈ ਹੋਵੇ, ਉਹਨੇ ਦੂਜਾ ਕਰਾ ਲਿਆ ਹੋਵੇ, ਪਰ ਮੇਰੇ ਵਿੱਚ ਤੇ ਉਸ ਬੰਦੇ ਵਿੱਚ ਕੋਈ ਫਰਕ ਨਹੀਂ। ਮੈਂ ਨਹੀਂ ਕਰਾਇਆ, ਉਹਨੇ ਕਰਾਇਆ, ਕੋਈ ਫਰਕ ਨਹੀਂ, ਕੋਈ ਵੱਡਾ ਥੋੜਾ ਬਣ ਗਿਆ। ਤੁਹਾਡੀ ਰੀਜ਼ਨਿੰਗ ਕੀ ਹੈ? ਰੀਜ਼ਨਿੰਗ ਤੁਸੀਂ ਸਹੀ ਦੇਣੀ ਹੈ, ਰੀਜ਼ਨ ਕੀ ਹੈ? ਤੁਸੀਂ ਉੱਥੇ ਕਿਸੇ ਦੇ ਸਿਰ ਤੇ ਨਹੀਂ ਬਹਿ ਸਕਦੇ। ਰੀਜ਼ਨਿੰਗ ਬਹੁਤ ਗਲਤ ਹੈ। ਤੁਸੀਂ ਇੱਥੇ ਕਹੋ ਸਾਨੂੰ ਮਾਇਆ ਚਾਹੀਦੀ, ਸਾਡੀ ਹੈਲਪ ਕਰੋ, ਰੀਜ਼ਨਿੰਗ ਕੀ ਹੈ? ਮੈਂ ਪਿਛਲੀ ਵਾਰ ਕਿਹਾ ਸਾਡੀ ਕਿਚਨ ਬਣਨੀ ਵੀ ਲਾਓ, ਆਪ ਰਲ ਕੇ ਸਾਥ ਦਿਓ ਵੀ ਆਪਾਂ ਕਿਚਨ ਬਣਾਈਏ, ਰੀਜ਼ਨ ਕੀ ਹੈ ਪਿੱਛੇ? ਪਰ ਜੇ ਤੁਹਾਨੂੰ ਮੈਂ ਕਹਾਂ ਵੀ ਅੱਗੇ ਜਗ੍ਹਾ ਮਿਲੇਗੀ ਤੇ ਸੰਪਟ ਪਾਠ ਕਰਾਓ, 51,000 ਵਾਲਾ ਪਾਠ, 10,000 ਪਾਠੀਆਂ ਨੂੰ, 40,000 ਇੱਕ ਦਾ ਰੱਖੀ ਰੱਖਾਂ, 15-20 ਪਾਠ ਕਰਾ ਲਵਾਂ, 5-7 ਲੱਖ ਇਕੱਠਾ ਕਰ ਲਵਾਂ, 10 ਲੱਖ 50 ਲੱਖ ਇਕੱਠਾ ਕਰ ਲਵਾਂ, ਉਹ ਰੀਜ਼ਨ ਜਿਹੜਾ ਉਹ ਖਤਰਨਾਕ ਹੈ। ਤੁਸੀਂ ਸਹੀ ਗੱਲ ਕਰੋ, ਜੈਨੂਅਨ ਗੱਲ ਕਰੋ, ਦੱਸ ਕੇ ਕਰੋ ਵੀ ਆਹ ਕੰਮ ਕਰਨਾ ਜੀ ਆਓ ਕਰੀਏ, ਆਹ ਕਾਰਜ ਕਰਨਾ ਆਓ ਕਰੀਏ, ਰੀਜ਼ਨ ਕੀ ਹੈ ਤੁਹਾਡਾ ਉਹਦੇ ਪਿੱਛੇ? ਫਿਰ ਨਹੀਂ ਕੋਈ ਫਰਕ ਪੈਣਾ, ਪਰ ਸਹੀ ਰੀਜ਼ਨ ਦੇਣਾ ਪੈਣਾ ਤੁਹਾਨੂੰ ਕਿਉਂ ਕਰਨਾ। ਧੋਖਾ ਨਹੀਂ ਕਿਸੇ ਨਾਲ, ਬੇਈਮਾਨੀ ਨਹੀਂ, ਠੱਗੀ ਨਹੀਂ ਕਿਸੇ ਨਾਲ। ਪਰ ਸਾਡੇ ਬੰਦੇ ਤੇ ਅੱਜ ਵੇਖਦੇ ਹਾਂ ਵੀ ਠੱਗੀ ਹੈ, ਬੇਈਮਾਨੀ ਹੈ, ਪਿੱਛੇ ਦੱਸਿਆ ਕੁਝ ਹੋਰ ਜਾ ਰਿਹਾ ਹੈ, ਕੁਝ ਹੋਰ। ਤਾਂ ਕਰਕੇ ਨਹੀਂ ਵਿਆਹ ਕਰਾਇਆ। ਭਾਈ ਗੁਰਦਾਸ ਜੀ ਹੋਏ ਗੁਰੂ ਘਰ ਦੇ ਬੜੇ ਚੰਗੇ ਲਿਖਾਰੀ ਹੈ ਤੇ ਉਹਨਾਂ ਨੇ ਵਿਆਹ ਨਹੀਂ ਕਰਾਇਆ। ਭਗਤ ਪੂਰਨ ਸਿੰਘ ਨੇ ਸ਼ਾਦੀ ਨਹੀਂ ਕਰਾਈ। ਭਗਤ ਜੀ ਨੂੰ ਕਿਸੇ ਨੇ ਪੁੱਛਣਾ ਭਗਤ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ, ਉਹਨਾਂ ਕਹਿਣਾ ਮੈਨੂੰ ਟਾਈਮ ਹੀ ਨਹੀਂ ਲੱਗਾ। ਮੈਂ ਕਹਿੰਦੇ ਲੋਕਾਂ ਦੇ ਬੱਚੇ ਸਾਂਭਦਾ ਰਿਹਾ, ਕੋੜੀ ਸਾਂਭਦਾ ਰਿਹਾ, ਦੁਖਿਆਰੇ ਸਾਂਭਦਾ ਰਿਹਾ, ਚੁੱਕ ਚੁੱਕ ਕੇ ਲਿਆਉਂਦਾ ਰਿਹਾ। ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਉਮਰ 40 ਹੀ ਲੰਘ ਕਦੋਂ ਗਈ। ਮੈਂ ਬਿਜੀ ਇੰਨਾ ਸੀ, ਉਹਨਾਂ ਨੇ ਪਿੰਗਲਵਾੜਾ ਚਲਾਇਆ ਤੇ ਮੈਂ ਸਾਰੀ ਜ਼ਿੰਦਗੀ ਇੰਨਾ ਲੱਗਾ ਰਿਹਾ, ਮੈਂ ਤੇ ਧਿਆਨ ਹੀ ਉੱਧਰ ਰਿਹਾ, ਮੈਂ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੀ ਤੇ 40 ਉਮਰ ਹੀ ਲੰਘ ਗਈ। ਹੁਣ ਸਿੱਧੀ ਗੱਲ ਹੋਈ, ਸਪਸ਼ਟ ਹੋਈ ਨਾ। ਜੇ ਕਹੀਏ ਵੀ ਬ੍ਰਹਮਚਾਰੀ ਅਸੀਂ ਖਾਸ ਤੁਹਾਡੇ ਨਾਲੋਂ ਤਾਂ ਅਸੀਂ ਇੱਦਾਂ ਜੀ, ਅਸੀਂ ਇੱਦਾਂ ਨਹੀਂ ਭਾਈ, ਇੱਦਾਂ ਨਹੀਂ ਹੁੰਦਾ। ਬੰਦਾ ਬੰਦੇ ਵਰਗਾ ਹੀ ਹੈ, ਕੋਈ ਫਰਕ ਨਹੀਂ, ਕੋਈ ਇਹਦੇ ਚ ਫਰਕ ਨਹੀਂ ਪੈਂਦਾ। ਹੁਣ ਮੈਨੂੰ ਅਗਲਾ ਕਵੇ ਮੈਂ ਹੁਣ ਉੱਥੇ ਬਾਹਰ ਗਿਆ, ਵੇਖੋ ਕਿੰਨੀ ਪ੍ਰੋਬਲਮ ਹੁੰਦੀ। ਕਈ ਵਾਰੀ ਮੇਰੀ ਮਾਤਾ ਨਾਲ ਇੱਕ ਦਿਨ ਗੱਲ ਹੋਈ, ਸਾਨੂੰ ਇੱਥੇ ਚਿੰਤਾ ਬੜੀ, ਤੁਸੀਂ ਬਾਹਰ ਗਏ ਉੱਥੇ ਲੋਕ ਰੌਲਾ ਪਾਉਂਦੇ। ਤੇ ਚਲੋ ਹੁਣ ਮਾਂ ਦਾ ਫੋਨ ਕਦੀ ਜਾਏ ਤੇ ਮੈਂ ਇੱਕ ਵਾਰੀ ਗੱਲ ਕਰ ਲਈ, ਤੇ ਨਹੀਂ ਤੇ ਕਈ ਵਾਰੀ ਜਾਂਦਾ ਵੀ ਨਹੀਂ ਵੀ ਚੁੱਕਿਆ ਜਾਂਦਾ, ਮੈਂ ਬਿਜੀ ਹੁੰਦਾ ਤੇ ਜਦੋਂ ਘਰੋਂ ਘਰ ਵਾਲੀ ਦਾ ਆਉਣਾ ਤੇ ਫਿਰ ਬੰਦਾ ਇੱਦਾਂ ਕਰ ਸਕਦਾ ਮਿਸ। ਹੁਣ ਮਾਂ ਨੂੰ ਤੇ ਤੁਸੀਂ ਕਹਿ ਦੇਣਾ ਚੱਲ ਕੋਈ ਨੀ, ਹੁਣ ਬੀਬੀ ਤੁਹਾਨੂੰ ਮਾਤਾ ਦਾ ਫੋਨ ਆਵੇ ਤੁਸੀਂ ਚੱਲ ਬੀਬੀ ਕੋਈ ਨੀ ਕੱਟੋ, ਤੇ ਜੇ ਦੂਜੀ ਬੀਬੀ ਦਾ ਆ ਜਾ ਉਧਰੋਂ ਫਿਰ ਚਿੰਤਾ ਪੈ ਜਾਂਦੀ ਵੀ ਇਹ ਖਤਰੇ ਵਾਲੀ ਗੱਲ ਹੈ ਵੀ ਇਹ ਨੀ ਮੈਂ ਕੱਟ ਸਕਦਾ, ਇੱਦਾਂ ਹੀ ਸਿੱਧਾ ਹੀ ਨੀ ਤੁਸੀਂ ਕੱਟ ਸਕਦਾ। ਬੀਬੀ ਦਾ ਫੋਨ ਆ ਜੇ, ਭੈਣ ਦਾ ਆ ਜੇ, ਬੰਦਾ ਕੱਟ ਦਿੰਦਾ ਵੀ ਚੱਲ ਕੋਈ ਨੀ, ਵੀ ਬੀਬੀ ਨੂੰ ਕਹਿ ਲਾਂਗੇ ਬਾਅਦ ਚ। ਬੀਬੀ ਨੂੰ ਤੇ ਇੱਦਾਂ ਹੀ ਕਹਿ ਲੈਂਦਾ ਬੰਦਾ, ਹੁਣ ਜਦੋਂ ਉਧਰੋਂ ਆਉਂਦਾ ਹੁਣ ਮੇਰੇ ਵਰਗਾ ਆਜ਼ਾਦੀ ਨਾਲ ਫਿਰਦਾ ਵੀ ਕੱਲ ਮਰੇ ਅੱਜ ਮਰੇ ਕੋਈ ਗੱਲ ਨੀ ਵੀ ਜਾਣਾ ਹੀ ਹੈ ਇੱਕ ਦਿਨ, ਤੇ ਹੁਣ ਕਿਤੇ ਨਾ ਕਿਤੇ ਸੋਚੀਦਾ ਵੀ ਠੀਕ ਹੈ ਹੁਣ 35-36 ਸਾਲ ਦੀ ਉਮਰ ਹੋ ਗਈ, ਜੇ ਉਸ ਵੇਲੇ ਕਿਤੇ 20-22 ਸਾਲ ਦਾ ਸੀ ਜਦੋਂ ਮੈਂ 25 ਸਾਲ ਦਾ, ਤੇ ਉਦੋਂ ਜੇ ਇੱਦਾਂ ਸੋਚ ਲੈਂਦੇ ਵੀ ਚੱਲ ਗ੍ਰਿਸ਼ਤ ਮਾਰਗ ਵੀ ਠੀਕ ਹੈ, ਤੇ ਹੁਣ ਤੇ ਬੜਾ ਪੰਗਾ ਪੈਣਾ ਸੀ ਫਿਰ, ਤੇ ਉਹਨਾਂ ਉਹਦੀ ਫੋਨ ਵੱਜਣਾ ਸੀ ਕਿ ਨਹੀਂ ਵੀ ਆਹ ਤਾਂ ਆਹ ਆਹ ਕਿਹੜੇ ਪੰਗਿਆਂ ਚ ਪੈ, ਤੂੰ ਚੁੱਪ ਕਰਕੇ ਘਰ ਆ ਜਾ ਇੱਥੇ, ਏਦਾਂ ਹੋਣੀ ਸੀ ਨਾ ਫਿਰ। ਹੁਣ ਬੰਦਾ ਜਿੰਨਾ ਮਰਜ਼ੀ ਕਹੀ ਜਾਏ, ਕਹਿੰਦੇ ਇੱਕ ਰਾਜੇ ਨੇ ਨਾ, ਰਾਜਾ ਕਹਿੰਦਾ ਆਖੇ ਜਿਹੜਾ ਤੇ ਘਰ ਵਾਲੀਆਂ ਤੋਂ ਜਿਹੜੇ ਤੇ ਬੰਦੇ ਡਰਦੇ ਐ ਉਹ ਤੇ ਲੈ ਜਾਓ ਸੇਬ ਚੁੱਕ ਕੇ, ਤੇ ਜਿਹੜੇ ਘਰ ਵਾਲੀਆਂ ਤੋਂ ਨਹੀਂ ਡਰਦੇ ਉਹ ਘੋੜਾ ਖੋਲ ਕੇ ਲੈ ਜਾਓ, ਮੇਰੇ ਤਬੇਲੇ ਦਾ ਘੋੜਾ ਉਹ ਖੋਲ ਕੇ ਲਿਜਾਏ ਜਿਹੜਾ ਘਰ ਵਾਲੀ ਤੋਂ ਨਹੀਂ ਡਰਦਾ, ਤੇ ਜਿਹੜਾ ਕਹਿੰਦੇ ਜਿਹੜੇ ਡਰਦੇ ਆ ਬਸ ਇੱਕ ਸੇਬ ਲੈ ਜਾਓ, ਬਸ ਸੇਬ ਕੱਟ ਕੇ ਖਾ ਲਓ ਇੱਕ ਇੱਕ ਲੈ ਜਾਓ। ਕਹਿੰਦੇ ਜਿਹੜਾ ਆਵੇ ਸੇਬ ਲਈ ਜਾਵੇ ਚੁੱਪ ਕਰਕੇ, ਜਿਹੜਾ ਆਏ ਸੇਬ ਲਈ ਜਾਏ। ਤੇ ਇੱਕ ਆਇਆ ਕਹਿੰਦਾ ਮੈਂ ਘੋੜਾ ਲੈ ਕੇ ਜਾਣਾ, ਕਹਿੰਦਾ ਸ਼ੁਕਰ ਹੈ ਇੱਕ ਮਰਦ ਦਲੇਰ ਤੇ ਹੈ ਸਾਡੇ, ਆ ਜਾ ਕਹਿੰਦੇ ਲੈ ਜਾ ਘੋੜਾ। ਉਹ ਘੋੜਾ ਲੈ ਗਿਆ, ਘੰਟੇ ਕੁ ਬਾਅਦ ਮੋੜ ਕੇ ਲੈ ਆਇਆ, ਕਹਿੰਦੇ ਕੀ ਹੋਇਆ, ਕਹਿੰਦੀ ਘਰ ਵਾਲੀ ਕਹਿੰਦੀ ਚਿੱਟਾ ਲੈ ਗਿਆ, ਤੂੰ ਕਾਲਾ ਲੈ ਕੇ ਆਇਆ ਚਿੱਟਾ ਲੈ ਕੇ ਆ। ਉਹ ਕਹਿੰਦਾ ਚੁੱਪ ਕਰਕੇ ਸੇਬ ਲੈ ਜਾ ਤੂੰ, ਚੱਲਦੀ ਤੇ ਫਿਰ ਘਰ ਵਾਲੀ ਦੀ, ਘਰ ਵਾਲੀ ਨੇ ਤੈਨੂੰ ਮੋੜਦਾ ਨਾ ਹੁਣ ਵਾਪਸ, ਚੱਲਦੀ ਤੇ ਘਰ ਵਾਲੀ ਦੀ ਨਾ ਤੇਰੇ। ਅੱਛਾ ਉਹ ਨਾ ਆਰਾਮ ਕਰਦਾ ਰਾਤ ਨੂੰ ਰਾਜਾ, 12 ਵਜੇ ਰਾਤ ਦੇ ਕਹਿੰਦੇ ਵਜ਼ੀਰ ਆ ਗਿਆ, ਬੂਆ ਖੜਕਾਇਆ, ਉਹ ਕਹਿੰਦਾ ਹਾਂ ਦੱਸ। ਬਾਹਰ ਆਇਆ ਰਾਜਾ, ਕਹਿੰਦਾ ਜੀ ਮੈਂ ਤੁਹਾਨੂੰ ਕਹਿਣ ਆਇਆ ਵੀ ਸਲਾਹ ਦੇਣ ਆਇਆ, ਵਜ਼ੀਰ ਸਲਾਹ ਦਿੰਦੇ ਤੇ ਮੈਂ ਤੁਹਾਨੂੰ ਸਲਾਹ ਦੇਣ ਆਇਆ। ਕਹਿੰਦੇ ਕੀ? ਕਹਿੰਦੇ ਮੈਂ ਸਲਾਹ ਇਹ ਦੇਣ ਆਇਆ ਵੀ ਉੱਥੇ ਨਾ ਘੋੜੇ ਵਾਲਾ ਜਿਹੜਾ ਕੰਮ ਆਪਾਂ ਕੀਤਾ ਵੀ ਘੋੜਾ ਦਿਆਂਗੇ ਤੇ ਦੂਜੇ ਨੂੰ ਅਸੀਂ ਦਿਆਂਗੇ ਸੇਬ, ਵੀ ਆਪਾਂ ਇਹਦੇ ਨਾਲੋਂ ਜੇ ਵੀ ਇੱਕ ਪਾਸੇ ਦਾਣੇ ਰੱਖ ਲੈਂਦੇ, ਅਗਲਾ ਪੀ ਕੇ ਆਟਾ ਪਿਆ ਕੇ ਦਾਣੇ ਰੱਖਦੇ ਤੇ ਦੂਜੇ ਪਾਸੇ ਸੋਨਾ ਰੱਖਦੇ, ਅਗਲਾ ਪਾਂਦਾ ਸੋਨਾ ਰੱਖਦੇ ਤੇ ਇੱਕ ਪਾਸੇ ਇਨਾਮ ਵਜੋਂ ਰੱਖਦੇ ਸੋਨਾ ਤੇ ਦੂਜੇ ਪਾਸੇ ਦਾਣੇ ਰੱਖਦੇ, ਅਗਲਾ 5 ਕਿਲੋ ਦਾਣੇ ਲਿਜਾਂਦਾ ਪੀ ਕੇ ਖਾਂਦਾ ਸੇਬ ਤੇ ਛੇਤੀ ਮੁੱਕ ਜਾਂਦਾ। ਰਾਜਾ ਕਹਿੰਦਾ ਚੱਲ ਗੱਲ ਤੇ ਤੇਰੀ ਠੀਕ ਹੈ, ਸਲਾਹ ਚਲੋ ਤੇਰੀ ਵਧੀਆ, ਇਸ ਵੇਲੇ ਕਿਉਂ ਸਲਾਹ ਦੇਣ ਆਇਆ? ਕਹਿੰਦਾ ਮੇਰੀ ਘਰ ਵਾਲੀ ਨੇ ਕਿਹਾ ਵੀ ਹੁਣੇ ਦੱਸ ਗਿਆ ਰਾਜੇ। ਰਾਜਾ ਕਹਿੰਦਾ ਤੇਰੇ ਲਈ ਸੇਬ ਕੱਟਾਂ ਫਿਰ ਮੈਂ ਹੁਣੇ, ਕਹਿੰਦੇ ਸੇਬ ਕੱਟਾਂ ਤੇਰੇ ਲਈ ਜਿਹੜਾ ਤੂੰ ਹੁਣ ਇਸ ਵੇਲੇ ਮੈਨੂੰ ਸਲਾਹ ਦੇਣ ਆਇਆ। ਸੋ ਮੇਰੇ ਮੇਰੀ ਗੱਲ ਸਮਝਿਓ ਵੀ ਕਿਤੇ ਨਾ ਕਿਤੇ ਸਾਡੇ ਹੈ ਸੇਬ ਖਾਣ ਵਾਲੀ ਹੈ ਸਾਰੇ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਹੀ ਜਾਓ ਮੇਰੀ ਤੇ ਬੜੀ ਚੱਲ ਚੱਲਦੀ ਬੀਬੀਆਂ ਦੀ ਹੁੰਦੀ ਘਰ ਚ, ਭਾਵੇਂ ਜਿੰਨਾ ਮਰਜ਼ੀ ਉਹਨਾਂ ਨੂੰ ਸਭ ਪਤਾ ਹੁੰਦਾ, ਜਿਹੜਾ ਉਹਨਾਂ ਨੂੰ ਸਭ ਪਤਾ ਵੀ ਕਿੱਦਾਂ ਚਲਾਉਣਾ, ਜਿਹੜੇ ਸੁਭਾਅ ਦਾ ਹੈ ਤੂੰ, ਤੇ ਜੇ ਸਾਰਿਆਂ ਦੇ ਇੱਦਾਂ ਹੀ ਚੱਲਦਾ ਫਿਰ ਮੇਰੇ ਵਰਗਾ ਕਿੱਥੇ ਬਾਹਰ ਹੋ ਜਾਣਾ, ਮੇਰੇ ਤੇ ਵੀ ਤੇ ਦਬਕਾ ਚੱਲਣਾ ਹੀ ਸੀ। ਹੁਣ ਉੱਥੇ ਜੇ ਬਾਹਰਲੇ ਦੇਸ਼ ਚ ਜਾਂਦੇ ਆ ਕਦੇ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ ਤੇ ਮਾਂ ਤੇ ਫੋਨ ਕਰੇ ਤੇ ਨਹੀਂ ਵੀ ਚੁੱਕੀਦਾ ਤੇ ਜਦੋਂ ਘਰੋਂ ਜਾਣਾ ਸੀ ਫਿਰ ਤੇ ਖਤਰਾ ਵੀ ਪੈਣਾ ਸੀ ਤਾਂ ਕਰਕੇ ਰੀਜਨਿੰਗ ਜਿਹੜੀ ਹੈ ਨਾ ਸਹੀ ਦਿਓ ਮੈਂ ਕੋਈ ਵੱਖ ਨਹੀਂ ਨਹੀਂ ਵਿਆਹ ਕਰਾਇਆ ਤੇ ਕਰਾਇਆ ਇਹਦੇ ਵਿੱਚ ਕੋਈ ਫਰਕ ਨਹੀਂ ਗ੍ਰਿਸ਼ਤੀ ਬੰਦੇ ਹੈ ਤੇ ਮੈਂ ਨਹੀਂ ਗ੍ਰਿਸ਼ਤੀ ਵਿਆਹ ਕਰਾਇਆ ਤੇ ਕੋਈ 1% ਤੁਹਾਡੇ ਤੇ ਮੇਰੇ ਚ ਫਰਕ ਨਹੀਂ ਕੋਈ ਖਾਸ ਨਹੀਂ ਕੋਈ ਆਮ ਨਹੀਂ ਆਪਾਂ ਸਾਰੇ ਇੱਕੋ ਜਿਹੇ ਆ ਤੂੰ ਦੋ ਕਰਾ ਲੈ ਘਰ ਵਾਲੀ ਚੜ੍ਹਾਈ ਕਰ ਗਈ ਬੰਦਾ ਦੂਜਾ ਕਰਾ ਲੈਂਦਾ ਡਿਵੋਰਸ ਹੋ ਗਿਆ ਦੂਜਾ ਕਰਾ ਲੈਂਦਾ ਪਰ ਇਹਦੇ ਵਿੱਚ ਕੋਈ ਹੰਕਾਰ ਵਾਲੀ ਗੱਲ ਨਹੀਂ ਹੁੰਦੀ ਵੀ ਇਹ ਬੰਦੇ ਨੇ ਵਿਆਹ ਨਹੀਂ ਕਰਾਇਆ ਜੀ ਇਹ ਮਹਾਨ ਹੋ ਗਿਆ ਕੋਈ ਮਹਾਨਤਾ ਨਹੀਂ ਇਹਦੇ ਵਿੱਚ ਹਾਂ ਤੁਸੀਂ ਬਚ ਕੇ ਆਪਣੇ ਜੀਵਨ ਨੂੰ ਸਹੀ ਰੱਖੋ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਤੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਨਹੀਂ ਕਰਾਉਣਾ ਨਾ ਕਰਾਓ ਤੁਹਾਡੀ ਆਪਣੀ ਮਰਜ਼ੀ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਬੱਚੇ ਆ ਜਿਹੜੇ ਨਹੀਂ ਵਿਆਹ ਕਰਾਉਂਦੇ ਨਹੀਂ ਸ਼ਾਦੀ ਕਰਾਈ ਸਾਰੀ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ ਕੋਈ ਫਰਕ ਨਹੀਂ ਰੀਜਨਿੰਗ ਜਿਹੜੀ ਹੈ ਨਾ ਉਹ ਸਹੀ ਹੋਵੇ ਸੋ ਜਿਹੜਾ ਬੰਦਾ ਉਹਦੇ ਹੁਕਮ ਵਿੱਚ ਚੱਲਦਾ ਪੰਗਤੀ ਦੁਆਰਾ ਸੁਣੋ ਉਹ ਉਦਾਸੀ ਹੋਵੇ ਭਾਵੇਂ ਗ੍ਰਿਸ਼ਤੀ ਹੋਵੇ ਉਹ ਪ੍ਰਵਾਨ
ਤੂੰ ਜਾਤਾ ਸੋ ਗ੍ਰਿਸ਼ਤੇ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਵਾਣ
ਅਸਲ ਚ ਜਿਹੜਾ ਗਿਆਨ ਨਾਲ ਜੁੜਿਆ ਸਮਝ ਨਾਲ ਜੁੜਿਆ ਉਹ ਮੁਕਤ ਹੈ ਜਿਹੜਾ ਸਮਝਦਾਰ ਨਹੀਂ ਉਹ ਉਦਾਸੀ ਹੋ ਕੇ ਵੀ ਬੰਧਨਾਂ ਚ ਪਿਆ ਹੈ ਤੇ ਜਿਹੜਾ ਸਮਝਦਾਰ ਹੈ ਉਹ ਗ੍ਰਿਸ਼ਤੀ ਹੋ ਕੇ ਵੀ ਬੰਧਨਾਂ ਚ ਨਹੀਂ ਪੈਂਦਾ ਕਈ ਬੰਧਨਾਂ ਚ ਜਿਹੜੇ ਪਏ ਆ ਹੁਣ ਮੇਰੇ ਵਰਗਾ ਕਵੇ ਮੈਂ ਘਰ ਛੱਡਿਆ ਮੈਨੂੰ ਦੋ ਕਮਰੇ ਆਉਣੇ ਸੀ ਉੱਥੇ ਘਰ ਵਾਲੇ ਕੀ ਕਰਦੇ ਦੋ ਕਮਰੇ ਪਾ ਦਿੰਦੇ ਤੇ ਹੰਕਾਰ ਕਰਾਂ ਤੇ ਇੱਥੇ 100 ਕਮਰਾ ਬਣਾ ਲਿਆ ਨਿਆਣੇ ਜੰਮਦੇ ਦੋ ਹੁੰਦੇ ਤੇ ਇੱਥੇ ਤੇ 100 ਹੋ ਗਿਆ ਹੁਣ ਗਾ ਜਿਹਨਾਂ ਨੂੰ ਸਾਂਭਣਾ ਪੈਣਾ ਗਾਂ ਜੇ ਮੇਰੇ ਜਥੇ ਦੇ ਸਿੰਘ ਹੈ ਤੇ ਗਾਂ ਵੀ ਗਾਂ ਬੱਚੇ ਹੈ ਇਹ ਕਾਹਦਾ ਮਾਣ ਹੋਇਆ ਵੀ ਅਸੀਂ ਦੋ ਬੱਚੇ ਛੱਡ ਦਿੱਤੇ ਜੀ ਅਸੀਂ ਜੀ ਪਰਿਵਾਰ ਛੱਡ ਦਿੱਤਾ ਜੀ ਬੰਧਨਾਂ ਚ ਪੈਣਾ ਜਿਹੜੇ ਬੰਦੇ ਨੇ ਹਰ ਵੇਲੇ ਮੇਰੇ ਮਨ ਚ ਇਹੀ ਚੱਲੀ ਜਾਵੇ ਮੇਰਾ ਪਰਮੇਸ਼ਵਰ ਦੁਆਰ ਨਾ ਛੱਡਿਆ ਜਾਵੇ ਕਿਤੇ ਇਹ ਉੱਜੜ ਨਾ ਜਾਵੇ ਕਿਤੇ ਇੱਥੇ ਇੱਦਾਂ ਨਾ ਹੋ ਜਾਵੇ ਕਿਤੇ ਇਹ ਤੇ ਬੜਾ ਵੱਡਾ ਗ੍ਰਸਤ ਹੋ ਗਿਆ ਫਿਰ ਇਹ ਤੇ ਵੱਡਾ ਝਮੇਲਾ ਖੜਾ ਹੋ ਗਿਆ ਜਿਹਨੂੰ ਸਮਝ ਹੋਵੇ ਉਹ ਗ੍ਰਸਤੀ ਵੀ ਨਿਰਵਾਣ ਹੈ ਤੇ ਜਿਹਨੂੰ ਬੇਅਕਲ ਹੈ ਜਿਹੜਾ ਉਹ ਘਰ ਬਾਰ ਛੱਡ ਕੇ ਵੀ ਪਕੜ ਵਿੱਚ ਹੀ ਰਿਹਾ ਛੱਡ ਨਾ ਸਕਿਆ ਅਕਲ ਸਭ ਤੋਂ ਵੱਡੀ ਚੀਜ਼ ਹੈ ਸਮਝ ਹੋਵੇ ਉਦਾਸੀ ਤੇ ਗ੍ਰਸਤੀ ਦੋਵੇਂ ਪ੍ਰਵਾਨ ਹੈ ਸਮਝ ਹੋਵੇ ਬੰਦੇ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗਿਆਨ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਜੀ ਨੌਲੇਜ ਤੇ ਗਿਆਨ ਕਿੱਥੋਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਹੀ ਲੈਣਾ ਸੀ ਗਿਆਨ ਸਾਡਾ ਗੁਰੂ ਹੈ ਗਿਆਨ ਤੱਕ ਪਹੁੰਚਣਾ ਭਾਈ ਹਾਂਜੀ
ਜਾ ਕਹੋ ਮਿਲਿਓ ਨਾਮ ਨਿਧਾਨਾ ਭਨ ਤੋ ਨਾਨਕ ਤਾਂ ਕਾ ਪੁਰਖ ਜਾਨਾ
ਜਿਹਨੂੰ ਬਸ ਨਾਮ ਨਿਧਾਨ ਖਜ਼ਾਨਾ ਜਿਹਨੂੰ ਗਿਆਨ ਦਾ ਮਿਲਿਆ ਉਹਦਾ ਖਜ਼ਾਨਾ ਪੂਰਾ ਹੈ ਭਰਿਆ ਹੋਇਆ ਭਰਪੂਰ ਹੈ ਇੰਨਾ ਕਹਿ ਲਓ ਆ ਖਜ਼ਾਨਾ ਭਰਿਆ ਹੋਇਆ ਜਿਹਨੂੰ ਸਮਝ ਆ ਗਈ ਅਕਲ ਆ ਗਈ ਇਹਦੀ ਲੋੜ ਹੈ ਸੋ ਇਸ ਕਰਕੇ ਪਿਆਰਿਓ ਆਪਾਂ ਆਪਣੀ ਜ਼ਿੰਦਗੀ ਵਿੱਚ ਸਮਝ ਲੈਣ ਦੀ ਅਕਲ ਲੈਣ ਦੀ ਕੋਸ਼ਿਸ਼ ਕਰੀਏ ਪਰਮਾਤਮਾ ਦਾ ਰੂਪ ਆ ਆਪਾਂ ਸਾਰੇ ਪਰਮਾਤਮਾ ਸਾਡੇ ਨਾਲੋਂ ਵੱਖਰਾ ਨਹੀਂ ਸਾਡੇ ਨਾਲੋਂ ਦੂਰ ਨਹੀਂ ਸਾਡੇ ਨਾਲੋਂ ਅੱਡ ਨਹੀਂ ਸਾਰੇ ਪਰਮਾਤਮਾ ਸਾਡੇ ਸਾਰਿਆਂ ਚ ਵਸਦਾ ਇਹ ਵਿਚਾਰਧਾਰਾ ਸਾਨੂੰ ਸਾਡੀ ਕੌਮ ਨੂੰ ਵੱਖਰੀ ਕੌਮ ਬਣਾਉਂਦੀ ਹੈ ਮੈਂ ਬੇਨਤੀ ਕਰਦਾ ਸੁਣੋ ਸਿੱਖ ਵੱਖਰੀ ਕੌਮ ਹੈ ਜੇ ਮਨੌਤ ਉਹੀ ਹੈ ਤੇ ਫਿਰ ਵੱਖਰੇ ਕਿੱਦਾਂ ਹੋਏ ਜਿੱਦਾਂ ਉਹ ਰੱਬ ਨੂੰ ਮੰਨਦੇ ਹੈ ਉਦਾਂ ਹੀ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਨੇ ਕਰਨਾ ਹੈ ਸਾਇੰਸਦਾਨ ਕੋਈ ਤਕੜਾ ਪੁੱਛਦਾ ਕਹਿੰਦਾ ਕੌਣ ਕਰੇਗਾ ਰੱਬ ਆਪੇ ਕਰੇਗਾ ਰੱਬ ਨੇ ਕਰ ਦੇਣਾ ਇੱਦਾਂ ਹੀ ਹਿੰਦੂ ਕਹਿੰਦਾ ਇੱਦਾਂ ਹੀ ਮੁਸਲਮਾਨ ਕਹਿੰਦਾ ਇੱਦਾਂ ਹੀ ਸਿੱਖ ਕਹਿੰਦਾ ਫਿਰ ਵੱਖਰਾ ਕਿੱਦਾਂ ਹੋਇਆ ਤੂੰ ਜਦੋਂ ਤੁਸੀਂ ਐਂ ਕਹਿਣਾ ਹੈ ਵੀ ਸਾਡੇ ਬਾਬੇ ਨੇ ਤੇ ਸਾਨੂੰ ਇਹ ਦੱਸਿਆ ਘੱਟ ਘੱਟ ਮੈਂ ਹਰ ਜੂਬਸ ਹੈ ਰੱਬ ਤੇਰੇ ਚ ਹੈ ਬਲਿਹਾਰੀ ਕੁਦਰਤ ਇਹਦਾ ਮਤਲਬ ਕਿੰਨੇ ਕਰਨਾ ਹੈ ਤੂੰ ਕਰਨਾ ਵੱਡੇ ਵੱਡੇ ਸਾਇੰਟਿਸਟ ਪੁੱਛਣਾ ਉਹਨਾਂ ਕੋਲ ਅਸੀਂ ਕਰਨਾ ਹੈ ਜੀ ਸਾਡੇ ਕੀਤਿਆਂ ਹੋਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਕਰੋ ਕਿਰਤ ਕਰੋ ਕੰਮ ਕਰੋ ਉਦਮ ਕਰੇਂਦੇ ਆ ਜੀਓ ਤੂੰ ਕਰਨਾ ਪੈਣਾ ਕਹਿਣਗੇ ਆਹ ਗੱਲ ਠੀਕ ਹੈ ਕਰਨ ਵਾਲੀ ਗੱਲ ਤੇਰੀ ਠੀਕ ਹੈ ਆਪੇ ਹੋ ਜਾਣਾ ਇਹ ਨਹੀਂ ਠੀਕ ਕੀਤਿਆਂ ਤੇ ਹੋਣਾ ਇਹ ਠੀਕ ਹੈ ਰੱਬ ਮੰਨਦੇ ਹਾਂ ਜਿਹੜਾ ਸਭ ਪਾਸੇ ਵਸਿਆ ਹੋਇਆ ਸਾਡੇ ਤੁਹਾਡੇ ਸਾਰਿਆਂ 'ਚ ਹੈ, ਉਹ ਰੱਬ ਨੂੰ ਮੰਨਦਾ ਹੈ, ਜਿਹੜਾ ਬੰਦੇ ਤੋਂ ਵੱਖ ਬੈਠਾ ਉਹਨੂੰ ਨਹੀਂ ਮੰਨਦਾ। ਸੋ ਕਰੋ ਅਰਦਾਸਾਂ ਜਿੰਨੀਆਂ ਕਰਨੀਆਂ ਤੇ ਚੇਤਾ ਰੱਖਿਓ ਅਰਦਾਸ ਤੋਂ ਬਾਅਦ ਨਾਲ ਹੀ ਕਹਿ ਦੇਣਾ ਵੀ ਆਹ ਅਰਦਾਸ ਕਰ ਲਈ, ਹੁਣ ਉਹ ਕੰਮ ਆਪਾਂ ਸ਼ੁਰੂ ਕਰੀਏ। ਜਿਹੜਾ ਵੀ ਕੰਮ ਲਈ ਅਰਦਾਸ ਕਰੇ ਉਦਣ ਹੀ ਸ਼ੁਰੂ ਕਰੋ। ਤੰਦਰੁਸਤੀ ਬਖਸ਼ੋ ਜੀ, ਹੁਣ ਫਿਰ ਨਾਲ ਹੀ ਕਹਿਣਾ ਅੱਛਾ ਹੁਣ ਪਕੌੜਿਆਂ ਦਾ ਖਿਆਲ ਰੱਖਣਾ ਪੈਣਾ, ਹੁਣ ਮੈਂ ਮਿੱਠੇ ਦਾ ਖਿਆਲ ਰੱਖਣਾ। ਸ਼ੂਗਰ ਵਾਲੇ ਜਿੰਨੇ ਕਹਿਣ ਮਹਾਰਾਜ ਸ਼ੂਗਰ ਤੋਂ ਬਚਾ ਲਓ, ਏਦਾਂ ਕਹਿ ਲਓ ਫਿਰ ਰੱਬ ਕਿਹਦੇ ਚ, ਗੁਰੂ ਸਾਹਿਬ ਅੱਗੋਂ ਕਹਿਣਗੇ ਰੱਬ ਕਿਹਦੇ ਚ, ਤੇਰੇ ਚ। ਤੇ ਫਿਰ ਹੁਣ ਖਿਆਲ ਰੱਖੀ ਰੱਬ ਨੂੰ ਕੀ ਕਹਿੰਦਾ, ਰੱਬਾ ਮੇਰਾ ਸ਼ੂਗਰ ਦਾ ਖਿਆਲ ਰੱਖੀ, ਇਹੀ ਕਹਿੰਦਾ ਮੇਰੀ ਬਿਮਾਰੀ ਦਾ ਤੂੰ ਖਿਆਲ ਰੱਖੀ, ਤੇ ਰੱਬ ਕਿਹਦੇ ਚ, ਤੇਰੇ ਚ। ਗੁਰੂ ਸਾਹਿਬ ਨੇ ਤੈਨੂੰ ਐਂ ਕਹਿ ਦੇਣਾ, ਤੇ ਫਿਰ ਹੁਣ ਕਹਿਣਗੇ ਰੱਖ ਲੈ ਫਿਰ ਖਿਆਲ। ਸਿੱਧੀ ਜੀ ਗੱਲ ਦੱਸਾਂ, ਜੇ ਬਿਲਕੁਲ ਸਿੱਧੇ ਸ਼ਬਦਾਂ ਚ ਕਹੀਏ, ਹੋਰ ਛੋਟੀ ਕਰੀਏ, ਗੁਰੂ ਸਾਹਿਬ ਸਾਨੂੰ ਐਂ ਕਹਿੰਦੇ ਆ, ਜਿਵੇਂ ਆਪਾਂ ਕਈ ਵਾਰੀ ਬੀਬੀ ਨੂੰ ਕਹਿੰਦੇ ਸੀ ਘਰੋਂ ਆ ਕੇ, ਸਕੂਲੋਂ ਆ ਕੇ ਮੰਮੀ ਨੂੰ ਕਹਿਣਾ ਬੀਬੀ, ਚਲੋ ਬੀਬੀ ਸ਼ਬਦ ਵਰਤ ਲਓ, ਬੀਬੀਏ ਪਾਣੀ ਲਿਆ ਦੇ, ਏਦਾਂ ਕਹਿਣਾ ਬੀਬੀ ਨੂੰ। ਤੇ ਕਈ ਵਾਰੀ ਫਿਰ ਬੀਬੀ ਕੀ ਕਹਿੰਦੀ ਸੀ, ਤੇਰੇ ਟੁੱਟੇ ਆ ਪੀਲਾ। ਮੈਨੂੰ ਏਦਾਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜਿੰਨਾ ਸੌਖਾ ਕਰ ਲਓ ਐਂ ਕਰਨਾ, ਸੱਚੇ ਪਾਤਸ਼ਾਹ ਕੰਮ ਕਰਦੇ ਹੋ, ਅੱਗੋਂ ਪਤਾ ਕੀ ਕਹਿੰਦੇ ਆ, ਤੇਰੇ ਟੁੱਟੇ ਆ ਕਰ ਲੈ ਬਸ, ਕਰਨਾ ਤੈਨੂੰ ਤੇਰੇ ਟੁੱਟੇ। ਜਿਵੇਂ ਮਾਂ ਨੀ ਕਹਿ ਦਿੰਦੀ ਸੀ ਤੇਰੇ ਟੁੱਟੇ ਆ ਕਰ ਲੈ ਫਿਰ, ਏਦਾਂ ਹੀ ਮੈਨੂੰ ਲੱਗਦਾ ਵੀ ਜੇ ਇਹਨੂੰ ਸਭੈ ਘੱਟ ਨੂੰ ਸਮਝੋ ਨਾ, ਸਭੈ ਘੱਟ ਰਾਮ ਬੋਲੋ, ਬਲਿਹਾਰੀ ਕੁਦਰਤ ਵਸਿਆ, ਇਹਦਾ ਅਰਥ ਸਿੱਧਾ ਇਹ ਬਣਦਾ ਵੀ ਤੇਰੇ ਟੁੱਟੇ ਕਰ ਲੈ, ਤੇਰੇ ਚ ਰੱਬ ਨੀ, ਜਮਾ ਹੀ ਸਿੱਧਾ ਕਰ, ਸੌਖਾ ਕਰ, ਤੇਰੇ ਚ ਰੱਬ ਕਰ ਕਰ। ਸੋ ਇਸ ਕਰਕੇ ਭਾਈ ਜੇ ਇਹ ਨੁਕਤਾ ਸਮਝ ਆ ਜਾਏ, ਇਹ ਵੱਖਰਾ ਕਰ ਦਿੰਦਾ ਸਾਨੂੰ ਸਾਰੀ ਦੁਨੀਆਂ ਨਾਲੋਂ, ਵੱਖਰੀ ਸੋਚ, ਵੱਖਰੀ ਸਿੱਖ ਕੌਮ, ਵੱਖਰੀ ਸੋਚ, ਵੱਖਰੀ ਕੌਮ, ਏਦਾਂ ਵੱਖਰੇ ਹੋਵੋਗੇ। ਜੇ ਮਨੌਤ ਤੇਰੀ ਉਦਾਂ ਦੀ ਹੋਈ ਹੈ ਜਿੱਦਾਂ ਦੀ ਹਿੰਦੂ ਦੀ ਮਨੌਤ, ਉਦਾਂ ਦੀ ਤੇਰੀ ਮਨੌਤ, ਜਿੱਦਾਂ ਦੀ ਮੁਸਲਮਾਨ ਦੀ ਮਨੌਤ ਉਦਾਂ ਦੀ ਤੇਰੀ ਮਨੌਤ, ਜਿੱਦਾਂ ਈਸਾਈ ਮੰਨਦੇ ਉਦਾਂ ਹੀ ਤੂੰ ਮੰਨਦਾ, ਵੱਖਰੀ ਕੌਮ ਕਿੱਦਾਂ ਹੋ ਗਈ। ਤਾਂ ਹੀ ਹਰੇਕ ਧਰਮੀ ਤੇ ਅਗਲਾ ਕਹਿੰਦਾ ਧਰਮੀ ਤੇ ਕਮਲੇ ਹੁੰਦੇ, ਧਰਮ ਤੇ ਨਸ਼ਾ ਹੈ, ਅਗਲੇ ਨੇ ਕਹਿਣਾ ਹੀ ਸੀ ਸਾਡੀ ਮਨੌਤ ਹੀ ਗਲਤ ਹੈ ਫਿਰ। ਪਰ ਜਿਹੜਾ ਧਰਮ ਗੁਰੂ ਨਾਨਕ ਦੱਸਦਾ ਹੈ ਤੇ ਨਸ਼ਾ ਹੈ। ਗੁਰੂ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਆ, ਸਿੱਧਾ ਕਹੋ, ਬੰਦੇ ਨੂੰ ਬੰਦੇ ਨਾਲ ਹੀ ਜੋੜਦੇ, ਤੈਨੂੰ ਤੇਰੇ ਨਾਲ ਜੋੜਦੇ, ਉਸ ਰੱਬ ਨਾਲ ਜੋੜਦੇ ਆ ਜਿਹੜਾ ਬੰਦੇ ਚ ਵੱਸਦਾ। ਤਾਂ ਕਰਕੇ ਕਿਹਦੇ ਨਾਲ ਜੋੜਦੇ ਆ ਸਾਨੂੰ, ਸਾਨੂੰ ਸਾਡੇ ਨਾਲ, ਸਾਨੂੰ ਕਿਹਦੇ ਨਾਲ ਜੋੜਦੇ ਆ ਸਾਡੇ ਨਾਲ, ਕਿਹਨੂੰ ਮਿਲਾਉਂਦੇ ਆ ਆਪਣੇ ਆਪ ਨੂੰ, ਪਛਾਣ ਕਿਹਦੀ ਕਰਾਉਂਦੇ ਆ ਜੀ, ਬੋਲੋ ਬੋਲੋ, ਆਪਣੇ ਆਪ ਦੀ। ਤੇ ਗਵਾਚਾ ਕੌਣ ਫਿਰਦਾ, ਅਸੀਂ ਆਪ ਹੀ ਗਵਾਚੇ। ਕਿਹਨੂੰ ਮਿਲਣਾ, ਆਪਣੇ ਆਪ, ਕਿਹਦੇ ਤੱਕ ਪਹੁੰਚਣਾ, ਆਪਣੇ ਆਪ ਤੱਕ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਉਂਦੀ ਆ ਪਿਆਰਿਓ ਪਕੜ ਚ ਗੱਲ, ਕਿੰਨੀਆਂ ਸਿੱਧੀਆਂ ਗੱਲਾਂ, ਕਿੰਨੀਆਂ ਉਲਝਾਈਆਂ ਹੋਈਆਂ। ਤੇ ਹੁਣ ਕਿਤਾਬਾਂ ਪੜ੍ਹ ਲਓ, ਇੱਥੇ ਵੱਡੇ ਵਿਦਵਾਨਾਂ ਫਿਲੋਸਫਰਾਂ ਦੀਆਂ ਖਰੀਦ ਖਰੀਦ ਕੇ ਪੜ੍ਹ ਲਓ ਕਿਤਾਬਾਂ। ਮੈਂ ਕਹਿੰਦਾ ਸੱਚੀ ਕਹਿ ਰਿਹਾ, ਪੜ੍ਹਨ ਨੂੰ ਜੀ ਨਹੀਂ ਕਰਦਾ ਵੀ ਯਾਰ, ਇਹ ਤੇ ਰੱਬ ਤੇ ਨਾਲ ਦੂਜਾ ਵੀ, ਇੱਕ ਤੇ ਘੱਟ ਘੱਟ ਵਾਲਾ ਮੰਨੀ ਜਾਂਦੇ ਆ, ਇੱਕ ਰੱਬ ਵੱਖਰਾ ਵੀ ਮੰਨੀ ਜਾਂਦੇ ਆ। ਜਿਹੜੀ ਮਰਜ਼ੀ ਕਿਤਾਬ ਚੁੱਕ ਕੇ ਵੇਖੋ, ਹਰ ਇੱਕ ਵਿਦਵਾਨ ਏਦਾਂ ਹੀ ਹੈ। ਤੇ ਤਾਂ ਕਰਕੇ ਪਿੱਟ ਸਿਆਪਾ ਪਾਉਂਦੇ, ਹਾਏ ਢੱਡਰੀਆਂ ਵਾਲਾ ਨਾਸਤਕ ਹੈ, ਗਲਤ ਪ੍ਰਚਾਰ ਕਰਦਾ, ਠੀਕ ਨਹੀਂ ਕਰਦਾ, ਇਹ ਜੀ ਰੱਬ ਨੂੰ ਨਹੀਂ ਮੰਨਦਾ, ਇਹਨੂੰ ਇਹਨੂੰ ਏਦਾਂ ਕਰ ਦਿਓ, ਏਦਾਂ ਕਰ ਦਿਓ। ਭਾਈ ਜੋ ਮਰਜ਼ੀ ਕਰ ਲਓ, ਇਹ ਤੇ ਏਦਾਂ ਹੀ ਹੋਣੀ ਹੈ। ਸੱਚ ਇਹੋ ਹੀ ਹੈ, ਸਾਡੇ ਮਨ ਨੂੰ ਸੱਚ ਇਹ ਲੱਗਦਾ ਹੈ। ਤੇ ਜਿੱਥੇ ਮਰਜ਼ੀ ਦੁਨੀਆਂ ਦੇ ਕਿਸੇ ਥਾਂ ਤੇ ਬਹਿ ਕੇ ਵਿਚਾਰ ਕਰ ਲਓ, ਤੁਸੀਂ ਆਪਣੀ ਮਨੌਤ ਅੱਗੇ ਰੱਖੋ, ਅਸੀਂ ਆਪਣੀ ਮਨੌਤ ਰੱਖਾਂਗੇ। ਅਸੀਂ ਏਦਾਂ ਸਮਝੇ ਹਾਂ, ਤੁਸੀਂ ਕਿੱਦਾਂ ਸਮਝੋ, ਇੱਥੇ ਰੱਖੋ। ਇੱਕ ਗੱਲ ਸੁਣਿਓ ਵੀਰੋ, ਹੁਣ ਅਗਲਾ 10 ਸ਼ਬਦ ਬਾਣੀ ਦੇ ਸੁਣਾਉਂਦਾ ਹੈ ਵੀ ਬਾਣੀ 'ਚ ਤੇ ਲਿਖਿਆ ਅਲੱਗ ਕੁਦਰਤ ਹੈ, ਰੱਬ ਅਲੱਗ ਹੈ। ਮੈਂ 10 ਸੁਣਾ ਦਿੰਦਾ, ਮੈਂ ਕਹਿੰਦਾ ਘੱਟ ਘੱਟ 'ਚ ਬਾਣੀ 'ਚ ਏਦਾਂ ਲਿਖਿਆ, ਇਹ ਨਹੀਂ। ਮੈਂ ਕਹਿੰਦਾ ਸਤਿਗੁਰੂ ਏਦਾਂ ਕਹਿੰਦੇ, ਸਤਿਗੁਰੂ ਏਦਾਂ ਕਹਿੰਦੇ, ਸਤਿਗੁਰੂ ਏਦਾਂ ਕਹਿੰਦੇ, ਮਹਾਰਾਜ ਏਦਾਂ ਸਮਝਾਉਂਦੇ, ਦੂਜਾ ਕਹਿੰਦਾ ਮਹਾਰਾਜ ਏਦਾਂ ਸਮਝਾਉਂਦੇ, ਏਦਾਂ ਨਹੀਂ। ਤੁਸੀਂ ਗੱਲ ਜਦੋਂ ਵੀ ਡਿਸਕਸ਼ਨ ਕਰਨੀ ਨਾ, ਕਦੇ ਵੀਰੋ ਚੇਤਾ ਰੱਖਿਓ, ਡਿਸਕਸ਼ਨ ਕਰਨ ਦਾ ਨੁਕਤਾ ਦਿਮਾਗ 'ਚ ਰੱਖਿਓ। ਇੱਕੋ ਗੱਲ ਕਹੋ, ਗੁਰੂ ਸਾਹਿਬ ਏਦਾਂ ਸਮਝਾਉਂਦੇ, ਗੁਰੂ ਸਾਹਿਬ ਏਦਾਂ ਸਮਝਾਉਂਦੇ, ਏਦਾਂ ਨਹੀਂ। ਤੂੰ ਇਹ ਦੱਸ ਵੀ ਤੂੰ ਕਿਵੇਂ ਸਮਝਿਆ, ਇਹ ਇਹ ਨੁਕਤਾ ਰੱਖੋ।
ਅਖੰਡ ਕੀਰਤਨੀਏ ਕਹਿੰਦੇ ਗੁਰੂ ਸਾਹਿਬ ਐਦਾਂ ਸਮਝਾਉਂਦੇ, ਟਕਸਾਲੀ ਕਹਿੰਦੇ ਗੁਰੂ ਸਾਹਿਬ ਐਦਾਂ ਸਮਝਾਉਂਦੇ, ਮਸ਼ੀਨਰੀ ਕਹਿੰਦੇ ਗੁਰੂ ਸਾਹਿਬ ਐਦਾਂ ਸਮਝਾਉਂਦੇ, ਨਾਨਕ ਸਰੀਏ ਕਹਿੰਦੇ ਗੁਰੂ ਸਾਹਿਬ ਐਦਾਂ ਸਮਝਾਉਂਦੇ। ਆਪਾਂ ਕਹੀਏ ਭਾਈ ਤੂੰ ਆਪਣੀ ਸਮਝ ਰੱਖ ਇੱਥੇ, ਵੀ ਤੂੰ ਕੀ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ। ਤੁਸੀਂ ਆਪੋ ਆਪਣੀ ਸਮਝ ਰੱਖੋ ਇੱਥੇ ਤੇ ਤੁਹਾਡੀ ਸਮਝ ਤੇ ਵਿਚਾਰ ਕਰੀਏ, ਕਮੈਂਟ ਅਸੀਂ ਸਮਝ ਤੇ ਕਰ ਸਕਦੇ ਹਾਂ, ਵੀ ਤੇਰੀ ਸਮਝ ਤੇ ਕਮੈਂਟ ਕਰ ਸਕਦੇ ਹਾਂ, ਬਾਣੀ ਉੱਤੇ ਤੇ ਕੋਈ ਕਿੰਤੂ ਕਰ ਹੀ ਨਹੀਂ ਸਕਦਾ, ਬਾਣੀ ਤੇ ਕਿੱਦਾਂ ਕਮੈਂਟ ਕਰੇਗਾ ਕੋਈ, ਤੂੰ ਕਿਵੇਂ ਸਮਝਿਆ ਇਹ ਰੱਖ। ਅਸੀਂ ਆਪਣੀ ਗੱਲ ਦੱਸਦੇ ਹਾਂ ਵੀ ਅਸੀਂ ਇੱਦਾਂ ਸਮਝਦੇ ਹਾਂ, ਸਾਨੂੰ ਇੱਦਾਂ ਸਮਝ ਆਈ ਹੈ, ਮੈਂ ਆਪਣੀ ਸਮਝ ਰੱਖਾਂ, ਟਕਸਾਲ ਵਾਲੇ ਆਪਣੀ ਸਮਝ ਰੱਖ ਦੇਣ, ਨਾਨਕ ਸਰ ਵਾਲੇ ਆਪਣੀ ਸਮਝ ਰੱਖ ਦੇਣ, ਅਖੰਡ ਕੀਰਤਨੀਏ ਕਹਿਣ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਨਾਮ ਹੈ, ਅਸੀਂ ਇੱਦਾਂ ਸਮਝਦੇ ਹਾਂ, ਉਹ ਵੀ ਆਪਣੀ ਰੱਖ ਦੇਣ। ਫਿਰ ਉਹ ਸਾਰੀ ਸਮਝ ਨੂੰ ਦਸ ਤਰ੍ਹਾਂ ਬੰਦੇ ਸਮਝ ਗਏ, ਸਮਝਾਉਣ ਵਾਲਾ ਗੁਰੂ ਇੱਕ ਹੈ, ਸਮਝਣ ਵਾਲੇ ਦਸ ਹੈ, ਅਲੱਗ ਅਲੱਗ ਤਰੀਕਿਆਂ ਨਾਲ ਨੁਕਤਿਆਂ ਨਾਲ ਸਮਝ ਗਏ, ਇਹਨਾਂ ਦੀ ਜਿਹੜੀ ਸਮਝ ਹੈ ਇਹਦੇ ਤੇ ਫਿਰ ਡਿਸਕਸ਼ਨ ਕਰੋ, ਇਹ ਵੇਖੋ ਵੀ ਕਿਸ ਬੰਦੇ ਦੀ ਸਮਝ ਹੈ ਜਿਹੜੀ ਉਹ ਸਮਾਜ ਨੂੰ ਅੱਗੇ ਲੈ ਕੇ ਜਾਂਦੀ ਹੈ, ਤੇ ਕਿਹੜੇ ਬੰਦੇ ਦੀ ਸਮਝ ਬੰਦੇ ਨੂੰ ਡੈਡ ਕਰਦੀ ਹੈ, ਕਿਹੜੇ ਬੰਦੇ ਦੀ ਸਮਝ ਨਾਲ ਡਿਵੈਲਪਮੈਂਟ ਹੋਏਗੀ, ਕਿਹੜੇ ਬੰਦੇ ਦੀ ਸਮਝ ਨਾਲ ਬੰਦਾ ਡੈਡ ਬਣ ਹੋਏਗਾ, ਉਹ ਸਮਝ ਤੇ ਵਿਚਾਰ ਹੋਏਗਾ। ਕਾਮਨ ਸੈਂਸ ਦੇ ਹਿਸਾਬ ਨਾਲ ਆਪਾਂ 500-700 ਗੋਰੇ ਨਾਲ ਗੱਲ ਕਰਾਂਗੇ, ਕੈਮਰੇ ਲੈ ਜਾਵਾਂਗੇ, ਉੱਥੇ ਜਾ ਕੇ ਕਹਾਂਗੇ ਵੀ ਇੱਕ ਬੰਦਾ ਐਂ ਮੰਨਦਾ, ਇਹ ਕੈਮ ਮੰਨਦਾ, ਇਹ ਕੈਮ ਮੰਨਦਾ, ਇਹ ਕੈਮ ਮੰਨਦਾ, ਦੱਸੋ ਭਲਾ ਠੀਕ ਕੀ ਹੈ। 500-700 ਗੋਰੇ ਉਹਨਾਂ ਨੂੰ ਪੁੱਛ ਲਾਂਗੇ ਵੀ ਦੱਸੋ ਸਹੀ ਗੱਲ ਕਿਹੜੀ ਹੈ, ਫਿਰ ਆਪੇ ਪਤਾ ਲੱਗ ਜਾਣਾ। ਸਮਝ ਜਿਹੜੀ ਹੈ ਉਹ ਅੱਗੇ ਰੱਖੋ, ਗੁਰੂ ਸਾਹਿਬ ਐਂ ਸਮਝਾਉਂਦੇ ਆ, ਗੁਰੂ ਸਾਹਿਬ ਐਂ ਸਮਝਾਉਂਦੇ, ਇਹ ਨਹੀਂ, ਇਹ ਦੱਸ ਵੀ ਤੂੰ ਕਿਵੇਂ ਸਮਝਿਆ, ਤੂੰ ਆਪਣੀ ਸਮਝ ਜਿਹੜੀ ਹੈ ਉਹ ਅੱਗੇ ਰੱਖ, ਵੀ ਤੂੰ ਕਿੱਦਾਂ ਸਮਝ, ਤੇਰੀ ਸਮਝ ਦੇ ਉੱਤੇ ਵਿਚਾਰ ਕਰਾਂਗੇ। ਸੋ ਆਓ, ਆਪ ਸਾਰਿਆਂ ਦਾ ਧੰਨਵਾਦ ਹੈ ਪਿਆਰਿਓ, ਅੱਜ ਤੁਸੀਂ ਬਹੁਤ ਪਿਆਰ ਨਾਲ ਟਕਾ ਨਾਲ ਬੈਠ ਕੇ ਹਾਜ਼ਰੀ ਭਰੀਏ, ਤੇ ਜਿੱਥੋਂ ਤੱਕ ਵੀ ਮੇਰੇ ਵੀਰ ਆ ਰਹੇ ਹੋ ਕੋਸ਼ਿਸ਼ ਕਰਿਆ ਕਰੋ, ਜਿਹੜਾ ਬੰਦਾ ਮੋਟਰਸਾਈਕਲ ਤੇ ਆ ਰਿਹਾ, ਜਿਹਦੇ ਘਰ ਗੱਡੀ ਖੜੀ, ਕੋਸ਼ਿਸ਼ ਕਰੋ ਕਿ ਗੱਡੀ ਲੈ ਕੇ ਆਈਏ, ਦੋ ਚਾਰ ਹੋਰ ਵੀਰ ਭਰਾ ਬੈਠਣ ਨਾਲ, ਜਿਹੜਾ ਆ ਸਕਦਾ ਉਹਨੂੰ ਜ਼ਰੂਰ ਲਿਆਓ, ਦੋ ਚਾਰ ਜਣੇ ਰਲ ਕੇ ਬੱਸ ਦਾ ਪ੍ਰਬੰਧ ਕਰੋ, ਖਰਚਾ ਕਰੋ ਰਲ ਕੇ ਜਿੰਨਾ ਕਰ ਸਕਦੇ, ਕਿਰਾਇਆ ਲੈ ਕੇ ਇੱਕ ਦੂਜੇ ਨਾਲ ਰਲ ਕੇ ਵੀ ਚਲੋ ਬੱਸ ਲੈ ਚੱਲੀਏ, ਜੇ ਗੱਡੀ ਲੈ ਕੇ ਆਏ ਛੋਟੀ ਤੇ ਵੱਡੀ ਲੈ ਕੇ ਚੱਲੀਏ, ਮੋਟਰਸਾਈਕਲ ਤੇ ਆਏ ਆ ਟਰੈਕਟਰ ਖੜਾ ਟਰਾਲੀ ਲੈ ਚੱਲੀਏ, ਜਿਹੜੇ ਨੇੜੇ ਤੇੜੇ ਜਿੰਨੇ ਵੀਰ ਆਉਂਦੇ ਕੋਸ਼ਿਸ਼ ਕਰੋ, ਜਿਹੜੇ ਆ ਸਕਦੇ ਆਉਣ ਦਿਓ, ਧੱਕੇ ਨਾਲ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ, ਜਿਹੜਾ ਆ ਸਕਦਾ ਉਹ ਆਵੇ, ਜਿਹੜਾ ਸਮਝ ਸਕਦਾ ਉਹ ਸਮਝੇ, ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ 'ਚ। ਆਪਾਂ ਇਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਣਾ ਸਾਰਿਆਂ ਨੇ, ਇਹ ਸਾਡਾ ਸਾਰਿਆਂ ਦਾ ਸਾਥ ਦਿਓ। ਬਾਕੀ ਭਾਈ ਹੁਣ ਮੈਂ ਪਿੱਛੇ ਜੇ ਅਮਰੀਕਾ ਗਿਆ, ਹੁਣ ਤੁਹਾਨੂੰ ਪਤਾ ਉੱਥੇ ਕਾਫੀ ਰੌਲਾ ਗਈਆਂ ਨੇ ਪਾਇਆ, ਬੜੇ ਸੋਹਣੇ ਸ਼ਬਦ ਸੁਣੇ ਹੋਣਗੇ ਤੁਸੀਂ, ਇੰਜੀ ਬੜੇ ਵਧੀਆ ਭਾਸ਼ਾ ਵੀ ਸੁਣੀ ਹੋਣੀ ਸਾਰਿਆਂ, ਕਿੰਨੇ ਸੋਹਣੇ ਸ਼ਬਦ ਸੱਚੀ, ਜਦ ਬੰਦਾ ਬੰਦ ਕਰਦਾ ਕਰਦਾ ਵੀ ਨਾ ਏਦਾਂ ਦੀ ਭਾਸ਼ਾ, ਏਦਾਂ ਦੀ ਵੀ ਸਾਰੇ ਟੱਬਰ ਚ ਬਹਿ ਕੇ ਵੀ ਇਹ ਸਿੱਖ ਹੈ ਯਾਰ, ਏਦਾਂ ਦੇ ਲੋਕ ਅੱਜ ਪਤਾ ਪਿੱਟ ਸਿਆਪਾ ਕੀ ਪਾਉਂਦੇ ਆ, ਆ ਸੁਣਿਓ ਲਾਈਵ ਜਿੰਨੇ ਸੁਣਦੇ, ਅੱਜ ਪਿੱਟ ਸਿਆਪਾ ਇਹ ਪਾਉਂਦੇ ਆ, ਅਖੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ ਸਾਨੂੰ ਤਾਂ ਦੁੱਖ ਲੱਗਾ, ਅਸੀਂ ਤਾਂ ਇਹ ਕਹਿਣ ਆਏ ਹਾਂ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਗਿਆਨ ਲੈਣ ਦਾ ਜ਼ਰੀਆ ਸੀ, ਅਸੀਂ ਪੈਸੇ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ, ਅਕਲ ਲੈਣੀ ਸੀ ਕੌਮ ਨੇ, ਸਮਝ ਲੈਣੀ ਸੀ, ਤੇ ਅੱਜ ਪੁਜਾਰੀ ਤਬਕਾ ਗੁਰੂ ਗ੍ਰੰਥ ਸਾਹਿਬ ਨੂੰ ਵਿਖਾ ਕੇ ਪੈਸੇ ਇਕੱਠੇ ਕਰ ਲਿਆ, ਅਸਲ ਚ ਗੁਰੂ ਗ੍ਰੰਥ ਸਾਹਿਬ ਨੂੰ ਸੁਣਾ ਕੇ ਸਮਝਾ ਕੇ ਲੋਕਾਂ ਦੀ ਜ਼ਿੰਦਗੀ ਬਦਲਣੀ ਸੀ, ਅੱਜ ਢਾਂਚਾ ਹੀ ਬਦਲ ਕੇ ਰੱਖਤਾ ਸਾਡੀ ਸਾਰੇ ਸਾਰੇ ਸਿਸਟਮ ਦਾ, ਤੇ ਅੱਜ ਤੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ, ਅਸੀਂ ਤਾਂ ਵਿਰੋਧ ਕਰਦੇ ਹਾਂ। ਜਦੋਂ ਤਿੰਨ ਸਾਲ ਪਹਿਲਾਂ ਛਬੀਲ ਲਾਈ ਸੀ ਉਦੋਂ ਮੈਂ ਜਰੀਆ ਕਿਹਾ ਸੀ, ਬੋਲੋ ਨਹੀਂ, ਇਹ ਬਹਾਨੇ ਹੈ, ਗੱਲ ਕੁਛ ਹੋਰ ਹੈ, ਆਖੋ ਸਤਨਾਮ, ਗੱਲ ਇਹਨਾਂ ਦੇ ਬਾਬਿਆਂ ਦੀ ਮਨੌਤਾਂ ਨੂੰ ਖਤਰਾ ਹੈ, ਅੱਗ ਇਹਨਾਂ ਨੂੰ ਆਪਣੇ ਬਾਬਿਆਂ ਦੇ ਢਾਂਚੇ ਦੀ ਲੱਗਦੀ ਹੈ ਭਾਈ, ਇਹ ਬਹਾਨਾ ਹਰ ਵਾਰੀ ਨਵਾਂ ਬਣਾਉਂਦੇ ਆ, ਕਿਸੇ ਨੂੰ ਕਹਿੰਦੇ ਦਸਮ ਗ੍ਰੰਥ ਦਾ ਵਿਰੋਧੀ ਹੈ, ਇਹਦੀ ਪੱਗ ਲਾ ਦਿਓ, ਦਸਮ ਗ੍ਰੰਥ ਨੂੰ ਨਹੀਂ ਮੰਨਦਾ, ਮੇਰੀ ਤੇ ਮੈਂ ਤੇ ਕਦੇ ਗੱਲ ਨਹੀਂ ਕੀਤੀ ਜ਼ਿੰਦਗੀ 'ਚ ਇੱਦਾਂ ਦੀ, ਅਜੇ ਕਦੇ ਗੱਲ ਨਹੀਂ ਕੀਤੀ, ਪਰ ਮੈਨੂੰ ਇਹਨਾਂ ਨੇ ਕੀ ਦੋਸ਼ੀ ਬਣਾਇਆ, ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ, ਗੁਰੂ ਗ੍ਰੰਥ ਸਾਹਿਬ ਦਾ ਵੈਰੀ, ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ। ਆ ਜਿਹੜੀ ਜਗ੍ਹਾ ਤੇ ਬੈਠੇ ਹੋ ਨਾ ਪਿਆਰਿਓ,
ਕੱਲਾ ਕੱਲਾ ਇੱਕ ਇੱਕ ਏਕੜ ਖਰੀਦਿਆ ਸੀ, ਜੇ ਇੱਕ ਕਿੱਲਾ ਖਰੀਦਿਆ ਦੋ ਕਿੱਲੇ ਲੈ ਕੇ ਦਿੱਤੇ, ਜਿਹੜੇ ਬੰਦੇ ਨੇ ਕਿਹਾ ਵੀ ਮੈਂ ਦੋ ਕਿੱਲੇ ਛੱਡ ਦੇਣਾ ਚਾਰ ਕਿੱਲੇ ਉੱਥੇ ਮਿਲਦੇ ਲੈ ਕੇ ਦਿਓ, ਮੈਂ ਪੰਜ ਕਿੱਲੇ ਛੱਡਦਾ ਮੈਨੂੰ ਦਸ ਕਿੱਲੇ ਲੈ ਕੇ ਦਿਓ, ਜੇ 30 ਕਿੱਲੇ ਇੱਥੇ ਜ਼ਮੀਨ ਹੈ ਤੇ 60 ਕਿੱਲੇ ਖਰੀਦੀ ਹੋਣੀ ਹੈ, ਖਰੀਦ ਕੇ ਦਿੱਤੀ 10 ਸਾਲ 12 ਸਾਲ ਇੱਕ ਇੱਕ ਰੁਪਈਆ ਜਿਹੜਾ ਸੰਗਤ ਨੇ ਦਿੱਤਾ ਇੱਥੇ ਇਕੱਠਾ ਕਰਕੇ ਮੈਂ 2012 ਵਿੱਚ ਸਾਰੀ ਜਿੰਨੀ ਪ੍ਰਾਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾ ਕੇ ਆਇਆ। ਮੈਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ, ਇਹ ਦੁਸ਼ਮਣ ਹੈ ਗੁਰੂ ਗ੍ਰੰਥ ਸਾਹਿਬ ਦਾ। ਤੇ ਮੈਂ ਇੱਥੇ ਤੱਕ ਵੀ ਕਹਿੰਦਾ ਵੀ ਜਿਹੜਾ ਬੰਦਾ ਮੇਰੇ ਨਾਲ ਪਿਆਰ ਕਰਦਾ ਭਾਈ ਉਹ 10 ਸੰਗ ਪੜ੍ਹੋ ਜ਼ਰੂਰ, ਤੁਸੀਂ ਗੁਰਬਾਣੀ ਦੇ ਗਿਆਨ ਨਾਲ ਪਿਆਰ ਕਰੋ, ਸਮਝ ਨਾਲ ਪਿਆਰ ਕਰੋ। ਜਿੱਥੇ ਤੱਕ ਮੈਂ ਪਹੁੰਚਿਆ ਅੱਜ ਮੈਂ ਕਹਿੰਦਾ ਨਾ ਲਿਆਓ ਕਾਮਰੇਡ ਤਰਕਸ਼ੀਲ ਲਿਆਓ ਮੇਰੇ ਨਾਲ ਕਰਾਓ ਗੱਲ, ਵੀਰਾਂ ਨੂੰ ਕਹਿੰਦਾ ਬਹਿ ਕੇ ਕਰੋ ਵਿਚਾਰ ਕਰੋ, ਸਵਾਲ ਜਿਹੜਾ ਕਰਨਾ ਤੁਹਾਡੀ ਇਕੱਲੇ ਇਕੱਲੇ ਸਵਾਲ ਦਾ ਬਹਿ ਕੇ ਜਵਾਬ ਦਿਆਂਗਾ। ਮੈਂ ਅਪ੍ਰੈਲ ਤੋਂ ਬਾਅਦ ਟਾਈਮ ਰੱਖਣਾ ਸਾਰੇ ਬੰਦੇ ਬਹਿ ਕੇ ਗੱਲ ਕਰਿਆ ਕਰੋ, ਕੱਲਾ ਕੱਲਾ ਬੰਦਾ ਸਵਾਲ ਕਰੇ। ਮੈਂ ਬੋਲਦਾ ਇੱਥੇ, ਹੁਣ ਫਿਰ ਤੁਸੀਂ ਬੋਲਿਆ ਕਰਿਓ, ਪੁੱਛਿਓ, ਆਪਾਂ ਗੱਲ ਖੁੱਲ੍ਹ ਕੇ ਕਰੀਏ। ਮੈਂ ਆਪਾਂ ਵਿਸਾਖੀ ਤੋਂ ਬਾਅਦ ਬਣਾ ਲੈਣਾ ਸਮਾਂ ਵੀ ਮੇਰੇ ਸਾਰੇ ਵੀਰ ਬਹਿ ਕੇ ਗੱਲ ਕਰਨ ਮੇਰੇ ਨਾਲ, ਕੱਲਾ ਕੱਲਾ ਸਵਾਲ ਕਰੇ। ਏਦਾਂ ਬੈਠੋ, ਇਕੱਠੇ ਹੋ ਕੇ ਟਾਈਮ ਬਣਾਓ। ਸਾਰਾ ਦਿਨ ਮੈਂ ਇੱਥੇ ਬੈਠਾ, 10 ਵਜੇ ਤੋਂ ਲੈ ਕੇ ਮੈਂ ਸ਼ਾਮ ਦੇ 6 ਵਜੇ ਤੱਕ ਬੈਠਾ, 8 ਘੰਟੇ ਬੈਠੂ ਚੌਂਕੜਾ ਲਾ ਕੇ ਵੀ ਆਓ ਬਈ ਕਰੋ ਘੰਟਾ ਘੰਟਾ ਗੱਲਾਂ ਜਿੰਨਾ ਕਰਨੀਆਂ ਕਰੋ, ਸਵਾਲ ਜਿਹੜੇ ਕਰਨੇ। ਕਦੇ ਨੀ ਤੁਹਾਡਿਆਂ ਸਵਾਲਾਂ ਤੋਂ ਭੱਜਦਾ। ਆਹ ਜਿਹੜਾ ਹਿੰਮਤ ਆ ਦਲੇਰੀ ਜਿਹੜੀ ਆਉਂਦੀ ਹੈ ਨਾ, ਇਹ ਇਹ ਜਿਹੜੀ ਪੋਜ਼ਿਟਿਵਿਟੀ ਹੈ, ਇਹ ਗੁਰਬਾਣੀ ਦੇ ਗਿਆਨ, ਇੱਥੋਂ ਹੀ ਚੱਲੇ ਆ ਭਾਈ, ਇੱਥੋਂ ਹੀ ਤੁਰੇ ਆ, ਸਭ ਕੁਛ ਗੁਰੂ ਗ੍ਰੰਥ ਸਾਹਿਬ ਦੀ ਸਮਝਦਿਆਂ ਸਮਝਦਿਆਂ ਹੀ ਪਤਾ ਲੱਗਿਆ। ਮੈਂ ਗੁਰਬਾਣੀ ਦੇ ਸ਼ਬਦਾਂ ਨੂੰ ਸਮਝਦਿਆਂ ਸਮਝਦਿਆਂ ਹੀ ਉਹ ਕੁੰਡੀ ਖੁੱਲੀ ਵੀ ਕੁੰਡੀ ਤੇ ਇੱਕ ਓੰਕਾਰ ਤੋਂ ਸਮਝ ਆਉਣੀ ਹੈ ਵੀ ਇੱਕ ਦਾ ਹੀ ਪਸਾਰਾ ਹੈ ਤੇ ਉਹਦਾ ਹੀ ਤੂੰ ਰੂਪ ਹੈ। ਇੱਕ ਓੰਕਾਰ ਨਾ ਛੱਡਿਓ, ਜਿਹੜਾ ਮਰਜ਼ੀ ਸ਼ਬਦ ਵਿਚਾਰ ਲਿਓ, ਜਿਹੜਾ ਮਰਜ਼ੀ, ਇੱਕ ਓੰਕਾਰ ਨਾ ਛੱਡਿਓ ਤੇ ਤੁਸੀਂ ਇੱਥੋਂ ਹੀ ਸ਼ੁਰੂ ਹੋਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਸਟਾਰਟ ਕਰੋਗੇ। ਤੇ ਇਹ ਨਾ ਛੱਡਿਓ, ਗੁਰੂ ਗ੍ਰੰਥ ਸਾਹਿਬ ਦਾ ਲੜ ਨਾ ਛੱਡਿਓ ਭਾਈ, ਪਰ ਗਿਆਨ ਲਿਓ, ਅਕਲ ਲਿਓ, ਸਿਰਫ ਮੱਥਾ ਹੀ ਨਾ ਟੇਕੀ ਜਾਇਓ, ਸਮਝ ਲਿਓ। ਤਾਂ ਕਰਕੇ ਇਹ ਮੈਂ ਬੇਨਤੀ ਕਰਦਾ, ਰੌਲਾ ਇਹ ਪਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ ਜੀ। ਇਹਨਾਂ ਨੇ ਉੱਥੇ ਭੁਲੇਖ ਇੱਕ ਗੱਡੀ ਵੀ ਭੰਨੀ, ਇਹਨਾਂ ਨੂੰ ਇਹ ਲੱਗਾ ਵੀ ਮੈਂ ਉਸ ਗੱਡੀ ਜਾ, ਗੱਡੀ ਮਾਰੀ ਜ਼ੋਰ ਨਾਲ, ਗੱਡੀ ਬੈਕ ਕਰਕੇ ਫਿਰ ਦੁਬਾਰਾ ਜਦੋਂ ਮਾਰਨ ਲੱਗੇ ਫਿਰ ਉਹ ਬੰਦੇ ਵਿੱਚੋਂ ਉਤਰੇ ਗੱਡੀ ਦੇ। ਇਹ ਭੁਲੇਖਾ ਪੈ ਗਿਆ ਵੀ ਮੈਂ ਉਸ ਗੱਡੀ ਜਾ, ਮੈਂ ਕਿਸੇ ਹੋਰ ਗੱਡੀ ਚ, ਮਾਰਨ ਤੱਕ ਵੀ ਏਦਾਂ ਕੋਸ਼ਿਸ਼ਾਂ ਕਰਦੇ ਆ ਜਿੰਨੀ ਇਹਨਾਂ ਵਿੱਚ ਹਿੰਮਤ ਪੈਂਦੀ। ਪਰ ਆਪਣੇ ਆਪ ਨੂੰ ਕਾਇਮ ਰੱਖੋ, ਕੋਈ ਇਹ ਸਪੈਸ਼ਲ ਨਹੀਂ ਰੱਬ ਨੇ ਭੇਜੇ ਹੋਏ, ਬੰਦਿਆਂ ਵਰਗੇ ਬੰਦੇ ਹੀ ਹੈ। ਕਿੰਨਾ ਚਿਰ ਇੱਦਾਂ ਧੱਕਾ ਕਰਨਗੇ, ਇੱਕ ਨਾ ਇੱਕ ਦਿਨ ਤੇ ਸੋਚਣਾ ਹੀ ਪੈਣਾ ਨਾ, ਇੱਕ ਨਾ ਇੱਕ ਦਿਨ ਤੇ ਦਿਮਾਗ ਚੱਲੇਗਾ, ਕਿੰਨਾ ਚਿਰ ਇੱਦਾਂ ਕਰੀ ਜਾਣਗੇ। ਮੈਂ ਅੱਗੇ ਵੀ ਬੇਨਤੀ ਕਰਦਾ ਵੀ ਟੀਚਰਾਂ ਦੀ ਕੁੱਟ ਆਪਾਂ ਖਾਂਦੇ ਸੀ ਵੀਰੋ, ਕਿੰਨਿਆਂ ਦੇ ਕੰਨ ਫੜਾਏ ਹੋਣਗੇ, ਕਿੰਨਿਆਂ ਦੇ ਡੰਡੇ ਹੱਥਾਂ ਤੇ ਲਾਏ ਹੋਣਗੇ। ਸਰਕਾਰੀ ਸਕੂਲਾਂ ਚ ਪੜ੍ਹੇ ਹੋ, ਬਥੇਰੇ ਛਿੱਤਰ ਖਾਧੇ ਹੋਣਗੇ ਮਾਸਟਰਾਂ ਤੋਂ, ਪਰ ਅੱਜ ਦੇ ਨਿਆਣੇ ਕੁੱਟ ਖਾਂਦੇ ਆ? ਬੋਲੋ ਪਿਆਰਿਓ, ਅੱਜ ਵੀ ਕੰਨ ਫੜਾਏ ਜਾਂਦੇ ਆ? ਹੁਣ ਨਹੀਂ, ਜ਼ਮਾਨਾ ਬਦਲ ਗਿਆ। ਤੇ ਜੇ ਸਾਰੇ ਪਾਸੇ ਗੁੰਡਾਗਰਦੀ ਖਤਮ ਹੋ ਗਈ, ਜਿੱਦਣ ਤੁਸੀਂ ਕਾਇਮ ਹੋ ਗਏ, ਧਰਮ ਦੇ ਵਿੱਚ ਵੀ ਗੁੰਡਾਗਰਦੀ ਹੈ ਜਿਹੜੀ ਖਤਮ ਹੋਏਗੀ, 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 ਜ਼ਰੂਰ ਹੋਏ, ਧਰਮ ਦੀ ਗੁੰਡਾਗਰਦੀ ਖਤਮ ਹੋਏਗੀ। ਪਰ ਖੜੇ ਰਹੋ, ਬਸ ਇੱਕ ਵਾਰੀ ਖੜੇ ਰਹੋ। ਆ ਸਾਡੇ ਕਈ ਏਡੇ ਜਿਹੜੇ ਪਛਾਂ ਖਿੱਚੂ ਹੈ, ਆ ਸਾਡੇ ਚ ਕਈ ਹੈ, ਛੱਡੋ ਜੀ ਕਾਹਦੇ ਲਈ ਜੀ, ਆਹੀ ਤੇ ਬਿਮਾਰੀ ਹੈ ਤੁਹਾਨੂੰ ਭੈੜੀ, ਤੁਸੀਂ ਖੜੇ ਨਹੀਂ ਹੋਣਾ ਚਾਹੁੰਦੇ। ਆ ਬਹੁਤ ਖਤਰਨਾਕ ਚੀਜ਼ ਹੁੰਦੀ ਹੈ। ਪਿੰਡ ਦਾ ਬੰਦਾ ਮਾੜਾ ਯਾਰ ਛੱਡ ਪਰੇ, ਤੂੰ ਇਹਦੇ ਨਾਲ ਅੜ ਕੇ ਕੀ ਲੈਣਾ, ਉਹ ਮਾੜਾ ਮਾੜਾ ਬਣੀ ਜਾਂਦਾ। ਤੈਨੂੰ ਚੇਤਾ ਭੁੱਲ ਗਿਆ ਗੁਰੂ ਸਾਹਿਬ ਨੇ ਕਿਹਾ ਨੀ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ। ਜੇ ਡਰਨਾ ਪਾਪ ਹੈ, ਡਰਾਉਣਾ ਪਾਪ ਹੈ, ਤੇ ਡਰਨਾ ਉਦੋਂ ਵੀ ਵੱਡਾ ਪਾਪ ਹੈ। ਉਹਦਾ ਕਾਰਨ ਇਹ ਹੈ ਬੰਦੇ ਨੂੰ ਹਿੰਮਤ ਮਿਲਦੀ ਹੈ, ਹੋਰਾਂ ਕਿੰਨਿਆਂ ਨੂੰ ਤੰਗ ਕਰੇਗਾ ਅਗਲਾ। ਧਰਮ ਦੀ ਗੁੰਡਾਗਰਦੀ ਖਤਮ ਨਹੀਂ ਹੋਣੀ ਜੇ ਤੁਸੀਂ ਖੜੇ ਨਾ ਹੋਏ ਇਹਨਾਂ ਦੇ ਅੱਗੇ। ਆਪਣੇ ਆਪ ਨੂੰ ਕਾਇਮ ਰੱਖੋ, ਉੱਜੜ ਜੋ ਭਾਵੇਂ, ਪਰ ਸਟੈਂਡ ਕਲੀਅਰ ਰੱਖੋ ਵੀ ਆਹ ਸਟੈਂਡ ਹੈ ਮੇਰਾ, ਅਹੀਂ ਰਹੋ। ਸਾਨੂੰ ਤੁਹਾਨੂੰ ਕਹਿੰਦੇ ਨੇ ਭੇਡਾਂ ਜੀ ਭੇਡਾਂ, ਪਰ ਇਹਨਾਂ ਨੂੰ ਕਿਹਾ ਕਰੋ ਭੇਡਾਂ ਹੈਗੇ ਹਾਂ ਅਸੀਂ, ਪਰ ਹਿੰਮਤ ਹੈ ਤੇ ਸਾਡੇ ਸਿਰ ਤੇ ਬਹਿ ਕੇ ਵਿਖਾਓ। ਸਾਡੇ ਤੋਂ ਆਪਣੀ ਗੱਲ ਮਨਾ ਕੇ ਵਿਖਾਓ, ਭੇਡਾਂ ਕਹੀ ਜਾਓ, ਤੇਰੇ ਬਾਬਿਆਂ ਦੀਆਂ ਸਿਫਤਾਂ ਸੁਣਾ ਕੇ ਵਿਖਾਓ ਸਾਡੇ ਤੋਂ। ਕਦੇ ਵੀ ਅਸੀਂ ਤੁਹਾਡੇ ਬਾਬਿਆਂ ਦੀ ਗੱਲ ਮੰਨ ਜੀਏ ਫਿਰ ਕਿਉਂ ਸਾਨੂੰ ਵੀ ਅਸੀਂ ਤੁਹਾਡੀ ਬਹਿ ਕੇ ਵਿਖਾਓ ਸਾਡੇ ਸਿਰ ਤੇ ਭੇਡਾਂ ਭੇਡਾਂ ਕਹਿੰਦੇ ਆ ਸਾਨੂੰ ਮੁੰਨ ਕੇ ਵਿਖਾਓ ਕਦੇ ਭੇਡਾਂ ਨੂੰ ਮੁੰਨ ਲੈਂਦੇ ਨਾ ਜੀ ਉਹ ਜਿਹੜੇ ਭੇਡਾਂ ਰੱਖਣ ਵਾਲੇ ਆ ਕਦੇ ਸਾਡੇ ਸਾਨੂੰ ਵਿਖਾਓ ਤੁਸੀਂ ਲੁੱਟ ਕੇ ਸਾਨੂੰ ਠੱਗੀ ਮਾਰ ਕੇ ਵਿਖਾਓ ਸਾਡੇ ਨਾਲ ਦਿਮਾਗ ਚੱਲਦਾ ਸਾਡਾ ਅੱਖਾਂ ਖੁੱਲੀਆਂ ਆ ਸਾਡੀਆਂ ਏਦਾਂ ਆਪਣੇ ਆਪ ਨੂੰ ਕਾਇਮ ਰੱਖੋ ਖੜਨਾ ਪੈਣਾ ਪਿਆਰਿਓ ਆ ਜਿਹੜਾ ਡਰ ਜਿਆ ਨਾ ਮਨ ਦਾ ਇਹ ਕੱਢੋ ਤੇ ਕਾਇਮ ਹੋਵੋ ਅੱਜ ਤੱਕ ਬੜਿਆਂ ਪ੍ਰਚਾਰਕਾਂ ਦੀਆਂ ਪੱਗਾਂ ਲਾ ਲਈਆਂ ਏਦਾਂ ਬਿਠਾ ਲਿਆ ਕਿਹੜੇ ਪ੍ਰਚਾਰਕ ਅੱਜ ਕੱਲ੍ਹ ਕਹੀ ਆ ਪਿੱਛੇ ਜੇ ਜਦੋਂ ਮੈਂ ਗਿਆ ਨਾ ਉੱਥੇ ਤੇ ਕਈ ਪ੍ਰਚਾਰਕਾਂ ਦੇ ਬੰਦੇ ਸਟੇਟਮੈਂਟਾਂ ਦੇ ਰਹੇ ਸੀ ਬਹਿ ਜਾਣਾ ਚਾਹੀਦਾ ਜੀ ਵਿਚਾਰ ਕਰ ਲੈਣੀ ਚਾਹੀਦੀ ਬਥੇਰਿਆਂ ਨਾਲ ਇਹਨਾਂ ਨੇ ਗੱਲਾਂ ਕੀਤੀਆਂ ਪੱਗ ਅਗਲੇ ਦੀ ਹੱਥ 'ਚ ਫੜਾਉਂਦੇ ਮੁੜ ਕੇ ਪੱਗਾਂ ਲਾ ਦਿੰਦੇ ਇਹਨਾਂ ਨੇ ਵਿਚਾਰ ਕਿਹੜੀ ਕਰਦੀ ਮੈਂ ਉੱਥੇ ਅਮਰੀਕਾ ਚੈਨਲ ਦੇ ਉੱਤੇ ਬੋਲਿਆ ਸੀ ਮੈਂ ਕਿਹਾ ਇੱਕ ਦਿਨ ਤੁਸੀਂ ਆਓ ਤੁਸੀਂ ਕਰੋ ਸਵਾਲ ਸਾਰੀ ਦੁਨੀਆ ਤੁਹਾਡੇ ਸਵਾਲ ਸੁਣੇ ਤੇ 10 ਦਿਨ ਫਿਰ ਮੈਂ ਲਗਾਤਾਰ ਮੈਨੂੰ ਬੋਲਣਾ ਪਿਆ ਮੈਂ ਰੋਜ਼ ਇੱਕ ਘੰਟਾ ਟਾਈਮ ਕੱਢ ਕੇ ਚੈਨਲ ਤੇ ਬੋਲਾਂਗਾ ਤੁਹਾਡੇ ਸਵਾਲ ਵੀ ਸਾਰੀ ਦੁਨੀਆ ਸੁਣੇ ਤੇ ਮੇਰੇ ਜਵਾਬ ਵੀ ਸਾਰੀ ਦੁਨੀਆ ਸੁਣੇਗੀ ਕਰੋ ਡਿਬੇਟ ਏਦਾਂ ਸਾਹਮਣੇ ਬਹਿ ਕੇ ਨਹੀਂ ਚੈਨਲ ਤੇ ਕਰੋ ਸਾਰੀ ਦੁਨੀਆ ਸੁਣੇ ਕੋਈ ਨਹੀਂ ਆਇਆ ਮੁੜ ਕੇ ਕਹਿੰਦੇ ਨਾ ਜੀ ਅਸੀਂ ਤੇ ਅੱਗੇ ਬਹਿ ਕੇ ਗੱਲ ਅੱਗੇ ਬਹਿ ਕੇ ਕੀ ਕਰਨੀ ਸਾਰੀ ਦੁਨੀਆ 'ਚ ਸੁਣਾਓ ਤਾਂ ਕਰਕੇ ਕਾਇਮ ਰਹੋ ਭਾਈ ਸਟੈਂਡ ਰੱਖਿਓ ਜਿਹੜੀਆਂ ਗੱਲਾਂ ਸਮਝ ਆਉਂਦੀਆਂ ਇਹਨੂੰ ਅੱਗੇ ਲੈ ਕੇ ਚੱਲੀਏ ਅੱਗੇ ਤੁਰੇ ਚੱਲੀਏ ਪਰਵਾਹ ਨਾ ਮੰਨੋ ਆਪਣੇ ਆਪ ਨੂੰ ਕਾਇਮ ਰੱਖੋ ਹਿੰਮਤ ਰੱਖਿਓ ਦਲੇਰੀ ਰੱਖਿਓ ਕੋਈ ਗੱਲ ਨਹੀਂ ਜਿੰਨੇ ਵਾਧੂ ਦਾ ਭਾਰ ਆਪਾਂ ਨਾ ਚੁੱਕੀਏ ਜਿੰਨੇ ਬੰਦੇ ਸਮਝਣ ਵਾਲੇ ਆ ਥੋੜੇ ਹੋਣ ਭਾਵੇਂ ਥੋੜੇ ਹੋਣ ਹੋਰ ਥੋੜੇ ਹੋਰ ਥੋੜੇ ਹੋਰ ਥੋੜੇ ਆਪਾਂ ਇੱਕ ਦਿਨ ਦਰਬਾਰ ਸਾਹਿਬ 'ਚ ਬਹਿ ਜਾਈਏ ਤਾਂ ਵੀ ਕੋਈ ਨਹੀਂ ਕਲਗੀਧਰ ਹਾਲ 'ਚ ਸ਼ਨੀਵਾਰ ਦਾ ਦੀਵਾਨ ਲੱਗੇ ਤਾਂ ਵੀ ਕੋਈ ਨਹੀਂ ਜਿੱਦਣ ਪੰਜ ਬੰਦੇ ਵੀ ਰਹਿ ਜਾਂਗੇ ਪੰਜ ਬੰਦੇ ਵੀ ਬਹਿ ਕੇ ਗੱਲ ਕਰਾਂਗੇ ਤਾਂ ਵੀ ਕੋਈ ਨਹੀਂ ਇੱਥੇ ਰੱਖੋ ਆਪਣੇ ਆਪ ਨੂੰ ਇੱਥੇ ਰੱਖੋ ਪਰ ਅਸੀਂ ਛੋਟੇ ਤੋਂ ਛੋਟੇ ਹੋਈਏ ਪਰ ਹੋਈਏ ਪੱਕੇ ਪਿਆਰ ਹੋਵੇ ਸਾਡਾ ਅਸੀਂ ਕਰਨ ਵਾਲੇ ਹੋਈਏ ਕੁਛ ਵਾਧੂ ਦਾ ਭਾਰ ਨਹੀਂ ਨਿਕੰਮੇ ਨਹੀਂ ਨਿਕੰਮਿਆਂ ਦੀ ਲੋੜ ਨਹੀਂ ਇੱਥੇ ਜਿਹੜਾ ਬੰਦਾ ਇਹ ਕਹਿੰਦਾ ਵੀ ਛੇਤੀ ਛੇਤੀ ਦੱਸੋ ਮਾਸ ਖਾਣਾ ਕਿ ਨਹੀਂ ਖਾਣਾ ਉਹ ਜਿਹੜਾ ਬੰਦਾ ਛੇਤੀ ਛੇਤੀ ਪੁੱਛਣਾ ਚਾਹੁੰਦਾ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਹੈ ਜਿਹੜੇ ਕਰਨਾ ਚਾਹੁੰਦੇ ਆ ਜਿਹੜੇ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਜਿਹੜੇ ਸਾਥ ਦੇ ਸਕਦੇ ਆ ਉਹ ਸਾਥ ਦੇਣ ਬਾਕੀ ਅੱਗੇ ਜਿੰਨੇ ਬੰਦੇ ਤੁਹਾਡੇ ਤੋਂ ਲੱਗਦਾ ਤੁਹਾਨੂੰ ਜੈਨੂਅਨ ਹੈ ਜਿਹੜਾ ਬੰਦਾ ਕਨਵਿੰਸ ਹੋ ਸਕਦਾ ਸਮਝ ਸਕਦਾ ਉਹਨੂੰ ਸਮਝਾਓ ਮੇਰੇ ਨਾਲ ਗੱਲ ਕਰਾਉਣੀ ਹੋਈ ਮੇਰੇ ਨਾਲ ਲਿਆ ਕੇ ਗੱਲ ਕਰਾਓ ਜਿਹੜੇ ਬੰਦੇ ਤੁਹਾਡੇ 'ਚ ਮੈਨੂੰ ਮਿਲਦੇ ਆ ਤੁਹਾਡਾ ਕੋਈ ਨਹੀਂ ਤੁਹਾਨੂੰ ਲੱਗਦਾ ਕੋਈ ਬੰਦਾ ਸਵਾਲ ਕਰਦਾ ਨਹੀਂ ਬਹਿ ਕੇ ਗੱਲ ਤੁਹਾਡੇ ਤੋਂ ਸਮਝ ਆਉਂਦੀ ਮੈਨੂੰ ਮਿਲਾਓ ਬਿਠਾ ਕੇ ਗੱਲ ਕਰਾਓ ਆਪਾਂ ਬਹਿ ਕੇ ਗੱਲ ਕਰੀਏ ਸਮਝੀਏ ਸਮਝਾਈਏ ਹੋ ਸਕਦਾ ਕੋਈ ਸਮਝਣਾ ਚਾਹੁੰਦਾ ਹੋਇਆ ਸਮਝ ਆਏਗਾ ਜਿਹੜਾ ਸਮਝਣਾ ਨਹੀਂ ਚਾਹੁੰਦਾ ਉਹਨੂੰ ਅਸੀਂ ਸਮਝਾ ਨਹੀਂ ਸਕਦੇ ਉਹਨੂੰ ਨਹੀਂ ਸਮਝਾ ਸਕਦੇ ਜਿਹੜਾ ਸਮਝਣਾ ਨਹੀਂ ਚਾਹੁੰਦਾ ਇਸ ਕਰਕੇ ਆਓ ਸਾਰੇ ਤਕੜੇ ਹੋ ਕੇ ਸਾਥ ਦਿਓ ਅੱਜ ਵੀ ਮੇਰਾ ਮਨ ਸੀ ਕਵਿਤਾ ਇੱਕ ਗਾਉਣ ਦਾ ਪਰ ਸਮਾਂ ਲੱਗਾ ਹੀ ਨਹੀਂ ਪਿਛਲੀ ਵਾਰ ਵੀ ਮੈਂ ਲਿਖ ਕੇ ਲਿਆਇਆ ਤੇ ਐਤਕੀ ਮੈਂ ਫਿਰ ਲਿਖ ਕੇ ਲਿਆਇਆ ਤੇ ਮੈਨੂੰ ਲੱਗਦਾ ਵੀ ਉਹ ਸਮਾਂ ਜਿਹੜਾ ਸਾਡਾ ਏਦਾਂ ਹੀ ਲੰਘ ਜਾਂਦਾ ਕਿ ਪੜ੍ਹ ਹੀ ਲਈਏ ਪੜ੍ਹ ਹੀ ਲੈਂਦੇ ਚਲੋ ਸਾਰੇ ਜਣੇ ਨਾਲ ਮੇਰਾ ਸਾਥ ਦਿਓ 11:10 ਹੋਏ ਆ ਕੋਈ ਨਹੀਂ ਅਜੇ ਸਮਾਂ ਬਹੁਤਾ ਨਹੀਂ ਆਪਾਂ 5 ਮਿੰਟ ਵਿੱਚ ਪੜ੍ਹ ਕੇ ਫਿਰ ਆਨੰਦ ਸਾਹਿਬ ਵਿੱਚ ਬੋਲਦੇ
ਸਾਰੇ ਵੀਰ ਭਰਾ
ਸਾਰੇ ਗੱਜ ਕੇ ਸਾਥ ਦਿਓ ਲਓ ਆਓ ਸਾਰੇ ਆ ਕਵਿਤਾ ਸੱਜਣ ਵਾਲੀ ਆ ਵੀਰ ਮੇਰਾ ਖਿਆਲ ਸਾਡੇ ਦਲ ਦਾ ਮੈਂਬਰ ਹੈ ਇੱਕ ਸਿੰਘ ਸ਼ਾਹਕੋਟ ਦਲ ਦੇ ਮੈਂਬਰ ਨੇ ਭਾਈ ਸਾਹਿਬ ਸੋਹਣੀ ਗੱਲ ਲਿਖੀ ਉਹਨਾਂ ਨੇ 2-3 ਕਵਿਤਾ ਮੈਂ ਪੜ੍ਹਨੀਆਂ ਚਾਹੁੰਦਾ ਸੀ ਪਰ ਸਮਾਂ ਜਿਹੜਾ ਆ ਨਾ ਉਹ ਸਾਡੀਆਂ ਹੋਰ ਗੱਲਾਂ ਬਾਤਾਂ ਤੇ ਲੱਗ ਜਾਂਦਾ ਜ਼ਿਆਦਾ ਬੜੀਆਂ ਧਾਰਨਾ ਜਿੰਨੀਆਂ ਮੈਨੂੰ ਲੱਗਦਾ ਮੈਂ ਧਾਰਨਾ ਪਹਿਲਾਂ ਗਾਈਆਂ ਹੋਣੀਆਂ ਨਾ ਬਹੁਤ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਵੱਖਰੇ ਵੱਖਰੇ ਸਟਾਈਲ ਨਾਲ ਧਾਰਨਾ ਮੈਂ ਪੂਰਾ ਮੈਨੂੰ ਬਾਬੇ ਨਾਰਾਜ਼ ਹੁੰਦੇ ਹੁੰਦੇ ਸੀ ਕਹਿੰਦੇ ਇਹਨੇ ਸਾਰਾ ਹੀ ਕੀਰਤਨ ਬਦਲਤਾ ਆਪਣੇ ਹਿਸਾਬ ਨਾਲ ਹੀ ਕਰਦਾ ਬਾਬੇ ਵੀ ਮੇਰੇ ਤੋਂ ਦੁਖੀ ਸੀ ਇਸ ਗੱਲੋਂ ਵੀ ਇਹ ਆਪਣੇ ਹਿਸਾਬ ਨਾਲ ਹੀ ਕੀਰਤਨ ਕਰਦਾ ਤੇ ਹੁਣ ਸਾਡੇ ਆ ਗਿਆਨੀ ਦੁਖੀ ਨੇ ਕਹਿੰਦੇ ਅਰਥੀ ਆਪਣੇ ਹਿਸਾਬ ਨਾਲ ਕਰਦਾ ਹੁਣ ਇਹ ਲਾਣਾ ਮੇਰੇ ਤੋਂ ਦੁਖੀ ਹੈ ਵੀ ਇਹ ਕਹਿੰਦੇ ਜਿੱਧਰ ਜਾਂਦਾ ਪੁਆੜੇ ਪਾ ਦਿੰਦਾ ਪਹਿਲਾਂ ਬਾਬਿਆਂ 'ਚ ਬਾਬੇ ਦੁਖੀ ਸੀ ਮੇਰੇ ਤੋਂ ਹੁਣ ਆ ਗਿਆਨੀ ਆ ਜਿਹੜੇ ਇਹ ਗਿਆਨੀ ਵੀ ਮੇਰੇ ਤੋਂ ਦੁਖੀ ਹੈ ਵੀ ਇਹ ਹਰੇਕ ਥਾਂ 'ਤੇ ਇੱਦਾਂ ਹੀ ਕਰਦਾ ਪਰ ਪਿਆਰਿਓ ਜਿਹੜੀ ਗੱਲ ਨੂੰ ਸਮਝਣਾ ਹੈ ਨਾ ਫਿਰ ਦਿਲੋਂ ਸਮਝਣਾ ਜੋ ਕਰਨਾ ਅੰਦਰੋਂ ਕਰਨਾ ਸਿਰੇ ਜਾਣਾ ਚਾਹੀਦਾ ਕੁੜੀਆਂ ਨਾ ਜਦੋਂ ਪੀਂਘ ਝੂਟਦੀਆਂ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਹੋਰ
ਸਿਰੇ ਤੱਕ ਵੇਖਣਾ ਚਾਹੀਦਾ ਵੀ ਕਿੱਥੇ ਕੁ ਤੱਕ ਵੇਖੀਏ ਤੇ ਸਹੀ। ਜੇ ਇਹ ਜਥੇ ਚ ਰਹਿੰਦੇ ਆ ਬਾਬਿਆਂ ਚ ਰਹਿੰਦੇ ਆ ਕਿੱਥੇ ਕੁ ਤੱਕ ਨੇ ਵੇਖੋ, ਜੇ ਸਿਮਰਨ ਕਰਨ ਲੱਗੇ ਤੇ ਕਿੱਥੇ ਕੁ ਤੱਕ ਹੈ ਵੇਖੀਏ ਭਲਾ, ਆ ਕਿੱਦਾਂ ਕਿੱਦਾਂ ਖੁੱਲਦਾ ਕਿੱਦਾਂ ਵੇਖੀਏ ਭਲਾ। ਤੇ ਜੇ ਗਿਆਨ ਵਾਲੇ ਪਾਸੇ ਤੁਰੀਏ ਫਿਰ ਵੇਖੀਏ ਤੇ ਸਹੀ ਅੱਗੇ ਤੋਂ ਅੱਗੇ ਕਿੱਥੇ ਕੁ ਤੱਕ ਕਿੱਦਾਂ ਸਮਝ ਪੈਂਦੀ ਹੈ, ਕਿੱਦਾਂ ਦਿਮਾਗ ਖੁੱਲਦਾ। ਜੇ ਦਿਮਾਗ ਖੁੱਲਣ ਵਾਲੇ ਪਾਸੇ ਤੁਰਨਾ ਫਿਰ ਚੰਗੀ ਤਰ੍ਹਾਂ ਵੇਖਿਆ। ਸਿਰੇ ਉਹ ਬੀਬੀਆਂ ਪੀਂਘ ਝੂਟਦੀਆਂ ਏਦਾਂ ਜ਼ੋਰ ਜ਼ੋਰ ਨਾਲ ਝੂਟੇ ਦੇਈ ਜਾਂਦੀਆਂ, ਤੇ ਜਦੋਂ ਪੱਤਿਆਂ ਦੇ ਨਾਲ ਪੈਰ ਲੱਗਦਾ ਹੱਥ ਲੱਗਦਾ ਉਹਨਾਂ ਚਿਰ ਨਹੀਂ ਸੀ ਹਟਦੀਆਂ ਪੀਂਘਾਂ ਝੂਟਦੀਆਂ ਨਾ, ਜਦੋਂ ਪੱਤਿਆਂ ਤੱਕ ਜਦੋਂ ਉਹਨਾਂ ਦਾ ਹੱਥ ਲੱਗਦਾ ਫਿਰ ਹਟਦੀਆਂ ਨੇ ਤੇ ਹੁਲਾਰੇ ਦੇਈ ਜਾਣੇ ਉਹਨਾਂ। ਤਾਂ ਕਰਕੇ ਜਦੋਂ ਜਿਹੜੇ ਵੀ ਕੰਮ ਵਿੱਚ ਤੁਸੀਂ ਲੱਗਦੇ ਐ ਤੁਰਦੇ ਐ ਫਿਰ ਲਗਾਤਾਰਤਾ ਆਪਣੇ ਕੰਮ ਵਿੱਚ ਰੱਖੋ, ਫਿਰ ਪਿੱਛੇ ਨਾ ਹਟੋ, ਸਿਰੇ ਤੱਕ ਵੇਖੋ ਵੀ ਗੱਲ ਹੈ ਕੀ। ਏਦਾਂ ਹੀ ਨਹੀਂ ਵੀ ਮੈਂ ਤੂੰ ਕੁਛ ਪੜ੍ਹਨ ਲੱਗਾ ਤੇ ਪੜ੍ਹ ਫਿਰ, ਜੇ ਸਿਮਰਨ ਜਿਹੜੇ ਬੰਦੇ ਜੋਗ ਮਾਤਾ ਵਾਲਾ ਸਿਮਰਨ ਕਰਦੇ ਆ ਫਿਰ ਚੰਗੀ ਤਰ੍ਹਾਂ ਵੇਖ ਕਰਕੇ ਫਿਰ ਕਿੱਦਾਂ ਹੁੰਦਾ ਕਿੱਥੇ ਕੁ ਤੱਕ। ਮੈਂ ਤਾਂ ਤੁਹਾਨੂੰ ਕਹਿੰਦਾ ਅਸੀਂ ਕਰ ਕਰ ਵੇਖਿਆ, ਸਾਡੇ ਇੱਥੇ ਅਜੇ ਵੀ ਆ ਜਿਹੜਾ ਆ ਜਿਹੜੀ ਕੰਧ ਇੱਧਰਲੇ ਪਾਸੇ ਪਿੱਛੇ ਜਿਹੜਾ ਪੰਡਾਲ ਲੱਗੇ ਦੇ ਪਿੱਛੇ ਕੰਧ ਹੈ ਤੇ ਕੰਧ ਦੇ ਪਿੱਛੇ ਬਾਗ ਹੈ ਤੇ ਬਾਗ ਦੇ ਵਿੱਚ ਛੱਪਰੀਆਂ ਬਣੀਆਂ ਤੇ ਛੱਪਰੀਆਂ 10-12 ਬਣਾਈਆਂ ਅਲੱਗ ਅਲੱਗ ਬਾਗ ਦੇ ਵਿੱਚ ਹੈ ਤੇ ਅਸੀਂ ਉਹਦੇ ਵਿੱਚ ਬੈਠ ਕੇ ਬਿਠਾ ਕੇ ਸਾਡੇ ਬੰਦਿਆਂ ਨੇ 8-8 ਘੰਟੇ ਚੌਂਕੜੇ ਲਾ ਲਾ ਕੇ ਅਭਿਆਸ ਕੀਤੇ। ਇੱਕ ਵਾਰੀ ਚੌਂਕੜਾ ਲਾ ਕੇ ਬਹਿ ਜਾਣਾ ਉੱਠਣਾ ਨਾ, ਸੁੰਨ ਹੋ ਜਾਂਦੇ ਸੀ। ਇੱਥੇ ਦੀਵਾਨ ਵਿੱਚ ਵੀ ਤੁਸੀਂ ਵਹਿੰਦੇ ਰਹੇ ਆ ਚੇਤਾ ਹੀ ਹੋਣਾ, ਜਿਹੜੇ ਦੀਵਾਨ ਪੁਰਾਣੇ ਸੁਣਦੇ ਹੋ ਤੁਹਾਨੂੰ ਚੇਤਾ ਹੀ ਹੋਣਾ ਵੀ ਅਰਦਾਸ ਵਿੱਚ ਖੜੇ ਹੋ ਜਾਂਦੇ ਸੀ ਬੰਦੇ ਉੱਠਦੇ ਹੀ ਨਹੀਂ ਸੀ, ਬੈਠੇ ਹੀ ਰਹਿੰਦੇ, ਚੱਕ ਚੱਕ ਕੇ ਗੱਡੀਆਂ 'ਚ ਪਾਉਂਦੇ ਸੀ ਅਸੀਂ। ਏਦਾਂ ਸਿਮਰਨ ਕਰ ਕਰਕੇ ਵੇਖਿਆ ਫਿਰ ਸਮਝ ਆਈ। ਮੈਂ 3-4 ਸਾਲ ਇੰਨਾ ਜ਼ੋਰ ਲਾ ਲਾ ਕੇ 8-8 ਘੰਟੇ ਕਰ ਕਰਕੇ ਲਾ ਲਾ ਜ਼ੋਰ ਵੀ ਇੱਥੇ ਵੇਖੋ ਚਾਨਣ ਕਿਵੇਂ ਹੋਏਗਾ ਯਾਰ ਆਹ ਸਾ ਆ ਕਿੱਦਾਂ, ਫਿਰ ਪਤਾ ਲੱਗਾ ਵੀ ਬਹੁਤਾ ਤੇ ਜੋਗਮਾਤੀ ਏ ਤੇ ਇਹ ਤੇ ਜੋਗੀਆਂ ਵਾਲਾ ਕੰਮ ਹੈ। ਸੁੰਨ ਮੁੰਨ ਸਰੀਰ ਜ਼ਰੂਰ ਹੁੰਦਾ ਹੈ, ਸਵਾਦ ਵੀ ਆਉਂਦਾ, ਲਾਈਟਾਂ ਵੀ ਦਿਸਦੀਆਂ, ਵਾਜੇ ਵੀ ਸੁਣਦੇ, ਪਰ ਹੈ ਕੀ ਹੈ ਇਹ, ਪਹੁੰਚੇ ਤੇ ਕਿਤੇ ਵੀ ਨਹੀਂ। ਹੰਕਾਰ ਵਧੀ ਜਾਂਦਾ ਹੈ, ਗੁੱਸਾ ਫਿਰ ਵੀ ਆਈ ਜਾਂਦਾ, ਕਾਮ ਕੰਟਰੋਲ ਨਹੀਂ ਹੋਇਆ, ਲੋਭ ਅਜੇ ਵੀ ਓਨਾ ਹੀ ਹੈ ਯਾਰ, ਬੰਦਾ ਸਿਮਰਨ ਕਰਕੇ ਲੋਭ ਨਹੀਂ ਖਤਮ ਹੋ ਰਿਹਾ, ਮੋਹ ਚ ਅਜੇ ਵੀ ਫਸਿਆ। ਹੰਕਾਰ ਤੇ ਵਧੀ ਜਾਂਦਾ ਵੀ ਅਸੀਂ ਸਿਮਰਨ ਬੜਾ ਕਰਦੇ ਹਾਂ, ਗੱਲ ਕੁਛ ਹੋਰ ਹੈ, ਇਹ ਨਹੀਂ ਗੱਲ ਕੁਛ ਹੋਰ ਹੈ। ਫਿਰ ਤੁਰੇ ਗਿਆਨ ਵਾਲੇ ਪਾਸੇ, ਸਾਰੇ ਤਜਰਬੇ ਕਰ ਕਰਕੇ ਵੇਖੇ, ਸਾਰਾ ਕੁਛ ਕੀਤਾ। ਤਾਂ ਕਰਕੇ ਸਟੈਪ ਬਾਈ ਸਟੈਪ ਜਦੋਂ ਆਓ ਨਾ ਫਿਰ ਸਵਾਦ ਜ਼ਿਆਦਾ ਆਉਂਦਾ। ਕੱਲੀ ਕੱਲੀ ਚੀਜ਼ ਬਾਰੇ ਸਮਝੋ, ਜੇ ਇਹ ਇਹ ਸਿਮਰਨ ਅਨਹਦ ਨਾਦ ਇਹ ਕਈ ਚੀਜ਼ਾਂ, ਮੈਂ ਕੋਸ਼ਿਸ਼ ਕਰਾਂਗਾ ਜੇ ਕਿਸੇ ਦਿਨ ਦੀਵਾਨ ਚ ਮੇਰੇ ਮਨ ਚ ਹੋਇਆ ਮੈਂ ਤੁਹਾਨੂੰ ਦੱਸਾਂਗਾ ਵੀ ਸਿਮਰਨ ਜਿਹੜੇ ਸੁਣਦੇ ਵੀ ਵਾਜੇ ਕਿਵੇਂ ਵੱਜਦੇ ਹੈ, ਸਾਜ਼ ਵੱਜਦੇ ਹੈ, ਕਿੱਦਾਂ ਹੁੰਦਾ ਹੈ, ਇੱਕ ਇਹ ਕੀ ਹੈ, ਮੈਂ ਇਸ ਟੋਪਿਕ ਤੇ ਗੱਲ ਕਰਾਂਗਾ ਕਿਸੇ ਦਿਨ ਜ਼ਰੂਰ। ਪਰ ਇਹ ਹੈ ਜੋਗ ਮਤ, ਬਸ ਇੰਨਾ ਇਸ਼ਾਰਾ ਸਮਝ ਲਓ ਵੀ ਜੋਗ ਮਤ ਨੂੰ ਗੁਰਮਤ ਵਾਲੇ ਪਾਸੇ ਬਦਲਿਆ ਹੋਇਆ ਹੈ, ਜੋਗ ਮਤ ਹੈ ਸਾਰਾ। ਅੱਜ ਨੇ ਕੋਰਸ ਕਰਾਉਂਦੇ ਫਿਰਦੇ ਬ੍ਰਹਮ ਗਿਆਨੀ ਬਣਾਵਾਂਗੇ ਸੰਤ ਬਣਾਵਾਂਗੇ, ਇਹ ਸਾਰਾ ਜੋਗ ਮਤ ਹੈ। ਇਹ ਗੁਰੂ ਦਾ ਮਤ ਕੀ ਹੈ, ਅਕਲ ਲੈ ਕੇ ਕੰਮ ਕਰੋ, ਮਿਹਨਤ ਕਰੋ, ਆਪ ਵੀ ਸੌਖੇ ਹੋਵੋ, ਸਾਰਾ ਸਮਾਜ ਵੀ ਸੌਖਾ ਕਰੋ, ਸੌਖਾ ਕਰੋ, ਆਲਾ ਦੁਆਲਾ ਸੌਖਾ ਕਰੋ, ਮਿਹਨਤ ਕਰੋ, ਕੰਮ ਕਰੋ, ਬਾਹਰਲਿਆਂ ਦੇਸ਼ਾਂ ਚ ਫੋਨ ਕਰੋ। ਮੈਂ ਕੀਤੀ ਸੀ ਨਾ ਗੱਲ ਸ਼ਨੀਵਾਰ ਤੇ ਫੋਨ ਕਰੋ, ਕਿੱਥੇ ਗਿਆ ਕੰਮ ਤੇ, ਕਿੱਥੇ ਜਾਣਾ ਕੰਮ ਤੇ, ਹੁਣ ਕੀ ਕੀ ਗੱਲ ਬਈ, ਫੋਨ ਨਹੀਂ ਚੁੱਕਿਆ, ਮੈਂ ਸੌਂ ਗਿਆ ਸੀ ਕੰਮ ਤੋਂ ਆਇਆ, ਛੁੱਟੀਆਂ ਕੰਮ ਤੇ ਨਹੀਂ, ਕੰਮ ਬੜਾ, ਕੰਮ ਛੁੱਟੀ ਮਿਲਣੀ ਨਹੀਂ, ਕੰਮ ਕੰਮ, ਫੋਨ ਲਾਓ ਬਾਹਰ ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ ਲਓ, ਕੰਮ ਤੇ ਗਏ ਸੀ, ਕੰਮ ਤੋਂ ਆਏ ਆ, ਕੰਮ ਤੇ ਜਾਣਾ ਹੈ, ਥੱਕੇ ਸੀ ਕੰਮ ਤੇ ਜਾਣਾ, ਛੁੱਟੀਆਂ ਨਹੀਂ ਮਿਲੀਆਂ ਕੰਮ ਤੋਂ, ਤੇ ਸਾਡੇ ਵਾਲਿਆਂ ਨੂੰ ਪੁੱਛ ਲਓ ਕਿੱਥੇ ਹੈ, ਨਗਰ ਕੀਰਤਨ ਤੇ, ਕਿੱਥੇ ਹੈ ਭੋਗ ਤੇ, ਕਿੱਥੇ ਹੈ ਕਰਨਗੇ, ਆਹੀ ਹੈ ਮੇਲੇ ਚ ਗਏ ਸੀ ਜੀ ਅੱਜ, ਮੈਂ ਉੱਥੇ ਮੇਲਾ ਲੱਗਾ ਉੱਥੇ ਗਏ ਆ, ਆਹੀ ਪੁੱਛ ਲਓ ਜਿੰਨੂ ਮਰਜ਼ੀ ਪੁੱਛ ਲਓ, ਉੱਥੇ ਅਗਲਾ ਕੰਮ ਤੇ ਕੰਮ ਤੇ ਕੰਮ ਤੇ ਕੰਮ ਤੇ, ਫਿਰ ਕਾਮਿਆਂ ਦਾ ਦੇਸ਼ ਵੀ ਤੇ ਵੇਖੋ ਫਿਰ ਜਾ ਕੇ, ਕਾਮਿਆਂ ਦਾ ਤੇ ਵੇਲਣਾਂ ਦਾ ਤੇ ਨਕੰਮਿਆਂ ਦਾ ਦੇਸ਼ ਵੇਖ ਲਓ ਆ ਕੇ, ਵੇਲਣਾਂ ਦਾ ਤੇ ਨਕੰਮਿਆਂ ਦਾ, ਥੋੜੇ ਬਹੁਤ ਕਰਨ ਵਾਲੇ ਆ, ਸਾਰੇ ਥੋੜਾ ਕਾਮੀ ਬੀਬੀ ਦਾ ਘਰ ਵੇਖ ਲਓ ਜਾ ਕੇ, ਕਾਮੀ ਮੇਰੀ ਭੈਣ ਜਿਹੜੀ ਕਾਮੀ ਹੈ ਕੰਮ ਕਰਨ ਵਾਲੀ, ਉਹਦਾ ਘਰ ਵੇਖ ਲਓ ਜਾ ਕੇ, ਉਹਦੇ ਘਰ ਦੀ ਸਫਾਈ ਵੇਖ ਲਓ, ਉਹਦੇ ਘਰ ਦੇ ਲੱਗੇ ਪੋਚੇ ਵੇਖ ਲਓ, ਉਹਦੀਆਂ ਬਣੀਆਂ ਸਬਜ਼ੀਆਂ ਵੇਖ ਲਓ, ਬਣੇ ਪ੍ਰਸ਼ਾਦੇ ਵੇਖ ਲਓ, ਉਹਦੇ ਘਰ ਦੇ ਬੈੱਡਾਂ ਦੀ ਸਫਾਈ ਵੇਖੋ, ਬਾਥਰੂਮ ਵੇਖੋ ਜਾ ਕੇ ਸਾਫ਼ ਕੀਤੇ, ਕੱਪੜੇ ਵੇਖੋ ਸਾਫ਼ ਸੁਥਰੇ, ਤੇ ਜਿਹੜਾ ਕਾਮਾ ਨਾ ਹੋਵੇ ਉਹਦਾ ਘਰ ਵੇਖੋ ਜਾ ਕੇ, ਜਿਹੜੀ ਮਰਜ਼ੀ ਪਰਿਵਾਰ ਚ ਵੇਖ ਲਓ। ਤੇ ਇੱਥੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ, ਮੇਰੀਆਂ ਭੈਣਾਂ ਕਹਿੰਦੀ ਬਾਬਾ ਜੀ ਧਿਆਨ ਕਿੱਥੇ ਲਾਈਏ, ਅੱਖਾਂ ਬੰਦ ਕਰਕੇ ਕਿੱਥੇ ਟਕਾਈਏ, ਤੇ ਮੈਂ ਕਹਿੰਦਾ ਉਹਨਾਂ ਕੰਮ ਚ ਟਕਾ, ਸਬਜ਼ੀ ਚ ਟਕਾ, ਧਿਆਨ ਆਪਣਾ ਕੰਮਾਂ ਚ ਲਾ, ਜਿਹੜੀ ਫਰਜ਼ ਨਿਭਾਣੇ ਤੇਰੇ, ਬਿਸਤਰੇ ਤੇਰੇ ਖਿੜੇ ਫਿਰਦੇ, ਪਾਚੋ ਝਾੜੂ ਤੈਨੂੰ ਲਾਇਆ ਕੋਈ ਨੀ, ਕਦੇ ਸਫਾਈ ਕਦੇ ਕੀਤੀ ਕੋਈ ਨੀ, ਮੈਨੂੰ ਕੋਈ ਇੱਥੇ ਕਿੱਥੇ ਧਿਆਨ ਟਕਾਵਾਂ, ਲੈ ਇਹ ਇਹ ਟਕਾਣਗੀਆਂ ਧਿਆਨ, ਇੱਥੇ ਨਾਮ ਕਿੱਥੇ ਚੱਲੇ, ਤੂੰ ਤੂੰ ਕੰਮ ਚ ਲਾ ਆਪਣੇ, ਜਿਹੜੇ ਤੇਰੇ ਜ਼ਿੰਮੇਵਾਰੀਆਂ ਤੇਰੇ ਫਰਜ਼ ਆ, ਤੇਰੇ ਡਿਊਟੀਆਂ ਜਿਹੜੀਆਂ ਕਰਨੀਆਂ ਉੱਥੇ ਲਾਓ। ਹੋਰ ਕਿਹੜੇ ਜੋਗੀਆਂ ਵਾਲੀਆਂ ਸਮਾਧੀਆਂ ਭਾਲਦੇ ਅਸੀਂ, ਜੋਗੀਆਂ ਨੂੰ ਤੇ ਲਾ ਲਾ ਕੰਦਰਾਂ ਚੋਂ ਲਿਆਂਦਾ ਬਾਬੇ ਨੇ, ਲਾ ਲਾ ਥੱਲੇ ਆਓ ਬਈ ਥੱਲੇ, ਇੱਧਰ ਕਿੱਧਰ ਚੜੇ ਫਿਰਦੇ ਤੁਸੀਂ, ਕੰਮ ਕਰ ਲਓ ਮਾੜਾ ਮੋਟਾ, ਜ਼ਿੰਮੇਵਾਰ ਬਣ ਜਾਓ। ਉਹ ਤਾਂ ਕਣ ਕਣ ਦੇ ਵਿੱਚ ਵਸਦਾ ਮਾਲਕ ਦੁਨੀਆ ਦਾ, ਉਹ ਤਾਂ ਕਣ ਕਣ ਦੇ ਵਸਦਾ ਮਾਲਕ ਦੁਨੀਆ ਦਾ, ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ, ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ, ਸਾਰੀ ਕੁਦਰਤ ਦੇ ਵਿੱਚ ਵਸਦਾ ਕਾਦਰ ਆਪ ਹੈ, ਸੱਚੇ ਗਿਆਨ ਦੇ ਬਾਜੋ ਨਜ਼ਰ ਕਿਸੇ ਨਾ ਆਇਆ, ਸੱਚੇ ਗਿਆਨ ਦੇ ਬਾਜੋ ਨਜ਼ਰ ਕਿਸੇ ਨਾ ਆਇਆ, ਜਿਨ੍ਹਾਂ ਨੇ ਗੁਰੂ ਗ੍ਰੰਥ ਦੇ ਗਿਆਨ ਨੂੰ ਗੁਰੂ ਬਣਾਇਆ, ਜਿਨ੍ਹਾਂ ਨੇ ਗੁਰੂ ਗ੍ਰੰਥ ਗਿਆਨ ਨੂੰ ਗੁਰੂ ਬਣਾਇਆ, ਹੀਰਾ ਜਨਮ ਅਮੋਲ ਮਿੱਟੀ ਵਿੱਚ ਮਲਾਇਆ, ਹੀਰਾ ਜਨਮ ਅਮੋਲ ਮਿੱਟੀ ਵਿੱਚ ਮਲਾਇਆ, ਵਾਹਿਗੁਰੂ ਕਰਨ ਦੇ ਨਾਲ ਨਹੀਂ ਕਰਨਾ ਸੰਗਤ ਦੀ, ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਨਹੀਂ ਕਰਨਾ ਸੰਗਤ ਦੀ, ਜੇ ਨਾ ਕੁਦਰਤ ਵਾਲੇ ਨਿਜਮਾਂ ਨੂੰ ਅਪਣਾਇਆ, ਜੇ ਨਾ ਕੁਦਰਤ ਵਾਲੇ ਨਿਜਮਾਂ ਨੂੰ ਅਪਣਾਇਆ,
अपने फर्ज ना जिन्ना पछाणे आके दुनिया ते अपने फर्ज ना जिन्ना पछाणे आके दुनिया ते एवें धरती उत्ते आके भार वधाया ओ एवें धरती उत्ते आके भार वधाया ਕਰਮਾ ਕਾਂਡਾਂ ਨੂੰ ਸਰਜਣ ਵਾਲੀ ਆਖੇ ਛੱਡ ਦਿਓ ਕਰਮਾ ਕਾਂਡਾਂ ਨੂੰ ਬਾਜੋ ਗਿਆਨ ਗੁਰੂ ਦੇ ਸੁਖ ਕਿਸੇ ਨਾ ਪਾਇਆ ਬਾਜੋ ਗਿਆਨ ਗੁਰੂ ਦੇ ਸੁਖ ਕਿਸੇ ਨਾ ਪਾਇਆ ਉਹਦਾ ਕਣ ਕਣ ਦੇ ਵਿੱਚ ਵਸਦਾ ਮਾਲਕ ਦੁਨੀਆ ਦਾ ਉਹਦਾ ਕਣ ਕਣ ਦੇ ਵਸਦਾ ਮਾਲਕ ਦੁਨੀਆ ਦਾ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ
ਲੋ ਬੋਲੋ ਇੱਕ ਵਾਰ ਸਾਰੇ
ਉਹ ਤਾਂ ਕਣ ਕਣ ਦੇ ਵਸਦਾ ਮਾਲਕ ਦੁਨੀਆ ਦਾ ਉਹ ਤਾਂ ਕਣ ਕਣ ਦੇ ਵਿੱਚ ਵਸਦਾ ਮਾਲਕ ਦੁਨੀਆ ਦਾ ਉਹ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ
ਏਦਾਂ ਠੀਕ ਸੀ ਸਾਜਾਂ ਨਾਲ ਪਹਿਲਾਂ ਫਿਰ ਦੱਸੀ ਏਦਾਂ ਵਧੀਆ ਸੀ ਸਭ
ਪੱਗਾਂ ਟੋਪੀਆਂ ਟਿੱਕੇ ਟੱਲੀਆਂ ਜੋਤਾਂ ਵਾਲਿਆਂ ਨੇ ਪੱਗਾਂ ਟੋਪੀਆਂ ਟਿੱਕੇ ਟੱਲੀਆਂ ਜੋਤਾਂ ਵਾਲਿਆਂ ਨੇ ਸੱਚੇ ਰੱਬ ਦੇ ਨਾਮ ਤੇ ਕਾਰੋਬਾਰ ਚਲਾਇਆ ਓ ਸੱਚੇ ਰੱਬ ਦੇ ਨਾਂ ਤੇ ਕਾਰੋਬਾਰ ਚਲਾਇਆ ਓ ਤਾਂ ਕਣ ਕਣ ਦੇ ਵਸਦਾ ਮਾਲ ਦੁਨੀਆ
ਬੜੋ
ਜੀ ਓ ਤਾਂ ਕਣ ਕਣ ਦੇ ਵਿੱਚ ਵਸਦਾ ਮਾਲਕ ਦੁਨੀਆ ਦਾ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ ਜਿਸ ਨੂੰ ਬੰਨ ਪੁਜਾਰੀ ਮੰਦਰਾਂ ਵਿੱਚ ਬਿਠਾਇਆ ਮੰਦਰਾਂ ਵਿੱਚ ਬਿਠਾਇਆ
ਲਓ ਜੀ ਪਿਆਰਿਓ ਆਪਾਂ ਸਾਰੇ ਹੁਣ ਕਰੀਏ ਸਮਾਪਤੀ ਬਾਕੀ ਦੀਆਂ ਬੇਨਤੀਆਂ ਅਗਲੇ ਮਹੀਨੇ ਸ਼ਨੀਵਾਰ ਕਈ ਪਹਿਲਾ ਸ਼ਨੀਵਾਰ ਕਿੰਨੀ ਤਰੀਕ ਦਾ ਹੁੰਦਾ ਇੱਕ ਦਸੰਬਰ ਹਾਂਜੀ ਇੱਕ ਦਸੰਬਰ ਚੇਤਾ ਰੱਖਿਓ ਅਗਲਾ ਮਹੀਨਾ ਜਿਹੜਾ ਹੈ ਦੁਆਨ ਆਪਾਂ ਰਾਤ ਦਾ ਹੀ ਕਰਾਂਗੇ ਇੱਕ ਦਸੰਬਰ ਦਾ ਹੋ ਸਕਿਆ ਤੇ ਦੀਵਾਨ ਹਾਲ ਵਿੱਚ ਹੋਏਗਾ ਜੇ ਠੰਡ ਜ਼ਿਆਦਾ ਵੱਧ ਗਈ ਜੇ ਮੌਸਮ ਠੀਕ ਹੋਇਆ ਫਿਰ ਆਪਾਂ ਬਾਹਰ ਇੱਦਾਂ ਹੀ ਪੰਡਾਲ ਲਾ ਕੇ ਜਿੱਥੋਂ ਜਿੱਥੋਂ ਆਪ ਆਏ ਹੋ ਹੋਰਾਂ ਸੰਗਤਾਂ ਨੂੰ ਕਿਉਂਕਿ ਕੰਮ ਕਾਰ ਨਿਬੜ ਜਾਣਗੇ ਦਸੰਬਰ ਦਾ ਮਹੀਨਾ ਹੁੰਦਾ ਹੈ ਠੰਡ ਵੀ ਹੋ ਜਾਂਦੀ ਹੈ ਤੇ ਫਿਰ ਅੱਗੇ ਪੋਹ ਦਾ ਮਹੀਨਾ ਸਟਾਰਟ ਹੋ ਜਾਂਦਾ ਹੈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਜਾਂਦੇ ਆ ਕਾਫੀ ਜਗ੍ਹਾ ਨੇੜੇ ਤੇੜੇ ਦੀਵਾਨ ਦਿੱਤੇ ਹੋਏ ਆ ਜਿੱਥੇ ਜਿੱਥੇ ਪਤਾ ਲੱਗੇ ਗੁਰਦਾਸਪੁਰ ਦੇ ਇਲਾਕੇ ਵਿੱਚ ਦੀਨਾ ਨਗਰ ਦੀਵਾਨ ਹੈ ਉੱਥੇ ਵੀ ਮੈਂ ਫਿਰ ਸੁਣਿਆ ਕਈ ਰੌਲਾ ਪਾਉਂਦੇ ਆ ਵੀ ਅਸੀਂ ਤੇ ਇਹਨਾਂ ਨੂੰ ਖਤਮ ਨਹੀਂ ਕਰ ਦੇਣਾ ਵੜਨ ਨਹੀਂ ਦੇਣਾ ਮਾਝੇ ਦੇ ਵਿੱਚ ਪੁੱਛਣ ਵਾਲਾ ਹੋਵੇ ਵੀ ਬਿਆਸ ਦਾ ਡੇਰਾ ਕਿੱਥੇ ਆ ਭਰਾ ਕਿਹੜੇ ਦੱਸਿਓ ਜਰਾ ਦੁਆਬੇ ਚ ਹੈ ਕਿ ਮਾਝੇ ਚ ਤੁਹਾਡਾ ਮੇਰੇ ਨਾਲ ਹੀ ਵੈਰ ਹੈ ਉਹ ਵੀ ਤੇ ਉੱਥੇ ਬੈਠੇ ਹੀ ਹੈ ਜੇ ਤੁਹਾਡੇ ਅੱਗੇ ਟੱਕਰਾਂ ਮਾਰਨ ਨੂੰ ਜੀ ਕਰਦਾ ਤੇ ਉਹਨਾਂ ਚ ਮਾਰੋ ਜਾ ਕੇ ਟੱਕਰ ਤੁਹਾਡੇ ਸਾਹਮਣੇ ਹੀ ਬੈਠੇ ਕਿੰਨਾ ਕੁਛ ਹੈ ਉੱਥੇ ਤੁਹਾਡੇ ਸਾਹਮਣੇ ਤੇ ਮਾਝੇ ਚ ਅੱਗੇ ਗੁਰਦਾਸਪੁਰ ਪ੍ਰੋਗਰਾਮ ਕਿੱਥੇ ਸੀ ਅੱਗੇ ਅੰਮ੍ਰਿਤਸਰ ਸਾਹਿਬ ਰੱਖਿਆ ਤਰਨ ਤਾਰਨ ਸਾਹਿਬ ਰੱਖਿਆ ਐਤਕੀ ਦੀਨਾਨਗਰ ਪ੍ਰੋਗਰਾਮ ਹੈ ਸੋ ਐਤਕੀ ਤੇ ਭਾਈ ਆਪਾਂ ਸਾਰੇ ਰਲ ਮਿਲ ਕੇ ਕਰੀਏ ਇੱਕ ਬੇਨਤੀ ਹੋਰ ਹੈ ਕੋਈ ਵੀ ਬੰਦਾ ਜਿਹੜਾ ਸਾਡੇ ਪਰਮੇਸ਼ਵਰ ਦੁਆਰ ਨਾਲ ਪਿਆਰ ਕਰਦਾ ਹੁੰਦਾ ਜਾਂਦਾ ਇੱਥੇ ਉਹ ਇੱਕ ਗੱਲ ਦਾ ਖਿਆਲ ਰੱਖਿਆ ਕਰੋ ਹੁਣ ਵੇਖਿਓ ਚੱਕ ਦਿਆਂਗੇ ਫੱਟੇ ਹੁਣ ਆਓ ਏਦਾਂ ਦੀ ਜਿਹੜੀ ਸਟੇਟਮੈਂਟ ਦਿੰਦਾ ਨਾ ਉਹ ਬੰਦਾ ਜਿਹੜਾ ਵੀ ਏਦਾਂ ਦੀ ਗੱਲ ਕਰਦਾ ਹੈ ਉਹ ਸਾਡੇ ਪਰਮੇਸ਼ਰ ਦੁਆਰ ਦੇ ਜਿੰਨੇ ਬੰਦੇ ਪਿਆਰ ਵਾਲੇ ਆ ਜਾਂ ਗਰੁੱਪ ਫੇਸਬੁੱਕ ਵਗੈਰਾ ਚਲਾਉਂਦੇ ਆ ਇਹੋ ਜਿਹੇ ਬੰਦੇ ਨੂੰ ਚੰਗੀ ਤਰ੍ਹਾਂ ਵਰਜਿਆ ਕਰੋ ਤੇ ਜੇ ਉਹ ਬੰਦਾ ਨਹੀਂ ਹਟਦਾ ਤੇ ਉਸ ਬੰਦੇ ਨੂੰ ਸਾਈਡ ਤੇ ਕਰ ਦਿਆ ਕਰੋ ਵੀ ਤੂੰ ਨੀ ਸਾਡਾ ਕੁਛ ਲੱਗਦਾ ਅਸੀਂ ਰਾਹ ਜਿਹੜਾ ਡੈਮੋਕਰੈਟਿਕ ਤਰੀਕੇ ਨਾਲ ਡੈਮੋਕਰੇਸੀ ਦੇ ਵਿੱਚ ਜਿੱਦਾਂ ਰਹਿਣਾ ਉਦਾਂ ਹੀ ਰਹਿਣਾ ਚਾਹੁੰਦੇ ਹਾਂ ਪ੍ਰੋਗਰਾਮ ਅਸੀਂ ਕਰਨਾ ਹੈ ਤੇ ਕਰ ਲੈਣਾ ਹੈ ਪਰ ਏਦਾਂ ਧਮਕੀਆਂ ਦੇ ਕੇ ਨੀ ਵੇਖਿਓ ਜੀ ਐਂ ਜੀ ਸਾਡੀ ਕੋਈ ਜੰਗ ਨੀ ਲੱਗੀ ਇੱਥੇ ਇਹ ਖਿਆਲ ਰੱਖਣਾ ਕਈ ਬੰਦੇ ਹੁੰਦੇ ਨੇ ਨਾ ਏਦਾਂ ਗੱਲ ਭੜਕਾਉਣ ਵਾਲੇ ਵਿੱਚ ਇਹ ਇਹ ਵਿਗੜੇ ਬੰਦੇ ਹੁੰਦੇ ਵਿੱਚ ਜਿਹੜੇ ਏਦਾਂ ਦੀ ਸਟੇਟਮੈਂਟ ਦਿੰਦੇ ਆ ਵੀ ਰੋਕ ਕੇ ਵਿਖਾਇਓ ਹੁਣ ਐਂ ਕਰਕੇ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕੋਈ ਵੀ ਬੰਦਾ ਏਦਾਂ ਦੀ ਸਟੇਟਮੈਂਟ ਦਿੰਦਾ ਉਹਨੂੰ ਰੋਕੋ ਵੀ ਤੂੰ ਤੇਰਾ ਦਿਮਾਗ ਠੀਕ ਹੈ ਜਿੰਨੀ ਗੱਲ ਉੱਥੋਂ ਹੋ ਰਹੀ ਹੈ ਉਨੀ ਗੱਲ ਅੱਗੇ ਡਿਲੀਵਰ ਕਰੋ ਜਿੰਨੀ ਕਹੀ ਗਈ ਹੈ ਆਪਾਂ ਪ੍ਰੋਗਰਾਮ ਕਰਨਾ ਹੈ ਚੱਲਾਂਗੇ ਸਾਰੇ ਕਰਾਂਗੇ ਇੰਨੀ ਗੱਲ ਹੋ ਗਈ ਬਸ ਠੀਕ ਹੈ ਪ੍ਰਸ਼ਾਸਨ ਵਾਲੇ ਆਪਣਾ ਪ੍ਰਬੰਧ ਕਰਨ ਸਿਕਿਉਰਿਟੀ ਲੱਗ ਸਕਦੀ ਹੈ ਲੱਗੇ ਜਿੰਨਾ ਪ੍ਰਬੰਧ ਹੋ ਸਕਦਾ ਹੁਣ ਵੇਖਿਓ ਇਹ ਕਹਿੰਦੇ ਆ ਜੀ ਪ੍ਰੋਗਰਾਮ ਹੋਰ ਨਹੀਂ ਦੇਣਾ ਹੁਣ ਜੇ ਸਿਕਿਉਰਿਟੀ ਲੱਗੇਗੀ ਕਿਉਂ ਲੱਗੇਗੀ ਕਿਉਂਕਿ ਇਹਨਾਂ ਨੇ ਆਉਣਾ ਤੇ ਜੇ ਆਉਣ ਨਾ ਤੇ ਸਿਕਿਉਰਿਟੀ ਦੀ ਕਦੇ ਵੀ ਲੋੜ ਹੀ ਨਾ ਹੁਣ ਉੱਥੇ ਬਾਹਰਲੇ ਦੇਸ਼ ਵਿੱਚ 8-9 ਗੱਡੀਆਂ ਇਦਾਂ ਲਾਈਆਂ ਫਿਰ ਉਹ ਗੱਡੀਆਂ ਕਢਾਉਂਦੇ ਸੀ ਪਹਿਲੇ ਦਿਨ ਜਦੋਂ ਤੁਸੀਂ ਬੋਤਲਾਂ ਮਾਰਦੇ ਆ ਰਾੜਾਂ ਮਾਰਦੇ ਆ ਗਾਲਾਂ ਕੱਢਦੇ ਆ ਤੇ ਫਿਰ ਕਰੇ ਬੰਦਾ ਕੀ ਹੋਰ ਜਾਂ ਤੇ ਤੁਹਾਡੇ ਨਾਲ ਲੜੇ ਤਲਵਾਰਾਂ ਕੱਢ ਕੇ ਫਿਰ ਕਹੋਗੇ ਬੰਦੇ ਵੱਢਦੇ ਸਾਡੇ ਮਾਰਦੇ ਨੇ ਕਰਾਂਗੇ ਕੀ ਫਿਰ ਡੈਮੋਕਰੇਸੀ ਦੇ ਵਿੱਚ ਪ੍ਰਸ਼ਾਸਨ ਨੂੰ ਹੀ ਕਹੋਗੇ ਤੁਸੀਂ ਵੀ ਭਾਈ ਸਾਡੀਆਂ ਗੱਡੀਆਂ ਬਾਹਰ ਕਢਾਓ ਇਹ ਬੰਦੇ ਧੱਕਾ ਕਰਦੇ ਇਹੀ ਕਹਾਂਗੇ ਆਪਾਂ ਜਾਂ ਫਿਰ ਲੜਾਂਗੇ ਤੇ ਜੇ ਲੜਾਂਗੇ ਪੱਗਾਂ ਲੈਣਗੀਆਂ ਇੱਕ ਦੂਜੇ ਦੇ ਸੱਟਾਂ ਮਾਰਾਂਗੇ ਫਿਰ ਨੁਕਸਾਨ ਹੁੰਦਾ ਜੇ ਭਾਈ ਤੁਸੀਂ ਆਓ ਹੀ ਨਾ ਤੇ ਸਾਨੂੰ ਸਿਕਿਉਰਿਟੀ ਦੀ ਲੋੜ ਪਵੇ ਹੀ ਨਾ ਅੱਗੇ ਵੀ ਇੰਨੇ ਸਾਲ ਲੰਘੇ ਆ ਅੱਗੇ ਵੀ ਲੰਘ ਜਾਣਗੇ ਸੋ ਤਾਂ ਕਰਕੇ ਭਾਈ ਆਪਾਂ ਉਹ ਪ੍ਰਬੰਧ ਜਿਹੜਾ ਜਿੱਦਾਂ ਵੀ ਹੋਏਗਾ ਦੀਨਾਨਗਰ ਵਾਲੇ ਕਰ ਲੈਣਗੇ ਤੇ ਰਲ ਮਿਲ ਕੇ ਆਪਾਂ ਸਾਰੇ ਉੱਥੇ ਹਾਜ਼ਰੀ ਭਰੀਏ ਕੋਸ਼ਿਸ਼ ਕਰੀਏ ਇਸ ਵਾਰੀ ਦੀਵਾਨ ਜ਼ਰੂਰ ਹੋ ਜਾਣ ਕਿਉਂਕਿ ਉਹਦੇ ਨਾਲ ਪ੍ਰੋਬਲਮ ਘਟਦੀ ਨਹੀਂ ਸਗੋਂ ਵੱਧਦੀ ਹੈ ਮੈਂ ਹਿਸਾਬ ਲਾਇਆ ਤਰਨ ਤਾਰਨ ਦੇ ਕੈਂਸਲ ਕੀਤੇ ਅੰਮ੍ਰਿਤਸਰ ਸਾਹਿਬ ਦੇ ਕੈਂਸਲ ਕੀਤੇ ਤੇ ਉਹਦੇ ਨਾਲ ਫਿਰ ਇਹ ਅੱਗੋਂ ਇਹਨਾਂ ਨੂੰ ਇਹ ਲੱਗਦਾ ਵੀ ਜਦੋਂ ਰੌਲਾ ਪਾਉਂਦੇ ਆ ਕੈਂਸਲ ਕਰ ਦਿੰਦੇ ਤੇ ਇੱਦਾਂ ਹੀ ਫਿਰ ਉਹਦੇ ਨਾਲ ਸਗੋਂ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਤੇ ਇਸ ਕਰਕੇ ਐਤਕੀ ਦੀਨਾਨਗਰ ਦੇ ਜਿਹੜੇ ਪ੍ਰੋਗਰਾਮ ਹੈ ਆਪਾਂ ਜ਼ਰੂਰ ਪ੍ਰਸ਼ਾਸਨ ਦੀ ਮਦਦ ਲੈ ਕੇ ਡੈਮੋਕਰੇਸੀ ਦੇ ਵਿੱਚ ਜੋ ਵੀ ਸਹੀ ਤਰੀਕੇ ਨਾਲ ਹੋ ਸਕਦਾ ਪ੍ਰੋਗਰਾਮ ਕੋਸ਼ਿਸ਼ ਕਰੀਏ ਵੀ ਹੁਣ ਤਕੜੇ ਹੋ ਕੇ ਆਪਾਂ ਕਰੀਏ ਰਲ ਕੇ ਸਾਰੀ ਸੰਗਤ ਸਾਥ ਦਿਓ ਤੇ ਬਾਕੀ ਅਗਲੇ ਸ਼ਨੀਵਾਰ 1 ਦਸੰਬਰ ਨੂੰ ਬੱਸ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਕੱਲ ਐਤਵਾਰ ਹੈ ਨੇੜੇ ਤੇੜੇ ਵਾਲੇ ਜਿਹੜੇ ਨੇ ਐਤਵਾਰ ਦੇ ਦੀਵਾਨ ਵਿੱਚ ਵੀ ਆ ਕੇ ਹਾਜ਼ਰੀ ਭਰ ਸਕਦੇ ਆ ਬਾਕੀ ਦੀਵਾਲੀ ਨੇੜੇ ਆ ਗਈ ਦੀਵਾਲਾ ਨਾ ਕੱਢਿਓ ਭਾਈ ਦੀਵਾਲੀ ਨੂੰ ਦੀਵਾਲੀ ਹੀ ਰਹਿਣ ਦਿਓ ਠੀਕ ਹੈ ਆਪਾਂ ਜਿੰਨਾ ਮਰਜ਼ੀ ਵੇਖੋ ਮਨਾਉਣੀ ਅਸੀਂ ਦੀਵਾਲੀ ਹੈ ਬੰਦੀ ਛੋੜ ਦਾ ਨਾਂ ਦੇ ਦਿੰਦੇ ਹਾਂ ਫਿਰ ਸਾਡਾ ਸਿਸਟਮ ਇੱਦਾਂ ਦਾ ਹੀ ਹੈ ਵੀ ਅਸੀਂ ਜੀ ਬੰਦੀ ਛੋੜ ਦਿਵਸ ਮਨਾਉਂਦੇ ਹਾਂ ਹੈ ਕੰਮ ਉਹੀ ਕਰਨਾ ਹੁੰਦਾ ਸਾਰਾ ਕੁਝ ਉਵੇਂ ਪਟਾਕੇ ਉਵੇਂ ਮਠਿਆਈਆਂ ਸਾਰਾ ਕੁਛ ਠੀਕ ਹੈ ਮੈਂ ਮੰਨਦਾ ਵੀ ਹਟਣ ਵਾਲੇ ਬੰਦਿਆਂ ਨੇ ਤੇ ਹਟਣਾ ਨਹੀਂ ਹੁੰਦਾ ਕੰਮ ਤੇ ਉਹਨਾਂ ਨੇ ਆਪਣਾ ਕਰਨਾ ਹੀ ਹੁੰਦਾ ਪਰ ਕੋਸ਼ਿਸ਼ ਮੇਰੇ ਵੀਰੋ ਭਾਈਓ ਕਰੋ ਕਿ ਫਾਲਤੂ ਦਾ ਪੈਸਿਆਂ ਨੂੰ ਅੱਗ ਇਹ ਪੈ ਨੋਟਾਂ ਨੂੰ ਅੱਗ ਲਾਉਣ ਵਾਲੀ ਗੱਲ ਹੈ ਨਾ ਜਿਹੜੇ ਪਟਾਕੇ ਵੀ ਚੱਲਦੇ ਨੋਟਾਂ ਨੂੰ ਅੱਗ ਹੀ ਲੱਗਦੀ 10-15 ਮਿੰਟ ਦੀ ਰੌਣਕ ਹੁੰਦੀ ਹੈ 10,000-5,000 ਏਦਾਂ ਹੀ ਫੂਕਿਆ ਜਾਂਦਾ ਅਸੀਂ ਵੀ ਇੱਥੇ ਪਹਿਲਾਂ ਜਦੋਂ ਕਦੇ ਨਾ ਅੱਜ ਤੋਂ 7-8 ਸਾਲ ਪਹਿਲਾਂ ਤੇ ਜਦੋਂ ਵੀ ਦੀਵਾਲੀ ਹੋਣੀ ਤੇ ਬੜੇ ਪਟਾਕੇ 50,000 ਦੇ ਵੀ ਫੂਕ ਦੇਣੇ ਕੰਮ ਏਦਾਂ ਦਾ ਚੱਲਦਾ ਸੀ ਚਲੋ ਇਹ ਵੀ ਗੱਲ ਠੀਕ ਹੈ ਵੀ ਹੁਣ ਸਾਡਾ ਬਜਟ ਵੀ ਘੱਟ ਗਿਆ ਸਾਡਾ ਬਾਬਿਆਂ ਕੋਲ ਹੁੰਦਾ ਵੀ ਬਥੇਰਾ ਕੁਝ ਹੁੰਦਾ ਉਹ ਪਹਿਲਾਂ ਬਥੇਰਾ ਕੁਝ ਚੱਲਦਾ ਸੀ ਪਰ ਹੁਣ ਅਸੀਂ ਉਸ ਗੱਲ ਨੂੰ ਮੈਂ ਸਮਝਦਾ ਵੀ ਇਹ ਜੇ ਅਸੀਂ ਏਦਾਂ ਕਰਾਂਗੇ ਤੇ ਲੋਕ ਉੱਥੋਂ ਕੀ ਸਿੱਖਿਆ ਲੈਣਗੇ ਐਤਕੀ ਮੇਰਾ ਖਿਆਲ ਹਰਿਮੰਦਰ ਸਾਹਿਬ ਵੀ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਮੇਰਾ ਖਿਆਲ ਪਟਾਕੇ ਸੁਣਿਆ ਮੈਂ ਗੱਲ ਸੁਣੀ ਸੀ ਵੀ ਅੰਮ੍ਰਿਤਸਰ ਸ਼ਾਇਦ ਨਾ ਪਟਾਕੇ ਚਲਾਉਣਗੇ ਇਹ ਨਹੀਂ ਟਲਦੇ ਇਹ ਨਹੀਂ ਹਟਦੇ ਚਲਾਉਣਗੇ ਹਟਦੇ ਨਹੀਂ ਇਹ ਸਿੱਖਿਆ ਦੇਣਗੇ ਸਾਹਿਬ ਪਿਆਰਿਓ ਸੁਣਨ ਵਿੱਚ ਮੈਨੂੰ ਮੈਂ ਸੁਣੀ ਸੀ ਗੱਲ ਮੈਨੂੰ ਨਹੀਂ ਪਤਾ ਮੈਂ ਤੇ ਸੁਣੀ ਸੀ ਐਤਕੀ ਰੇਲ ਹਾਦਸਾ ਹੋਇਆ ਅੰਮ੍ਰਿਤਸਰ ਵਿੱਚ ਰੇਲ ਹਾਦਸੇ ਕਰਕੇ ਸ਼ਾਇਦ ਪਟਾਕੇ ਨਾ ਚਲਾਉਣ ਅੱਛਾ ਗੁਰਪੁਰਬ ਤੇ ਨਹੀਂ ਚਲਾਏ ਪਰ ਦੀਵਾਲੀ ਤੇ ਚਲਾਉਣਗੇ ਚਲੋ ਇਹਨਾਂ ਨੇ ਸਾਡੇ ਕਹਿਣ ਤੇ ਨਾ ਹਟਣਾ ਨਾ ਮੰਨਣਾ ਪਰ ਇੱਕ ਗੱਲ ਪਤਾ ਕੀ ਹੈ ਸਾਡਾ ਨਾ ਸਾਰੇ ਲੋਕਾਂ ਦਾ ਫੋਕਸ ਹੁੰਦਾ ਜਦੋਂ ਬੱਚੇ ਵੇਖਦੇ ਆ ਉਹ ਕਹਿੰਦੇ ਜਦੋਂ ਉੱਥੇ ਚੱਲਦੀ ਤੇ ਸਾਨੂੰ ਪਟਾਕਿਆਂ ਤੋਂ ਕਿਉਂ ਮਨਾ ਕਰਦੇ ਤੁਸੀਂ ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਵੀ ਇਹ ਨਾ ਕਰੋ ਕਹਿਣਗੇ ਤੇ ਪ੍ਰਾਤਨ ਮਰਿਆਦਾ ਚੱਲਦੀ ਆਉਂਦੀ ਹੈ ਵੀ ਉਹਨੂੰ ਪੁੱਛਣ ਨਾਲ ਵੀ ਤੁਹਾਡੇ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਟਾਕੇ ਕਿੱਥੇ ਹੁੰਦੇ ਸੀ ਵੀ ਪਟਾਕੇ ਤੇ ਹੁਣ ਆਇਆ ਜੀ ਵੀ ਪਟਾਕੇ ਆਇਆਂ ਨੂੰ ਤੇ ਵੱਧ ਤੋਂ ਵੱਧ 50 ਸਾਲ ਹੋਇਆ ਤਸ਼ਬਾਜੀ ਆਈਆਂ ਨੂੰ ਕਿੰਨੇ ਸਾਲ ਹੋਏ ਹੋਣਗੇ ਕਿੰਨੇ ਕਹੀਏ ਵੀ ਵੱਧ ਤੋਂ ਵੱਧ ਕਿੰਨੇ ਸਾਲ 50 ਸਾਲ 100 ਸਾਲ ਕਹਿ ਲਓ ਵੈਸੇ ਹੋਏ ਨਹੀਂ 50 ਸਾਲ ਚਲੋ 100 ਸਾਲ ਹੋ ਗਿਆ ਹੋਣਾ ਤੇ 6ਵੇਂ ਪਾਤਸ਼ਾਹ ਵੇਲੇ ਕਿਹੜੇ ਬੰਬ ਪਟਾਕੇ ਚੱਲਦੇ ਸੀ ਉੱਥੇ ਕਿਹੜੀਆਂ ਆਤਿਸ਼ਬਾਜ਼ੀਆਂ ਚੱਲਦੀਆਂ ਸੀ ਉੱਥੇ ਇਹ ਕਿਉਂ ਏਦਾਂ ਹੁੰਦਾ ਇਹ ਕਾਰਨ ਕੀ ਹੈ ਏਦਾਂ ਦਾ ਕਿ ਤੁਸੀਂ ਅਸੀਂ ਕਿਉਂ ਗੋਲਕਾਂ ਦੇ ਚੱਕਰਾਂ 'ਚ ਹੀ ਪਏ ਹਾਂ ਚਲੋ ਤੁਸੀਂ ਆਰਟੀਫਿਸ਼ਲ ਫੁੱਲ ਲਿਆ ਕੇ ਲਾ ਲਓ ਡੈਕੋਰੇਸ਼ਨ ਕਰ ਲਓ ਲਾਈਟਾਂ ਲਾ ਲਓ ਜਗਮਗ ਜਗਮਗ ਬਥੇਰੀ ਹੋ ਸਕਦੀ ਹੈ ਪਰ ਜ਼ਰੂਰੀ ਤਾਂ ਨਹੀਂ ਵੀ ਏਦਾਂ ਦਾ ਕੋਈ ਜਦੋਂ ਉਹ ਪਟਾਕੇ ਏਦਾਂ ਆਤਿਸ਼ਬਾਜ਼ੀਆਂ ਐਂ ਵੱਜਦੀਆਂ ਇੱਕ ਦੂਜੇ ਨਾਲ ਤੇ ਜਿਹੜਾ ਉਹ ਜਦੋਂ ਉਹ ਜਿਹੜੀ ਉਹ ਟੁੱਟਦੀ ਹੈ ਡਿੱਗਦੀ ਹੈ ਕਾਹਦੇ ਚਾ ਕੇ ਡਿੱਗਦੀ ਬੋਲੋ ਜਰਾ ਤੇ ਵੈਰੀ ਸਾਨੂੰ ਦੱਸਦੇ ਸਰੋਵਰ ਦੇ ਡਿੱਗਦਾ ਸਾਰਾ ਕੁਝ ਕਾਹਦੇ ਚਾ ਕੇ ਡਿੱਗਦਾ ਸਰੋਵਰ ਉਹ ਜਿਹੜਾ ਉਹ ਹੁੰਦਾ ਤੇ ਬਰੂਦ ਹੀ ਹੈ ਕਿਸੇ ਡਾਕਟਰ ਨੂੰ ਪੁੱਛ ਲਓ ਫਿਰ ਅਗਲਾ ਸੰਗਤ ਉੱਥੋਂ ਜਲ ਛਕਦੀ ਹੈ ਪਾਣੀ ਚੂਲੇ ਲੈਂਦੇ ਅਗਲਾ ਨਹਾਉਂਦਾ ਵਿੱਚ ਉਹਦੇ ਤੇ ਸਾਡੇ ਵਰਗਿਆਂ ਨੂੰ ਕਹਿੰਦੇ ਜੀ ਦੁਸ਼ਮਣ ਹੈ ਸਰੋਵਰ ਦੇ ਮੈਂ ਤੇ ਇੰਨਾ ਹੀ ਕਿਹਾ ਸੀ ਪਾਣੀ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ ਪਾਣੀ ਕਹਿਣ ਨਾਲ ਹੀ ਰੌਲਾ ਪਾ ਲੈਂਦੇ ਹੈ ਆਪ ਜੋ ਮਰਜ਼ੀ ਕਰਦੇ ਰਹਿਣ ਵੇਖੋ ਤੁਸੀਂ ਆਪ ਜੋ ਮਰਜ਼ੀ ਕਰਦੇ ਰਹਿਣ ਤਾਂ ਕਰਕੇ ਤਕੜੇ ਹੋਵੋ ਸਿਆਣੇ ਹੋਵੋ ਸਾਡੇ ਬਿਹਾਫ ਤੇ ਫੈਸਲੇ ਲੈਂਦੇ ਨਾ ਜਿਹੜੇ ਬੰਦੇ ਇਹਨਾਂ ਦੇ ਦਿਮਾਗ ਟਿਕਾਣੇ ਆਉਣ ਅਸੀਂ ਆਪਣੇ ਮਨ ਕਾਇਮ ਕਰੀਏ ਗੱਜ ਕੇ ਆਨੰਦ ਸਾਹਿਬ ਚ ਬੋਲੋ ਗੱਲ ਤੇ ਮੁੱਕਣੀ ਨਹੀਂ ਕੋਸ਼ਿਸ਼ ਕਰੀਏ ਆਪਾਂ ਹੀ ਆਪ ਸਿਆਣੇ ਬਣ ਜਾਓ ਬਾਕੀ ਭਾਈ ਜੇ ਕਹੀਏ ਨਾ ਆਹ ਬਦਲੀਏ ਆਹ ਬਦਲੀਏ ਆਹ ਬਦਲੀਏ ਭਾਈ ਕੰਡੇ ਨਹੀਂ ਮੁੱਕਣੇ ਜੁੱਤੀ ਪਾ ਕੇ ਰੱਖ ਕੰਡੇ ਨਹੀਂ ਮੁੱਕਣੇ ਜੁੱਤੀ ਪਾ ਲਓ ਅਸੀਂ ਗਿਆਨਵਾਨ ਬਣ ਜਾਓ ਫਿਰਦੇ ਰਹਿਣ ਦਿਓ ਜੋ ਕਰਦੇ ਨੇ ਕਰਨ ਦਿਓ ਆਪਾਂ ਗਿਆਨਵਾਨ ਬਣੋ ਸਮਝਦਾਰ ਬਣੋ ਕੱਲ ਜਿਹੜੇ ਹਾਜ਼ਰ ਹੋ ਸਕਦੇ ਆ ਹਾਜ਼ਰ ਹੋਇਓ ਤੇ ਅਰਦਾਸ ਹੁਕਮਨਾਮੇ ਸੁਣਦੇ ਆ ਫਿਰ ਚੱਲ ਪਾਇਓ ਅਰਦਾਸ ਹੁਕਮਨਾਮੇ ਫਿਰ ਚੱਲਦੇ ਚੇਤਾ ਰੱਖਿਓ ਅੱਜ ਵਾਲੀ ਗੱਲ ਗੁਰੂ ਨਾਨਕ ਨੂੰ ਸਾਥੀਆਂ ਦੀ ਲੋੜ ਹੈ ਇਸ ਸੋਚ ਨੂੰ ਅੱਗੇ ਲਿਜਾਣ ਦੀ ਲੋੜ ਬਾਗੀ ਨਾ ਬਣਿਓ ਇਨਕਲਾਬੀ ਬਣਿਓ ਚੇਤਾ ਰੱਖਿਓ ਸਟ੍ਰੈਚ ਕੀਤੇ ਬਿਨਾਂ ਦਿਮਾਗ ਜਿਹੜਾ ਸੱਟਾਂ ਬਿਨਾਂ ਇਹਨੇ ਮਜ਼ਬੂਤ ਨਹੀਂ ਹੋਣਾ ਦਿਮਾਗ ਹੈ ਜਿਹੜਾ ਇਹ ਠੋਕਰਾਂ ਨਾਲ ਵੱਧਦਾ ਹੈ ਅਕਲ ਠੋਕਰਾਂ ਖਾ ਕੇ ਆਉਂਦੀ ਹੈ ਬਦਾਮ ਖਾ ਕੇ ਇਹ ਚੇਤਾ ਰੱਖਿਓ ਸਾਰੀਆਂ ਗੱਲਾਂ ਆ ਸੇਬ ਵਾਲੀ ਵੀ ਚੇਤਾ ਹੀ ਰੱਖਿਓ ਕਿਤੇ ਇਹ ਵੀ ਨਾ ਇਕੱਲੀ ਇਕੱਲੀ ਗੱਲ ਦਿਮਾਗ ਚ ਰੱਖਿਓ ਸਾਰਾ ਦੀਵਾਨ ਰਿਪੀਟ ਕਰਤਾ ਮੈਂ ਚੇਤਾ ਰੱਖਿਓ ਰਾਮ ਕਲੀ ਮਹੱਲਾ ਤੀਜਾ ਨਾਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਲਈ ਕੱਟੀਏ ਸੇਬ ਤੁਸੀਂ ਤੇ ਸਾਰੀ ਸੇਬਾਂ ਲਈ ਹੋ ਮੰਨੋ ਭਾਵੇਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਗਤ ਹੱਸਣਾ ਵਾੜਾ ਨਹੀਂ ਪਰ ਕਿਸੇ ਨੂੰ ਰਵਾ ਕੇ ਨਾ ਹੱਸੀ ਹਸੰਦਿਆਂ ਖੇਲੰਦਿਆਂ ਖੇਲਣਾ ਵਾੜਾ ਨਹੀਂ ਪਰ ਕਿਤੇ ਔਰੰਗਜ਼ੇਬ ਵਾਲੀ ਬਾੜੀ ਭੈੜੀ ਖੇਡ ਨਾ ਖੇਡ ਜੀ ਕਿਤੇ ਵਜੀਦੇ ਵਾਲੀ ਖੇਡ ਨਾ ਖੇਡ ਖੇਲੰਦਿਆਂ ਪਹਿਨੰਦਿਆਂ ਤੇਰੇ ਕੱਪੜੇ ਮਾੜੇ ਨਹੀਂ ਪਰ ਕਿਤੇ ਉਹ ਹੰਕਾਰ ਵਿੱਚ ਆ ਕੇ ਸਾਰਾ ਕੁਝ ਕੱਪੜਿਆਂ ਤੇ ਨਾ ਲੱਗ ਜਾ ਤੇਰਾ ਦਿਖਾਵਿਆਂ ਚ ਨਾ ਲੱਗ ਜਾ ਕਿਤੇ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾ ਬੰਦਿਆਂ ਖਾਣਾ ਵਾੜਾ ਨਹੀਂ ਖੋ ਕੇ ਨਾ ਖਾਈ ਕਿਸੇ ਦਾ ਜੋ ਮਰਜ਼ੀ ਖਾ ਖਾਣਾ ਥੋੜਾ ਮਾੜਾ ਵਿੱਚੇ ਹੋਵੇ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਆਓ ਸਾਰੇ ਆਨੰਦ ਸਾਹਿਬ ਚ ਕੱਜ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ
ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਦਰਬਾਰ ਭਰੀਆਂ ਸ਼ਬਦ ਦਾ ਬਣਿਆ ਸਤੋ ਸਦਾਰੋ ਹਰੀ ਤੇਰਾ ਮਨ ਜੀ ਵਸਾਇਆ ਹੈ ਮਾਨ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਤੇ ਮਾਨ ਤੇਰਿਆ ਤੂੰ ਸਦਾ ਰਹੋ ਹਰਨਾਰੇ ਹਰ ਕਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਸੰਗੀ ਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਵਾਮੀ ਸੋ ਕਿਉਂ ਮਨੋ ਸਾਰੇ ਨਾਨਕ ਬਾਰੂ ਮੇਰੇ ਸਦਾ ਰਹੋ ਹਰ ਲਾਰੇ ਸਾਚੇ ਸਾਹਿਬ ਪਿਆਰਾ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦੇ ਜੈ ਬਾਣੀ ਵਸਿਆ ਬਾਜੇ ਸ਼ਬਦ ਬਹੇ ਰਹਿ ਨਾਨਕ ਸੱਚੇ ਸਾਹਿਬ ਪਿਆਰਾ ਹੀ ਕਰਦੇ ਰਹਿ ਸਾਚਾ
ਕਿਰਪਾ ਮੈਂ ਆਨੇ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ